ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ ਸਿੱਧੇ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਪੋਆ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਨ ਬੈਠੇ ਗੁਰੂ ਪਿਆਰੇ ਸਾਹਿਬ ਸੰਗਤ ਜੀ ਆਪ ਧੰਨਤਾ ਦੇ ਯੋਗ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਹਫ਼ਤਾਵਾਰੀ ਸੁੰਦਰ ਦੀਵਾਨ ਸਾਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਸੋ ਪਰਸੋਂ ਰੋਜ਼ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਉਪਰੰਤ ਸ਼ਬਦ ਕੀਰਤਨ ਹੋਇਆ ਹੈ ਉਪਰੰਤ ਦਾਸ ਨੂੰ ਹੁਕਮ ਹੋਇਆ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਗੁਰੂ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਮੂਲ ਮੰਤਰ ਬਖਸ਼ਿਆ ਹੈ ਇੱਕ ਵਾਰ ਸਾਰੀ ਸੰਗਤ ਨੇ ਆਪਾਂ ਪੜ੍ਹਨਾ ਹੈ ਇਕਾਗਰਤਾ ਹੋ ਜਾਵੇਗੀ ਸਾਰੀ ਸੰਗਤ ਦਾਸ ਨਾਲ ਮਿਲ ਕੇ ਸਾਰਸੰਗ ਮਨ ਦੀ ਬਿਰਤੀਆਂ ਇਕਾਗਰ ਕਰਕੇ ਮੂਲ ਮੰਤਰ ਦਾ ਆਪਾਂ ਪਹਿਲਾਂ ਜਾਪ ਕਰਨਾ ਹੈ ਸਾਰੀ ਸੰਗਤ ਨੇ ਸਾਰਸੰਗ ਪੜ੍ਹਨਾ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲੱਗ ਜਾਵੇਗੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਅਵਤਾਰ ਪੁਰਬ ਮਨਾ ਰਹੇ ਹਾਂ ਜਿਨ੍ਹਾਂ ਨੇ ਸਾਡੇ ਤੇ ਐਸੀ ਬਖਸ਼ਿਸ਼ ਕੀਤੀ ਹੈ ਮੂਲ ਮੰਤਰ ਬਖਸ਼ਿਆ ਵਾਹਿਗੁਰੂ ਮੰਤਰ ਬਖਸ਼ਿਆ ਧੰਨ ਗੁਰੂ ਨਾਨਕ ਸਾਹਿਬ ਜੀ ਕੱਤਕ ਦੀ ਪੂਰਨਮਾਸੀ ਨੂੰ ਸੋ ਸਾਧ ਸੰਗਤ ਜੀ ਸਤਿਗੁਰੂ ਨੇ ਅਵਤਾਰ ਧਾਰਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲੋਂ ਸਮੇਂ ਦੀ ਜੈਸੀ ਹਾਲਤ ਸੀ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਗੁਰਬਾਣੀ ਦੇ ਵਿੱਚ ਕਥਨ ਆਉਂਦਾ ਹੈ, ਤਲਮਲ ਹੋਈ ਮੇਦਨੀ ਅਰਦਾਸ ਕਰੇ ਲੈ ਬੁਲਾਏ। ਮੇਦਨੀ ਧਰਤੀ ਤਲਮਲਾ ਉੱਠੀ ਸੀ, ਕਿਉਂ? ਜ਼ੁਲਮ ਇੰਨਾ ਜ਼ਿਆਦਾ ਹੋ ਚੁੱਕਾ ਸੀ। ਸੋ ਸਤ ਸੰਗਤ ਜੀ, 700 ਸਾਲ ਹਿੰਦੂ ਜਿਹੜੀ ਕੌਮ ਹੈ ਪਹਿਲਾਂ ਗੁਲਾਮ ਰਹੀ, ਮੁਸਲਮਾਨਾਂ ਨੇ ਗੁਲਾਮ ਰੱਖੀ, ਬਹੁਤ ਜ਼ਿਆਦਾ ਜ਼ੁਲਮ ਢਾਏ, ਕਿਉਂਕਿ ਇੰਨੇ ਕੁ ਜ਼ਿਆਦਾ ਜ਼ੁਲਮ ਢਾਏ ਤੋ ਸਤ ਸੰਗਤ ਕੋਈ ਸਿਰ ਤੇ ਪੱਗ ਨਹੀਂ ਸੀ ਬੰਨ ਸਕਦਾ, ਕੋਈ ਸਤ ਸੰਗਤ ਪੈਰੀ ਜੁੱਤੀ ਨਹੀਂ ਸੀ ਪਾ ਸਕਦਾ, ਕੋਈ ਘੋੜੇ ਤੇ ਸਵਾਰੀ ਨਹੀਂ ਸੀ ਕਰ ਸਕਦਾ, ਕੋਈ ਸਤ ਸੰਗਤ ਪਿੱਤਲ ਦੇ ਭਾਂਡਿਆਂ ਚ ਖਾ ਨਹੀਂ ਸੀ ਸਕਦਾ। ਜਿਹੜਾ ਧਿਆਨ ਨਾਲ ਆਪਾਂ ਵਿਚਾਰ ਕਰ ਲਈ, ਗੁਰੂ ਨਾਨਕ ਸਾਹਿਬ ਕਿਉਂ ਆਏ, ਕਿਉਂ ਅਕਾਲ ਪੁਰਖ ਦੇ ਸਰਜਣ ਸਰੂਪ ਧਾਰਨ ਕਰਕੇ ਗੁਰੂ ਸਾਹਿਬ ਨੂੰ ਆਉਣਾ ਪਿਆ, ਇੰਨੀ ਜ਼ਿਆਦਾ ਸਤ ਸੰਗਤ ਜੀ ਇਸੇ ਤਰ੍ਹਾਂ ਗਲਾਨੀ ਵੱਲ ਦੁਨੀਆਂ ਜਾ ਰਹੀ ਸੀ, ਇੰਨੀ ਨਿਗਰ ਚੱਲੀ ਰਸਾਤਲ ਟੋਆ ਨਿਗਰਦੀ ਜਾ ਰਹੀ ਸੀ ਧਰਤੀ, ਰਸਾਤਲ ਡੂੰਘੇ ਟੋਏ ਦੇ ਵਿੱਚ ਇੰਨਾ ਜ਼ੁਲਮ ਹੋ ਚੁੱਕਾ ਸੀ, 63 ਜ਼ਾਲਮ ਰਾਜੇ ਹੋ ਚੁੱਕੇ ਸਨ, 63 ਜ਼ਾਲਮ ਰਾਜੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ। ਜਿਸ ਤਰ੍ਹਾਂ ਆਪਾਂ ਹੁਣ ਜ਼ੁਲਮ ਜ਼ਾਲਮ ਰਾਜੇ ਕਹਿੰਦੇ ਹਾਂ, ਹੱਥਾਂ ਲਾਕੂ ਵਰਗੇ, ਚੰਗੇਜ਼ ਖਾਂ ਵਰਗੇ, ਤੋ ਸਾਧ ਸੰਗਤ ਤੋਂ ਔਰੰਗਜ਼ੇਬ ਵਰਗੇ, ਇਹੋ ਜਿਹੇ 63 ਰਾਜੇ, 700 ਸਾਲ ਸਾਧ ਸੰਗਤ ਗੁਲਾਮੀ, 700 ਸਾਲ ਜ਼ੁਲਮ ਦਾ ਚੱਕਰ ਚੱਲਦਾ ਰਿਹਾ, ਤੇ ਤਾਂ ਗੁਰੂ ਨਾਨਕ ਜਦੋਂ ਅਰਦਾਸ ਕੀਤੀ ਧਰਤੀ ਨੇ, ਉਦੋਂ ਅਕਾਲ ਪੁਰਖ ਨੇ ਤਰੁੱਠ ਕੇ ਬਚਣ ਕਿਹਾ, ਜੇ 33 ਕਰੋੜ ਦੇਵੀ ਦੇਵਤੇ ਸਾਧ ਸੰਗਤ ਉਦੋਂ ਸਾਰਿਆਂ ਨੇ ਅਰਦਾਸ ਕੀਤੀ ਹੈ, ਜੇ ਸ਼ਿਵ ਜੀ ਨੂੰ ਕਿਹਾ, ਕਹਿੰਦਾ 9 ਜਨਮ ਧਾਰੇ ਆ, ਅਵਤਾਰ ਧਾਰੇ, ਮੈਂ ਨਹੀਂ ਕੁਝ ਕਰ ਸਕਿਆ, ਵਿਸ਼ਨੂੰ ਨੂੰ ਕਿਹਾ ਤੇ ਕਹਿੰਦਾ ਮੈਂ 23 ਅਵਤਾਰ ਧਾਰ ਚੁੱਕਾ, ਇਦੋਂ ਦਾ ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਕਲਯੁਗ ਦੇ ਵਿੱਚ ਸੁਧਾਰ ਕਰ ਸਕਾਂ। ਫਿਰ ਸਾਧ ਸੰਗਤ ਜੀ ਬਰਮਾ ਨੇ ਕਿਹਾ 11 ਅਵਤਾਰ ਮੈਂ ਧਾਰੇ ਆ, ਪਰ ਮੈਂ ਹੋਰ ਕੁਝ ਨਹੀਂ ਕਰ ਸਕਦਾ, ਮੇਰੇ ਸਾਰਿਆਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ। ਫਿਰ 33 ਕਰੋੜ ਦੇਵੀ ਦੇਵਤੇ ਨੇ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਹੈ, ਧਰਤੀ ਦਾ ਧਰਮ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਹੈ। ਫਿਰ ਅਕਾਲ ਪੁਰਖ ਨੇ ਸਾਧ ਸੰਗਤ ਆਕਾਸ਼ਵਾਣੀ ਕਹੀ ਕਿ ਮੈਂ ਨਾਨਕ ਨਾਮ ਕਹਾ ਕੇ ਆਪ ਸੰਸਾਰ ਤੇ ਆਵਾਂਗਾ, ਆਪ ਆਣ ਕੇ 10 ਜਾਮੇ ਧਾਰਨ ਕਰਾਂਗਾ ਤੇ 11ਵਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਵਾਂਗਾ, 12ਵਾਂ ਖਾਲਸਾ ਪੰਥ ਸਾਜਾਂਗਾ। ਇਹ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਸੀ। ਸੋ ਕਿਉਂਕਿ ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਜੀ ਆਏ ਧਰਤੀ ਦੇ ਉੱਤੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ, ਧੰਨ ਗੁਰੂ ਨਾਨਕ ਸਾਹਿਬ, ਕੱਲ ਤਾਰਨ ਗੁਰੂ ਨਾਨਕ ਆਇਆ, ਕਲਯੁਗ ਨੂੰ ਤਾਰਨ ਵਾਸਤੇ, ਵਿਸ਼ਿਆਂ ਵਿਕਾਰਾਂ ਦੀ ਅੱਗ ਵਿੱਚ ਲੋਕ ਸੜ ਰਹੇ ਸਨ, ਈਰਖਾ ਦਵੈਤ ਨਿੰਦਿਆ ਚੁਗਲੀ ਖਹਿ ਖਹਿ ਮਰਦੇ ਬਾਹਮਣ ਮਲਾਣੇ, ਇਹ ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ। ਇੰਨੇ ਖਹਿ ਖਹਿ ਕੇ ਮਾਦੋ ਕਹਿੰਦੇ ਅਸੀਂ ਚੰਗੇ ਹਾਂ, ਉਹ ਕਹਿੰਦੇ ਅਸੀਂ ਚੰਗੇ ਹਾਂ, ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਉਤਾਰ ਧਾਰਿਆ ਗੁਰਮੁਖੋ। ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਨਾਰਾਇਣ ਕਲਾ ਧਾਰ ਕੇ ਆਪ ਕਲਾ ਧਾਰੀਏ, ਕਿਉਂਕਿ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ, 16 ਕਲਾ ਨੂੰ ਸੰਪੂਰਨ ਮੰਨਿਆ ਗਿਆ। ਅਵਤਾਰ ਸਾਧ ਸੰਗਤ 5-6 ਪ੍ਰਕਾਰ ਦੇ ਅਵਤਾਰ ਹੁੰਦੇ ਹੈ, ਇੱਕ ਅੰਸ਼ਾ ਅਵਤਾਰ ਹੁੰਦਾ ਹੈ, ਇੱਕ ਅਵੇਸ਼ਾ ਅਵਤਾਰ ਹੁੰਦਾ ਹੈ, ਇੱਕ ਸਾਧ ਸੰਗਤ ਦੀ ਨਿੱਤ ਅਵਤਾਰ ਹੁੰਦਾ ਹੈ, ਇੱਕ ਨਿਮਿਤ ਅਵਤਾਰ ਹੁੰਦਾ ਹੈ, ਇੱਕ ਸਾਧ ਸੰਗਤ ਦੀ ਇਸੇ ਤਰ੍ਹਾਂ ਕਲਾ ਅਵਤਾਰ ਹੁੰਦਾ ਹੈ, ਫਿਰ ਇੱਕ ਪੂਰਨ ਅਵਤਾਰ ਹੁੰਦਾ। ਇਹ ਸਾਰੇ ਅਵਤਾਰ ਹਨ ਸਾਧ ਸੰਗਤ ਜੀ, ਜਿਸ ਤਰ੍ਹਾਂ ਆਉਂਦਾ ਹੈ ਪਹਿਲਾ ਅੰਸ਼ਾ ਅਵਤਾਰ ਹੈ ਜਿਹਦੇ ਵਿੱਚ ਅੰਸ਼ ਪਰਮਾਤਮਾ ਦੀ ਹੋਵੇ, ਧਰਮੀ ਹੋਵੇ, ਜਿਸ ਤਰ੍ਹਾਂ ਪ੍ਰਿਥੂ ਰਾਜੇ ਵਰਗੇ, ਤੇ ਸਾਧ ਸੰਗਤ ਜੀ ਇਹ ਜਿਹੜੇ ਰਾਜੇ ਸਨ ਉਹਨਾਂ ਰਾਜਿਆਂ ਦੇ ਆਪ ਹੀ ਜਿਹੜੀ ਕੌਮ ਸੀ, ਜਿਹੜੀ ਲੁਕਾਈ ਸੀ, ਪ੍ਰੇਮ ਦੇ ਸਹਿਤ ਹੀ ਗੁਲਾਮ ਹੋ ਗਈ ਆ, ਉਹਨੂੰ ਕਿਸੇ ਨੂੰ ਜ਼ੁਲਮ ਨਹੀਂ ਕਰਨਾ ਪਿਆ, ਉਹਨੂੰ ਅੰਸ਼ਾ ਅਵਤਾਰ ਕਿਹਾ ਗਿਆ, ਜਿਹਨਾਂ ਧਰਮ ਦਾ ਅਵਤਾਰ, ਧਰਮ ਦਾ ਸਾਧ ਸੰਗਤ ਰਾਜ ਕੀਤਾ ਹੈ। ਫਿਰ ਅਵੇਸ਼ਾ ਅਵਤਾਰ ਹੁੰਦਾ ਹੈ, ਅਵੇਸ਼ ਦਾ ਮਤਲਬ ਜਿੱਦਾਂ ਆਮ ਮਨੁੱਖ ਨੇ ਜਨਮ ਲੈ ਲਿਆ, ਮੁੜ ਕੇ ਭਗਤੀ ਕਰਕੇ ਬਾਅਦ ਵਿੱਚ ਉਹਦੇ ਵਿੱਚ ਅਵੇਸ਼ ਦਾ ਮਤਲਬ ਸ਼ਕਤੀ ਪ੍ਰਵੇਸ਼ ਹੋਈ ਹੈ, ਉਹਨੂੰ ਅਵੇਸ਼ਾ ਅਵਤਾਰ ਕਹਿੰਦੇ ਹੈ। ਤੋ ਸਾਧ ਸੰਗਤ ਜਿੱਦਾਂ ਪਰਸ਼ੁਰਾਮ ਵਰਗੇ, ਇਸੇ ਤਰ੍ਹਾਂ ਬਾਅਦ ਵਿੱਚ ਇਸੇ ਤਰ੍ਹਾਂ ਨਿਤ ਅਵਤਾਰ, ਨਿਤ ਅਵਤਾਰ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੀਆਂ ਰੋਹਾਂ, ਜਿਨ੍ਹਾਂ ਨੇ ਸਾਧ ਸੰਗਤ ਨਿਤ ਦੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਮਰਿਆਦਾ ਹੈ ਉਸ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ, ਉਸ ਮਰਿਆਦਾ ਨੂੰ ਅੱਗੇ ਤੋਰਨ ਵਾਸਤੇ, ਉਸ ਮਰਿਆਦਾ ਨੂੰ ਇੰਨ ਬਿੰਨ ਪੂਰੀ ਦੀ ਪੂਰੀ ਰੱਖਣ ਵਾਸਤੇ ਸਾਧ ਸੰਗਤ ਨੇ ਉਹ ਫਿਰ ਅਵਤਾਰ ਧਾਰਦੇ ਰਹਿੰਦੇ ਆ, ਆਪਣੇ ਪ੍ਰਚਾਰ ਸਦਕਾ
ਸਤਿਗੁਰ ਸੱਚੇ ਪਾਤਸ਼ਾਹ ਦੇ ਸੰਤ ਮਹਾਤਮਾ ਤਤ ਬੇਤੀਆਂ ਰੋਵਾਂ ਆਪ ਤਰੇ ਤਾਰੇ ਸਰੀਠਾ ਭਾਈ ਗੁਰਦਾਸ ਜੀ ਕਥਨ ਕਰਦੇ ਆ ਆਪ ਵੀ ਤਰਦੇ ਆ ਤੇ ਸ੍ਰਿਸ਼ਟੀ ਨੂੰ ਵੀ ਤਾਰ ਲੈਂਦੇ ਆ ਸਾਧ ਸੰਗਤ ਜੀ ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਜਿਹੜਾ ਉਹਨਾਂ ਮਹਾਤਮਾ ਦੀ ਸੰਗਤ ਕਰਦਾ ਹੈ ਉਹਨਾਂ ਨੂੰ ਗੁਰੂ ਚੇਤੇ ਆਉਂਦਾ ਉਹਨਾਂ ਨੂੰ ਵਾਹਿਗੁਰੂ ਚੇਤੇ ਆਉਂਦਾ ਉਹ ਗੁਰੂ ਦੀ ਗੱਲ ਕਰਦੇ ਹਨ ਗੁਰੂ ਦੇ ਨਾਲ ਉਹਨਾਂ ਨੂੰ ਜੋੜਦੇ ਇਹ ਨਿੱਤ ਅਵਤਾਰ ਮਹਾਂਪੁਰਖ ਹੋਇਆ ਕਰਦੇ ਹਨ ਤੋ ਜਿਨ੍ਹਾਂ ਦੇ ਜਿਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਇਸ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਤਲਬ ਕੀ ਵੀ ਇਹ ਮਹਾਂਪੁਰਖ ਜਿੰਨੇ ਵੀ ਨਿੱਤ ਅਵਤਾਰਾਂ ਚ ਆ ਜਾਂਦੇ ਆ ਜਿਹੜੇ ਅਕਾਲਪੁਰ ਗੁਰੂ ਕਲਗੀ ਧਰਤ ਦਾ ਆਪਣੇ ਪੁੱਤਰਾਂ ਨੂੰ ਭੇਜਦਾ ਹੈ ਖਾਲਸੇ ਦੀ ਸਾਧ ਸੰਗਤ ਜਿੱਥੇ ਘਟਾ ਹੁੰਦਾ ਹੋਵੇ ਜਿੱਥੇ ਧਰਮ ਜਿਹੜਾ ਸਾਧ ਸੰਗਤ ਦੂਸਰੇ ਪਾਸੇ ਜਾਂਦਾ ਹੋਵੇ ਧਰਮ ਜਿਹੜਾ ਜਿੱਥੇ ਨਿਕਲਦਾ ਜਾਂਦਾ ਹੋਵੇ ਉੱਥੇ ਫਿਰ ਗੁਰੂ ਸਾਹਿਬ ਆਪ ਕਿਰਪਾ ਕਰਕੇ ਉਦੋਂ ਪੰਜ ਬ੍ਰਹਮ ਗਿਆਨੀ ਭੇਜੇ ਸਨ ਉਹਨਾਂ ਸਮਿਆਂ ਦੀ ਗੱਲ ਹੈ ਅੱਜ ਵੀ ਉਹੀ ਹਾਲਤ ਹੈ ਰਹੋ ਵਿਚਾਰ ਇਸੇ ਤਰ੍ਹਾਂ ਇਹ ਨਿੱਤ ਅਵਤਾਰ ਹੈ ਤੇ ਇਸੇ ਤਰ੍ਹਾਂ ਨਿਮਿਤ ਅਵਤਾਰ ਉਹ ਹੁੰਦਾ ਜਿਹੜਾ ਕਿਸੇ ਕਾਰਨ ਕਰਕੇ ਕਿਸੇ ਸ਼ਕਤੀ ਵਾਸਤੇ ਕਿਸੇ ਪ੍ਰਯੋਜਨ ਨੂੰ ਸਿੱਧ ਕਰਨ ਵਾਸਤੇ ਧਰਤੀ ਦੇ ਉੱਤੇ ਆਉਂਦਾ ਜਿਸ ਤਰ੍ਹਾਂ ਨਰਸਿੰਘ ਅਵਤਾਰ ਆਇਆ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਗੁਰੂ ਕਲਗੀ ਧਰਤ ਦਾ ਦਸਮ ਗ੍ਰੰਥ ਦੇ ਵਿੱਚ ਕਲ ਅਵਤਾਰਾਂ ਦੇ ਵਿੱਚ ਦੱਸਦੇ ਹਨ ਕਿ ਅਕਾਲ ਪੁਰਖ ਨੇ ਹੁਕਮ ਕੀਤਾ ਵਿਸ਼ਨੂੰ ਵੀ ਨਰਸਿੰਘ ਦਾ ਅਵਤਾਰ ਧਾਰ ਕੇ ਜਾ ਕੇ ਰਾਕਸ਼ਸ਼ ਤੋਂ ਪ੍ਰਹਿਲਾਦ ਦੀ ਰੱਖਿਆ ਕਰ ਇਹ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਕੋਈ ਚੀਜ਼ ਨਹੀਂ ਹੋ ਸਕਦੀ ਸਾਧ ਸੰਗਤ ਦੀ ਜਿਹੜੀ ਦੁਨੀਆਂ ਦੇ ਉੱਤੇ ਧਰਮ ਜਿੰਨੇ ਵੀ ਚੱਲੇ ਆ ਉਹ ਸਾਰਿਆਂ ਨੂੰ ਗੁਰੂ ਅਕਾਲ ਪੁਰਖ ਨੇ ਭੇਜਿਆ ਜ਼ਰੂਰ ਹੈ ਕਿ ਮੇਰਾ ਜਾ ਕੇ ਨਾਮ ਜਪਾਓ ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਨਾਂ ਜਪਾਉਣੇ ਸ਼ੁਰੂ ਕਰ ਦਿੱਤੇ ਤੋ ਸਾਧ ਸੰਗਤ ਜੀ ਜੇ ਰਾਮਚੰਦਰ ਜੀ ਆਏ ਆ ਉਹਨਾਂ ਨੇ ਆਪਣਾ ਨਾਂ ਜਪਾਇਆ ਸਾਧੂ ਚੰਸਾ ਅਵਤਾਰ ਆਇਆ ਉਹਨੇ ਵੀ ਆਪਣਾ ਹੀ ਨਾਂ ਜਪਾਇਆ ਫਿਰ ਤ੍ਰੇਤੇ ਦੇ ਵਿੱਚ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਆਏ ਉਹਨੇ ਵੀ ਹਰੇ ਕ੍ਰਿਸ਼ਨ ਜਪਾਇਆ ਫਿਰ ਸਾਧ ਸੰਗਤ ਦੁਨੀਆਂ ਦੇ ਉੱਤੇ 1,25,000 ਪੈਗੰਬਰ ਨੌ ਨਾਥ ਮੁਹੰਮਦ ਸਾਹਿਬ ਆਏ ਉਹਨਾਂ ਨੇ ਵੀ ਕਿਹਾ ਕਿ ਰਸੂਲ ਮੁਹੰਮਦ ਰਸੂਲ ਅੱਲਾ ਰਸੂਲ ਜਿਹੜਾ ਮੁਹੰਮਦ ਕਹਿੰਦੇ ਮੈਂ ਤੁਹਾਡਾ ਵਿਚੋਲਾ ਵਿੱਚ ਇਸੇ ਤਰ੍ਹਾਂ ਭਾਈ ਭਗਤ ਨਾਮਦੇਵ ਜੀ ਨੇ ਬਚਨ ਕਿਹਾ ਹਿੰਦੂ ਉਹਨਾਂ ਕੁਰਕੂ ਕਾਣਾ ਦੋਨਾਂ ਤੇ ਗਿਆਨੀ ਸਿਆਣਾ ਉਹ ਕਿਉਂ ਕਿਹਾ ਹੈ ਹਿੰਦੂ ਉਹਨਾਂ ਦਾ ਮਤਲਬ ਇਹ ਹੈ ਕਿ ਹਿੰਦੂ ਸਿਰਫ ਤੇ ਸਿਰਫ ਪੱਥਰ ਨੂੰ ਪੂਜਦਾ ਹੈ ਮਾਫ ਕਰਨਾ ਸਾਹਿਬ ਸਿੰਘ ਹਿੰਦੂ ਵੀਰ ਵੀ ਬੈਠੇ ਹੋਣਗੇ ਅਸਲੀਅਤ ਜੋ ਗੁਰੂ ਨਾਨਕ ਸਾਹਿਬ ਨੇ ਰਮਤਾ ਕੀਤੀ ਉਹਦੇ ਬਾਰੇ ਵਿਚਾਰ ਕਰ ਰਹੇ ਹੈ ਤੇ ਥੋੜਾ ਜਿਹਾ ਹਿਸਾਬ ਦੇ ਨਾਲ ਦਿਮਾਗ ਦੇ ਨਾਲ ਜਿਹੜਾ ਥੋੜਾ ਜਿਹਾ ਸੋਚਣਾ ਹੈ ਇੱਕ ਬਿਰਤੀ ਮਨ ਇਕਾਗਰ ਕਰਕੇ ਸੁਣਨੀਆਂ ਗੱਲਾਂ ਕਿਉਂਕਿ ਸਾਧ ਸੰਗਤ ਦੀ ਬਾਰ ਬਾਰ ਜੋ ਵੀ ਗੁਰੂ ਨਾਨਕ ਸਾਹਿਬ ਦਾ ਆਪਾਂ ਅੱਜ ਅਵਤਾਰ ਮਨਾ ਰਹੇ ਹਾਂ ਪੁਰਬ ਸਤਿਗੁਰ ਦੀ ਰਹਿਮਤ ਦੇ ਨਾਲ ਗੁਰੂ ਸਾਹਿਬ ਨੇ ਸਾਡੇ ਤੇ ਕੀ ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਨੇ ਸਾਡੇ ਤੇ ਕੀ ਰਹਿਮਤਾਂ ਕੀਤੀਆਂ ਉਹ ਫਿਰ ਕੰਪੈਰੀਜ਼ਨ ਕਰਨਾ ਹੀ ਪਵੇਗਾ ਗੁਰਮੁਖੋ ਫਿਰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕਥਨ ਕੀਤਾ ਹੈ ਹਿੰਦੂ ਵੰਨਾ ਤੁਰਕੂ ਕਾ ਹਿੰਦੂ ਵੰਨਾ ਹੈ ਕਿਉਂਕਿ ਸਿਰਫ ਪੱਥਰ ਨੂੰ ਪੂਜਦਾ ਹੈ ਸਿਰਫ ਮੜੀਆਂ ਮਸਾਣਾ ਨੂੰ ਇਸੇ ਤਰ੍ਹਾਂ ਦੇਵਤਿਆਂ ਦੇ ਪੱਥਰਾਂ ਬੁੱਤਾਂ ਨੂੰ ਪੂਜਦਾ ਹੈ ਤੇ ਤੁਰਕੂ ਕਾਣਾ ਹੈ ਕਾਣਾ ਇਸ ਕਰਕੇ ਹੈ ਮਨ ਦਾ ਤਾਂ ਖੁਦਾ ਇੱਕ ਹੈ ਮਨ ਦਾ ਇਹ ਜ਼ਰੂਰ ਹੈ ਕਿ ਇੱਕ ਖੁਦਾ ਹੈ ਲੇਕਿਨ ਉਹ ਖੁਦਾ ਨੂੰ ਮਨ ਦਾ ਵਿੱਚ ਮੁਹੰਮਦ ਰਸੂਲ ਨੂੰ ਮੰਨਦਾ ਰਸੂਲ ਮੁਹੰਮਦ ਨੂੰ ਮੰਨਦਾ ਹੈ ਕਹਿੰਦਾ ਇਹ ਵਿਚੋਲਾ ਹੈ ਮੇਰਾ ਵਿੱਚ ਰੱਬ ਨੂੰ ਬੁਲਾਉਣ ਵਾਲਾ ਤੋ ਸਾਧ ਸੰਗਤ ਇਸ ਕਰਕੇ ਉਹ ਕਾਣਾ ਹੈ ਤੇ ਜੇ ਉਹ ਕਹਿ ਦਈਏ ਉਹ ਮੁਸਲਮਾਨ ਕਹਿੰਦੇ ਅਸੀਂ ਬੁੱਤ ਸ਼ਿਕਨ ਆ ਤੇ ਹਿੰਦੂ ਬੁੱਤ ਪ੍ਰਸਤ ਆ ਲੇਕਿਨ ਜੇ ਇਹ ਗੱਲ ਬਿਲਕੁਲ ਝੂਠੀ ਹੋ ਜਾਂਦੀ ਹੈ ਜਦੋਂ ਮੱਕੇ ਦੇ ਵਿੱਚ ਕੋਈ ਚਲੇ ਜਾਂਦਾ ਉੱਥੇ ਜਿਹੜਾ ਪੱਥਰ ਹੈ ਸਾਧ ਸੰਗਤ ਜੀ ਉਹ ਸ਼ਿਵਲਿੰਗ ਹੈ ਜਿਹੜਾ ਸਾਧ ਸੰਗਤ ਸੱਤ ਟੋਟੇ ਹੋ ਕੇ ਪਿਆ ਸੀ ਕਿਤੇ ਕਿਤੇ ਸਾਰਿਆਂ ਤੇ ਤੀਰਥ ਬਣ ਗਿਆ ਇੱਕ ਮੱਕੇ ਦੇ ਵਿੱਚ ਵੀ ਹੈ ਉਹਦੀਆਂ ਦਸਤਬੂਸੀਆਂ ਲੈਂਦੇ ਜਾ ਕੇ ਉਹ ਸ਼ਿਵਲਿੰਗ ਦੀਆਂ ਤੋ ਸਾਧ ਸੰਗਤ ਇਹ ਕਹਿੰਦੇ ਆ ਵੀ ਉਹਦੇ ਉੱਤੇ ਜੇ ਕਿਤੇ ਕੱਚੀ ਕੱਚਾ ਪਾਣੀ ਕੱਚਾ ਭਾਵ ਕੇ ਲੱਸੀ ਪਾਤੀ ਤੁਰਕਾਨਾ ਗਰਕ ਹੋ ਜਾਵੇਗਾ ਇਹਦੇ ਬਾਰੇ ਆਪਾਂ ਕੁਝ ਖੋਲਣੀ ਨਹੀਂ ਵਿਚਾਰ ਆਪਣੀ ਗੱਲ ਹੀ ਕਰਨੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਬਖਸ਼ਿਸ਼ ਕੀਤੀ ਹੈ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਰਹਿਮਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਗੁਰਮੁਖੋ ਜੇ 84 ਸਿੱਧੇ ਆਏ ਉਹ ਵੀ ਆਪਣੇ ਮਗਰ ਹੀ ਲਾ ਲਿਆ ਸਾਰਿਆਂ ਨੂੰ ਤੇ ਰਾਜੇ ਮਹਾਰਾਜੇ ਆਪਣੇ ਚੇਲੇ ਮੁੰਨ ਲੈ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ 6 ਜਤੀ ਆਏ ਆ ਤੇ 52 ਵੀਰ ਆਏ ਆ ਸਾਰਿਆਂ ਨੇ ਆਪਣਾ ਨਾਂ ਜਪਾਇਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਿਚਿੱਤਰ ਨਾਟਕ ਦੇ ਵਿੱਚ ਇਹ ਬਚਨ ਕਹਿਣਾ ਕੀਤੇ ਆ ਕਿ ਅਕਾਲ ਪੁਰਖ ਨੇ ਗੁਰੂ ਕਲਗੀ ਧਰਤਾ ਨੂੰ ਕਿਹਾ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਮੇਰੇ ਕੀੜੇ ਮੇਰੇ ਦਾਸ ਤਾਂ ਇਹ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬਚਨ ਜਿਹੜਾ ਕਹਿਣਾ ਕੀਤਾ ਹੈ ਜਬ ਤੇ ਅਨ ਸ੍ਰਿਸ਼ਟ ਬਣਾਈ ਦੈਤ ਰਚੇ ਦੁਸ਼ਟ ਦੁਖਦਾਈ ਉਹ ਭੁਜ ਬਲ ਬਵਰੇ ਹੋਵੇਗਾ ਪਰਮ ਪੁਰਖ ਪੂਜਨ ਰਹਿ ਗਏ ਉਹ ਭੁਜ ਬਾਹੂ ਬਲ ਦੇ ਨਾਲ ਐਸੇ ਬੌਰੇ ਹੋ ਗਏ ਤੇ ਸਾਧ ਸੰਗਤ ਪਰਮ ਪਰਮਾਤਮਾ ਨੂੰ ਪੂਜਣ ਤੋਂ ਰਹਿ ਗਏ ਤੇ ਜਿਸ ਤਰ੍ਹਾਂ ਹਰਨਾਕਸ਼ ਨੇ ਕਿਹਾ ਜਲੇ ਹਰਨਾਕਸ਼ ਥਲੇ ਹਰਨਾਕਸ਼ ਉਪਰ ਹਰਨਾਕਸ਼ ਨੇ ਹਰਨਾਕਸ਼ ਪ੍ਰਹਲਾਦ ਭਗਤ ਉਹਦੇ ਘਰ ਹੀ ਪੈਦਾ ਕਰ ਦਿੱਤਾ ਹੈ, ਉਹਦੇ ਨਾਸ ਦਾ ਕਾਰਨ ਬਣਿਆ। ਇਸੇ ਤਰ੍ਹਾਂ ਸਾਧ ਸਿੰਘ ਫਿਰ ਅਕਾਲ ਪੁਰਖ ਨੇ ਕਿਹਾ ਮੈਨੂੰ ਤਨਕ ਥੋੜਾ ਜਿਹਾ ਗੁੱਸਾ ਆਇਆ, ਮੈਂ ਸਾਰੇ ਜਗਤ ਖਤਮ ਕਰ ਦਿੱਤੇ। ਫਿਰ ਦੇਵਤੇ ਥਾਪੇ, ਦੇਵਤੇ ਜਿਹੜੇ ਸਾਧ ਸਿੰਘ ਤੋਂ ਵੀ ਆਪਣਾ ਨਾਂ ਜਪਾਉਣ ਲੱਗ ਪਏ। ਫਿਰ ਕਹਿੰਦੇ ਮੈਂ ਦੇਵੇ ਠਹਿਰਾਏ, ਦੇਵੇ ਜਿਹੜੇ ਨੌ ਗ੍ਰਹਿ ਜਿਹਨੂੰ ਕਹਿੰਦੇ ਆ, ਹਿੰਦੂ ਲੋਕ ਕਹਿੰਦੇ ਨੌ ਗ੍ਰਹਿਆਂ ਦੀ ਪੂਜਾ ਕਰੋ, ਤੇ ਫਿਰ ਨੌਵਾਂ ਗ੍ਰਹਿਆਂ ਨੇ ਕੀ ਕੀਤਾ? ਕਿਉਂਕਿ ਜਿਹੜੀ ਸਦਾ ਸਫੁਰਤੀ ਹੈ ਉਹ ਅਕਾਲ ਪੁਰਖ ਕੋਲੋਂ ਪ੍ਰਕਾਸ਼ ਲੈ ਰਿਹਾ, ਪਰ ਉਹ ਸਾਧ ਸੰਗਤ ਤੋਂ ਉਹਨਾਂ ਨੇ ਨਹੀਂ ਕਿਹਾ। ਉਹਨਾਂ ਨੇ ਕਿਹਾ ਉਹ ਕਹੇ ਕਰੋ ਹਮਾਰੀ ਪੂਜਾ, ਹਮਸਾ ਠਾਕਰ ਵਰਨਾ ਦੂਜਾ। ਗੁਰੂ ਸਾਹਿਬ ਚਿੱਤਰ ਨਾਟਕ ਦੇ ਬਚਨ ਕਰਦੇ ਆ, ਕਹਿੰਦੇ ਉਹ ਕਹਿੰਦੇ ਵੀ ਮੇਰੀ ਪੂਜਾ ਹੀ ਕਰੋ, ਆਣ ਕੇ ਨੌ ਗ੍ਰਹਿਆਂ ਦੀ ਪੂਜਾ ਕਰਦੇ ਆ, ਤੇ ਸੂਰਜ ਦੀ, ਚੰਦ ਦੀ, ਤਾਰੇ ਦੀ, ਬੁੱਧ, ਵੀਰ ਆ ਜੋ ਵੀ ਹੈ, ਮੰਗਲ ਗ੍ਰਹਿ ਸਾਰੇ ਜਿੰਨੇ ਹੈ ਸਾਰਿਆਂ ਦੀ ਪੂਜਾ ਕਰਦੇ ਆ। ਫਿਰ ਉਹ ਸਾਧ ਸੰਗਤ ਦੀ ਫਿਰ ਵੀ ਗੱਲ ਨਾ ਬਣੀ, ਫਿਰ ਮਨੁੱਖ ਠਹਿਰਾਏ, ਫਿਰ ਮਨੁੱਖ ਪੈਦਾ ਕੀਤੇ ਪਰਮਾਤਮਾ ਨੇ, ਜੋ ਅਸੀਂ ਬੈਠੇ ਹਾਂ ਸਾਧ ਸੰਗਤ ਜੀ, ਮਨੁੱਖ ਬਾਅਦ ਵਿੱਚ ਪੈਦਾ ਕੀਤੇ ਆ, ਪਹਿਲੋਂ ਦੈਤ ਫਿਰ ਦੇਵਤੇ ਫਿਰ ਮਨੁੱਖ ਪੈਦਾ ਕੀਤੇ ਆ। ਜਦੋਂ ਮਨੁੱਖ ਪੈਦਾ ਕਰ ਦਿੱਤੇ ਤੇ ਮਨੁੱਖ ਜਿਹੜੇ ਪੂਜਾ ਚ ਲੱਗ ਗਏ, ਮਨੁੱਖ ਪੱਥਰਾਂ ਦੀ ਪੂਜਾ ਵਿੱਚ ਹੀ ਲੱਗ ਗਏ। ਫਿਰ ਗੁਰੂ ਕਲਗੀਧਰ ਪਿਤਾ ਨੂੰ, ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰ ਚੁਰ ਕਰਦਾ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਤ ਕਰਨ ਤੇ ਲੋਕ ਹਟਾਏ। ਮਹਾਰਾਜ ਕਹਿੰਦੇ ਲੋਕਾਂ ਨੂੰ ਕਬੁੱਤ ਖੋਟੀ ਮਤ ਤੋਂ ਹਟਾਉਣਾ ਹੈ ਤੁਸੀਂ, ਗੁਰੂ ਕਲਗੀਧਰ ਪਿਤਾ ਦਾ ਬਚਨ ਕੀਤਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਹੈ, ਪਹਿਲੋ ਇਹ ਬਚਨ ਕਿਹਾ ਨਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰ ਚੁਰ ਕਰਦਾ ਕੋ ਸਾ। ਤੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਆਪ ਧਾਰਨ ਕਰਕੇ ਗੁਰੂ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਤੇ ਸਰਗੁਣ ਕੀ ਆ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਦਾ ਮਤਲਬ ਹੈ ਨਿਰਾਕਾਰ, ਕਈ ਵੀਰ ਨਿਰਗੁਣ ਦਾ ਅਰਥ ਕਰਦੇ ਆ ਘੱਟ ਗੁਣਾ ਵਾਲਾ ਨਹੀਂ, ਗੁਰਮੁਖੋ ਰੱਬ ਘੱਟ ਗੁਣਾ ਵਾਲਾ ਨਹੀਂ ਹੈ। ਨਿਰਗੁਣ ਦਾ ਮਤਲਬ ਸਰੀਰ ਕਰਕੇ ਉਹਦੇ ਚ ਗੁਣ ਕੋਈ ਨਹੀਂ ਹੈ, ਜੇ ਦੇਖ ਲਓ ਤੇ ਸਰੀਰ ਵੀ ਹੈ ਨਹੀਂ। ਜਿਸ ਤਰ੍ਹਾਂ ਕੀਰਤਨ ਸੋਹਰੇ ਦੇ ਵਿੱਚ ਬਚਨ ਆਉਂਦਾ ਹੈ ਸਹਿ ਤਵ ਨੈਣ ਨਨ ਨੈਣ ਹੈ ਤੋਹੇ ਕੋ, ਹੁਣ ਇੱਥੇ ਵਿਸਰਾਮ ਲੱਗਦਾ ਜੇ ਸਹਿ ਤਵ ਨੈਣ, ਨੈਣ ਤੇ ਵਿਸਰਾਮ ਲੱਗਣਾ, ਅੱਗੇ ਆਉਣਾ ਨਨ ਨੈਣ ਹੈ ਤੋਹੇ ਕੋ। ਜਦੋਂ ਸੰਥਿਆ ਕਰੀਏ ਨਾ ਉਦੋਂ ਪਤਾ ਲੱਗਦਾ, ਅਰਥ ਵੀ ਸਪਸ਼ਟ ਹੋ ਜਾਂਦੇ ਆ, ਸ਼ੁੱਧ ਬਾਣੀ ਪੜ੍ਹਦੇ ਸਾਨੂੰ ਅਰਥ ਆਪਣੇ ਆਪ ਸਾਹਮਣੇ ਆ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੇ ਵੇਖੀਏ ਤੇ ਤੇਰੇ ਆ ਸਭ ਨੇਤਰ ਤੇਰੇ ਹੀ ਆ, ਸਾਰੇ ਨੇਤਰਾਂ ਦੇ ਵਿੱਚ ਜੋਤ ਤੇਰੀ ਹੈ, ਤੂੰ ਉਹ ਸਤਿਗੁਰੂ ਵੇਖ ਰਹੇ ਹੋ। ਹੇ ਅਕਾਲ ਪੁਰਖ ਵਾਹਿਗੁਰੂ ਸਹਿ ਸਤਵ ਨੈਣ, ਜੇ ਦੂਸਰੇ ਪਾਸੇ ਵੇਖੀਏ ਨਿਰਗੁਣ ਅਵਸਥਾ ਤੇ ਨਨ ਨੈਣ ਹੈ ਤੂੰ ਕੋ, ਮਹਾਰਾਜ ਤੇਰਾ ਨੇਤਰ ਵੀ ਕੋਈ ਨਹੀਂ, ਤੂੰ ਤਾਂ ਆਪ ਸਾਰਿਆਂ ਦੇ ਵਿੱਚ ਪਾਸੇ ਹੋ ਕੇ ਬੈਠਾ ਹੈ, ਤੇ ਜੇ ਵੇਖੀਏ ਸਾਰਿਆਂ ਦੇ ਵਿੱਚ ਜ਼ਰੇ ਜ਼ਰੇ ਕਿਨਕੇ ਕਿਨਕੇ ਚੋਂ ਪ੍ਰਮਾਤਮਾ ਆਇਆ ਹੋਇਆ, ਤੋ ਸਾਧ ਸੰਗਤ ਜੀ ਸਹਿਸ ਪਦ ਬਿਮਲ ਨਾਨੇਕ ਪਦ ਗੰਗ ਬਿਨ, ਤੁਹਾਡੇ ਫਿਰ ਜੇ ਵੇਖੀਏ ਚਰਨ ਕਮਲਾਂ ਵਰਗੇ, ਸਾਰੇ ਦੁਨੀਆ ਦੇ ਜਿੰਨੇ ਚਰਨ ਹੈ ਤੁਹਾਡੇ ਹੀ ਚਰਨ, ਕਮਲ ਸਰੀਖੇ ਚਰਨ ਆ, ਤੇ ਜੇ ਵੇਖੀਏ ਤੇ ਕੋਈ ਵੀ ਚਰਨ ਨਹੀਂ ਤੁਹਾਡਾ, ਉਹ ਨਿਰਗੁਣ ਤੇ ਸਰਗੁਣ ਸਰੂਪ ਹੈ। ਤੇ ਗੁਰੂ ਨਾਨਕ ਸਾਹਿਬ ਸਰਗੁਣ ਸਰੂਪ ਦੇ ਵਿੱਚ ਆਏ। ਜਿੱਥੋਂ ਇੱਥੇ ਦੌੜਾ ਜਾਂ ਥੋੜਾ ਜਿਹਾ ਇੱਕ ਸ਼ੰਕਾ ਜਿਹਾ ਦੂਰ ਕਰ ਜਾਈਏ, ਕਈਆਂ ਦੇ ਮਨ ਚ ਕੋਈ ਸ਼ੰਕੇ ਪੈ ਜਾਂਦੇ ਆ, ਕਈ ਗੁਰਬਾਣੀ ਦੀ ਤੁਕ ਨੂੰ ਉਹ ਵੀ ਯਾਦ ਕਰ ਲੈਂਦੇ ਆ, ਸੋ ਮੁਖ ਜਲੋ ਜੋ ਕਹੇ ਠਾਕੁਰ ਜੋਨੀ, ਜੋ ਕਹਿੰਦਾ ਕਿ ਠਾਕੁਰ ਜੂਨਾ ਚ ਆ ਗਿਆ ਤੇ ਉਹ ਤੇ ਮੁਖ ਜਲ ਜਾਣਾ ਚਾਹੀਦਾ। ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਗੁਰਬਾਣੀ ਬਿਲਕੁਲ ਸੱਚ, ਇਨ ਬਿਨ ਗੁਰੂ ਸਾਹਿਬ ਨੇ ਬਚਨ ਕੀਤਾ, ਪਰ ਗੁਰਮੁਖੋ ਇਹਦੇ ਵਿੱਚ ਇਹ ਸੋ ਮੁਖ ਜਦੋਂ ਜੋ ਕਹੇ ਠਾਕੁਰ ਜੋਨੀ, ਠਾਕੁਰ ਜੂਨਾ ਚ ਨਹੀਂ ਆ ਸਕਦਾ। ਆਪਾਂ ਮੂਲ ਮੰਤਰ ਆਰੰਭਤਾ ਵਿੱਚ ਪੜਿਆ ਅਜੂਨੀ ਸਹਿਪੰ, ਅਜੂਨੀ ਦਾ ਮਤਲਬ ਜੂਨਾ ਤੋਂ ਰਹਿਤ ਹੈ, ਸਹਿਪੰ ਸੁੱਤੇ ਪ੍ਰਕਾਸ਼ ਹੈ। ਪਰ ਗੁਰਮੁਖੋ ਗੁਰੂ ਮਹਾਰਾਜ ਨੇ ਜਦੋਂ ਅਕਾਲ ਪੁਰਖ ਨੇ ਆਉਣਾ ਹੈ, ਉਦੋਂ ਫਿਰ ਸਾਧ ਸੰਗਤ ਸਾਰੀ ਸ਼ਕਤੀ ਸਾਰੀ ਕੁਦਰਤ ਉਹ ਪਰਮਾਤਮਾ ਦੇ ਵੱਸ ਹੈ। ਫਿਰ ਉਹ ਅਕਾਲ ਪੁਰਖ ਨੇ ਮਾਇਆ ਨੂੰ ਹੁਕਮ ਕੀਤਾ ਮਾਤਾ ਦੇ ਉਦਰ ਦੇ ਵਿੱਚ ਉਹ ਸਰੀਰ ਦਾ ਆਕਾਰ ਬਣਾਉਣਾ, ਗੁਰੂ ਨਾਨਕ ਸਾਹਿਬ ਦਾ ਸਰੀਰ ਜਿਹੜਾ ਸੀ। ਜਦੋਂ ਉਹ ਆਕਾਰ ਬਣ ਗਿਆ, ਜਦੋਂ ਆਕਾਰ ਜਨਮ ਲਿਆ, ਜਦੋਂ ਬਾਹਰ ਆਇਆ, ਉਦੋਂ ਫਿਰ ਵਿੱਚ ਪ੍ਰਵੇਸ਼ ਹੋਇਆ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ। ਇਹ ਸਤਿਗੁਰੂ ਨੇ, ਅਕਾਲ ਪੁਰਖ ਨੇ ਜੁਗਤੀ ਰਚੀ ਹੈ। ਤੋ ਸਾਧ ਸੰਗਤ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਸਰੂਪ ਹੈ, ਅਕਾਲ ਪੁਰਖ ਦੇ ਅਵਤਾਰ ਹੋਏ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਕਲ ਤਾਰਨ ਗੁਰ ਨਾਨਕ ਆਇਆ। ਆਪ ਅਕਾਲ ਪੁਰਖ ਦੇ ਸਰਗੁਣ ਸਰੂਪ ਹੋ ਕੇ ਤੋ ਸਾਧ ਸੰਗਤ ਜੀ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਆਏ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਗੁਰਮੁਖੋ, ਤੇ ਦੌਲਤਾਂ ਦਾਈ ਜਦੋਂ ਸਾਹਮਣੇ ਉਹਨੇ ਜਨਮ ਲਿਆ, ਅਵਤਾਰ ਪ੍ਰਗਟ ਹੋਏ, ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੂੰ ਆਪਾਂ ਪ੍ਰਗਟ ਕਿਉਂ ਕਹਿੰਦੇ? ਦਸੇ ਗੁਰੂ ਸਾਹਿਬਾਂ ਨੂੰ ਆਪਾਂ ਪ੍ਰਗਟ ਦਿਹਾੜਾ ਅਵਤਾਰ ਦਿਹਾੜਾ ਕਿਉਂ ਕਹਿੰਦੇ ਹਾਂ? ਕਿਉਂਕਿ ਅਵਤਾਰ ਦਾ ਮਤਲਬ ਅਵਤਾ ਰਖਤੀ ਅਵਤਾਰਾ, ਇਹਦਾ ਅਰਥ ਬਣਦਾ ਹੈ ਅਵਤਾਰ ਦੇ ਅੱਖਰਾਂ ਦਾ ਅਰਥ ਬਣਦਾ ਅਵਤਾ ਰਖਤੀ ਅਵਤਾਰ। ਅਵਤਾਰ ਨੂੰ ਕਹਿੰਦੇ ਜਿਹੜੀ ਘੁੰਮਣ ਘੇਰੀ ਹੁੰਦੀ ਹੈ, ਆ ਪਾਣੀ ਦੇ ਵਿੱਚ ਘੁੰਮਣ ਘੇਰੀ ਪੈ ਜਾਂਦੀ ਹੈ ਨਾ, ਉਹ ਜਿਹੜੀ ਸੰਸਾਰ ਵਿੱਚ ਘੁੰਮਣ ਘੇਰੀ ਪਈ ਹੈ ਵਿਸ਼ਿਆਂ ਵਿਕਾਰਾਂ ਦੀ, ਸੰਸਾਰ ਵਿੱਚ ਘੁੰਮਣ ਘੇਰੀ ਹੈ ਜਿਹੜੀ ਪਈ ਹੈ ਗੁਰਮੁਖੋ, ਇਸ ਘੁੰਮਣ ਘੇਰੀ ਤੋਂ ਬਚਾਉਣ ਵਾਸਤੇ ਅਵਤਾ ਬਿਪਤਾ ਤੋਂ ਰੱਖਣ ਵਾਸਤੇ ਅਵਤਾਰ ਧਾਰਿਆ ਜਾਂਦਾ ਹੈ। ਸਾਰੀ ਸੰਸਾਰ ਦੀ ਲੁਕਾਈ ਚ ਜਿੰਨਾ ਜ਼ੁਲਮ ਹੋ ਰਿਹਾ ਸੀ, 700 ਸਾਲ ਗੁਲਾਮ ਰੱਖਿਆ ਇਹਨਾਂ ਨੇ, ਤੇ ਇਹ ਗੱਲ ਕਹਿ ਦਿੱਤੀ ਵੀ ਹਿੰਦੂ ਦਾ ਮੂੰਹ ਜਿਹੜਾ ਹੈ ਉਹ ਸਾਡੀ ਪੀਪ ਦਾਨੀ ਹੈ। ਜਦੋਂ ਪਾਨ ਖਾਂਦੇ ਸੀ ਪਠਾਨ ਤੇ ਉਹ ਥੁੱਕਣਾ ਹੁੰਦਾ ਸੀ, ਕਹਿੰਦੇ ਆ ਮੂੰਹ ਖੋਲ ਤੇਰੇ ਮੂੰਹ ਚ ਥੁੱਕਣਾ, ਇੰਨੀ ਗੁਲਾਮੀ ਆ ਚੁੱਕੀ ਸੀ, ਇੰਨਾ ਸਾਧ ਸੰਗ ਜ਼ੁਲਮ ਦਾ ਰਾਜ ਸੀ। ਕੋਈ ਧੀ ਭੈਣ ਉਹਨਾਂ ਨੂੰ ਕੋਈ ਸਾਧ ਸੰਗ ਬੇਪਤੀਆਂ ਹੋ ਰਹੀਆਂ ਸਨ, ਐਸੀ ਹਾਲਤ ਉਦੋਂ ਸੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾ ਹੀ ਕਹਿ ਚੜਿਆ, ਕੂੜ ਦੀ ਮੱਸਿਆ ਲੱਗੀ ਹੋਈ ਸੀ, ਸੱਚ ਦਾ ਚੰਦਰਮਾ ਸਾਧ ਸੰਗ ਦਿਸਦਾ ਨਹੀਂ ਸੀ, ਚੜਿਆ ਵੀ ਹੈ ਕਿ ਨਹੀਂ ਚੜਿਆ, ਐਸਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਹਾਲਤ ਸੀ ਸਾਧ ਸੰਗਤ ਜੀ। ਇਸ ਵਕਤ ਆਪਣੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਤੇ ਸਾਧ ਸੰਗਤ ਸਤਿਗੁਰੂ ਨਾਨਕ ਜਦੋਂ ਪ੍ਰਗਟ ਹੋਏ ਨਾ, ਮਿੱਟੀ ਧੁੰਦ ਮਿਟ ਗਈ ਧੁੰਦ ਸਾਰੀ, ਇਹਨੂੰ ਪੋਲਾ ਬੋਲਣਾ। ਤੇ ਜੇ ਜ਼ੋਰ ਦੀ ਕਹਿ ਲੱਗੇ ਮਿੱਟੀ ਧੁੰਦ ਮਿੱਟੀ ਹੋ ਗਈ, ਜਿਹੜੀ ਧਰਤੀ ਤੇ ਮਿੱਟੀ ਆਪਾਂ ਕਹਿ ਦਿੰਦੇ, ਇਹਨੂੰ ਜੇ ਪੋਲਾ ਬੋਲਾਂਗੇ ਮਿੱਟੀ ਧੁੰਦ, ਧੁੰਦ ਮਿਟ ਗਈ। ਜਿਹੜੀ ਧੁੰਦ ਹੈ ਮਿਟਦੀ ਨਹੀਂ ਜੀ, ਧੁੰਦ ਕਿਸ ਤਰ੍ਹਾਂ ਮਿਟਦੀ ਹੈ? ਜਦੋਂ ਆਪਾਂ ਪੰਜਾਬ ਚ ਦੇਖ ਲਈਏ ਪੋਹ ਮਾਘ ਦੇ ਵਿੱਚ ਧੁੰਦ ਪੈਂਦੀ ਹੈ, ਧੁੰਦਾਂ ਬਹੁਤ ਪੈਂਦੀਆਂ, ਤੇ ਆਪਾਂ ਬੱਤੀਆਂ ਵੀ ਜਗਾਉਂਦੇ ਤਾਂ ਵੀ ਅੱਗੋਂ ਕੁਝ ਨਹੀਂ ਦੀਦਾ, ਆਪਾਂ ਦੂਸਰੀਆਂ ਬੱਤੀਆਂ ਜਿਹੜੀਆਂ ਧੁੰਦ ਵਾਲੀਆਂ ਬੱਤੀਆਂ ਵੀ ਜਗਾਉਂਦੇ ਹਾਂ, ਫਿਰ ਕੁਝ ਕੁਝ ਦਿਸਦਾ, ਫਿਰ ਵੀ ਕੁਝ ਨਹੀਂ ਦੀਦਾ। ਇਸੇ ਤਰ੍ਹਾਂ ਧਰਮ ਤੋਂ ਲੋਕ ਦੂਰ ਹੋ ਚੁੱਕੇ ਸਨ, ਅਗਿਆਨ ਦੇ ਹਨੇਰੇ ਚ ਇੰਨੀ ਧੁੰਦ ਪੈ ਚੁੱਕੀ ਸੀ ਤੇ ਕੋਈ ਵੀ ਸਾਧ ਸੰਗਤ ਜੀ ਉੱਥੇ ਉਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਸੀ। ਕੋਈ ਵੀ ਸਾਧ ਸੰਗਤ ਸਾਰੇ ਆਪਣੇ ਆਪਣੇ, ਗੁਰੂ ਸਾਹਿਬ ਕਹਿੰਦੇ ਆ ਜਿੰਨੀ ਜਿੰਨੀ ਬੁੱਧ ਸੀ ਨਾ ਆਪਣੀ ਆਪਣੀ ਪਰਤ ਸੋਭ ਕੀ, ਸਾਰਿਆਂ ਨੂੰ ਆਪਣੀ ਸੋਭਾ ਵੀ ਪੈ ਗਈ, ਉਹਨਾਂ ਨੇ ਇੱਕੋ ਹੀ ਗੱਲ ਕਹਿ ਗਈ ਵੀ ਮੈਂ ਹੀ ਆ। ਜਿਸ ਤਰ੍ਹਾਂ ਕਿਹਾ ਤਾਰੇ ਛਪੇ ਅੰਧੇਰ ਪਲੋਵਾ, ਜਦੋਂ ਸੂਰਜ ਨਿਕਲਦਾ ਧੁੰਦ ਉਦੋਂ ਖਤਮ ਹੋ ਜਾਂਦੀ ਹੈ, ਮਹਾਰਾਜ ਕਹਿੰਦੇ ਜਿਉਂ ਕਰ ਸੂਰਜ ਨਿਕਲਿਆ। ਸੂਰਜ ਰੂਪ ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟ ਹੋਏ ਤੇ ਤਾਰੇ ਜਿਹੜੇ ਸਾਧ ਸੰਗਤ ਸਨ, ਜਿਹੜੇ ਸਾਧ ਪਖੰਡੀ ਬਣੇ ਫਿਰਦੇ ਸਨ, ਗੁਰੂ ਬਣੇ ਫਿਰਦੇ ਸਨ, ਜਿਹੜੇ ਇੱਕ ਗੱਲ ਨੀ ਆਪਾਂ ਆਮ ਕਹਿ ਦਿੰਦੇ ਇੱਕ ਪੁੱਟਿਆ ਗੁਰੂ ਮਿਲ ਨਿਕਲਦਾ ਹੈ, ਨਹੀਂ ਇੱਕ ਪੁੱਟਣ ਦੀ ਲੋੜ ਨਹੀਂ, ਉੱਤੇ ਦੋ ਦੋ ਬੈਠੇ ਸਨ। ਏਦਾਂ ਇੰਨੀ ਹਾਲਤ ਮਾੜੀ ਹੋ ਚੁੱਕੀ ਸੀ, ਉਹ ਸਾਰੇ ਦੇ ਸਾਰੇ ਭੱਜ ਗਏ, ਤਾਰੇ ਛੁੱਪ ਗਏ ਸਾਰੇ, ਛੋਟੀਆਂ ਛੋਟੀਆਂ ਸ਼ਕਤੀਆਂ ਵਾਲੇ, ਕੋਈ ਪੀਰ ਕੋਈ ਫਕੀਰ ਕੋਈ ਸਾਧ ਸੰਗਤ ਜਿਸ ਤਰ੍ਹਾਂ ਵੀ ਆਪਣੇ ਆਪ ਨੂੰ ਚਲਾਉਣ ਵਾਲੇ, ਇਹ ਸਾਰੇ ਦੇ ਸਾਰੇ ਸਾਧ ਸੰਗਤ ਜੀ ਇਸੇ ਤਰ੍ਹਾਂ ਛੱਪ ਗਏ, ਖਤਮ ਹੋ ਗਏ। ਤੇ ਫਿਰ ਗੁਰੂ ਸਾਹਿਬ ਕਹਿੰਦੇ ਤਾਰੇ ਛਪੇ ਅੰਧੇਰ ਪਲੋਆ, ਭਾਈ ਗੁਰਦਾਸ ਜੀ ਕਥਨ ਕਰਦੇ ਆ ਸਿੰਘ ਬੁੱਕੇ ਮੇਰੇ ਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਜਦੋਂ ਸਿੰਘ ਬੁੱਕਦਾ ਹੈ ਨਾ ਸ਼ੇਰ, ਉਦੋਂ ਫਿਰ ਸਾਧ ਸੰਗਤ ਮਿਰਗਾਵਲੀ ਮਿਰਗਾਂ ਦੀ ਡਾਰ, ਮਿਰਗਾਂ ਦੀ ਡਾਰ ਜਿਹੜੀ ਹੈ ਸਾਧ ਸੰਗਤ ਸਾਰੀ ਸਾਰੀ ਭੱਜ ਜਾਂਦੀ ਹੈ, ਧੀਰਜ ਨਹੀਂ ਧਾਰਦੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰੂਪ ਜਦੋਂ ਸ਼ੇਰ ਬੁੱਕੇ ਤੇ ਸਾਧ ਪਖੰਡੀਆਂ ਦੀ ਸਾਰੀ ਸਫਾ ਉੱਠਦੀ। ਗੁਰੂ ਨਾਨਕ ਸਾਹਿਬ ਦੀ ਧਰ, ਗੁਰੂ ਨਾਨਕ ਸਾਹਿਬ ਨੇ ਜਦੋਂ ਅਵਤਾਰ ਧਾਰਿਆ, ਗੁਰਮੁਖ ਅਵਤਾਰ ਧਾਰੇ, ਦਾਈ ਦੌਲਤਾਂ ਜਦੋਂ ਉਹਨੇ ਦਰਸ਼ਨ ਕੀਤੇ ਪਹਿਲੇ, ਨਿਹਾਲ ਹੋ ਗਈ, ਧਨ ਹੋ ਗਈ, ਤੇ ਉਸ ਵੇਲੇ ਕਹਿੰਦਾ ਹਉ ਤੇਰਾ ਤੇਰੇ ਨਾਉ, ਹਉ ਤੇਰਾ ਤੇਰੇ ਨਾਉ, ਪਹਿਲਾ ਬਚਨ ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਸੀ। ਅਕਾਲ ਪੁਰਖ ਨੂੰ ਸੰਬੋਧਨ ਕਰਕੇ ਪਹਿਲਾ ਬਚਨ ਇਹ ਕਿਹਾ, ਤੇ ਜਿੱਦਾਂ ਸਿਆਣਾ ਆਸ਼ੀਰਵਾਦ ਦਿੰਦਾ ਇੱਦਾਂ ਦਾਈ ਦੌਲਤਾਂ ਨੂੰ ਆਸ਼ੀਰਵਾਦ ਦਿੱਤੇ। ਜੇ ਮੈਂ ਤਾਂ ਕਲਿਆਣ ਚੰਦ ਨੂੰ ਜਾ ਕੇ ਕਿਹਾ ਤੁਹਾਡੇ ਘਰ ਪੁੱਤਰ ਆਇਆ, ਤੇ ਉਹਨੇ ਆਖਿਆ ਮੈਂ ਤਾਂ ਕਲਿਆਣ ਚੰਦ ਜੀ ਨੇ ਖੁਸ਼ੀ ਜਾਣ ਕੇ ਬੜੇ ਬਹੁਤ ਜ਼ਿਆਦਾ ਜੇਵਰਾਤ ਦੇਣੇ ਚਾਹੇ, ਧਨ ਦੇਣਾ ਚਾਹੇ, ਕਹਿੰਦੀ ਨਹੀਂ ਮੈਂ ਧਨ ਹੋ ਗਈ, ਮੈਨੂੰ ਸਭ ਕੁਝ ਮਿਲ ਗਿਆ, ਮੈਨੂੰ ਕੋਈ ਜ਼ਰੂਰਤ ਨਹੀਂ ਹੈ। ਤੇ ਫਿਰ ਸਾਧ ਸੰਗਤ ਜੇ ਕਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਜੇ ਸਾਧ ਸੰਗਤ ਜੀ ਉਹਨਾਂ ਦਾ ਨਾਮਕਰਨ ਕਰਨ ਵਾਸਤੇ ਹਰਦਿਆਲ ਪੰਡਿਤ ਨੂੰ ਸੱਦਿਆ, ਬਜ਼ੁਰਗ ਹੈ ਹਰਦਿਆਲ ਪੰਡਿਤ ਨੇ ਭਵਿੱਖ ਪੁਰਾਣ ਪੜ੍ਹਿਆ ਸੀ, ਭਵਿੱਖ ਪੁਰਾਣ ਵਿੱਚ ਇਹ ਲਿਖਿਆ ਸੀ ਵੀ ਅਕਾਲ ਪੁਰਖ ਆਪ ਨਾਨਕ ਨਾਮ ਕਹਾ ਕੇ ਸੰਸਾਰ ਤੇ ਆਉਣਗੇ। ਉਹਨੂੰ ਪਤਾ ਲੱਗ ਚੁੱਕਾ ਗੁਰੂ ਸਾਹਿਬ ਦੇ ਜਦੋਂ ਸਰੀਰ ਵੇਖਿਆ ਧੌਣ ਲੰਮੀ ਹੈ, ਮੋਢੇ ਉੱਚੇ ਹਨ ਬਰਾਬਰ, ਤੇ ਸਾਧ ਸੰਗਤ ਜਦੋਂ ਇਹ ਸਰੀਰ ਦਾ ਆਕਾਰ ਵੇਖਿਆ ਚਰਨ ਜਿਹੜੇ ਆ ਐਨ ਗਾੜੇ ਲਾਲ ਤੇ ਕਵਲ ਸਰੀਖੇ ਚਰਨ ਹਨ, ਨੇਤਰ ਜਿਹੜੇ ਕਵਲਾਂ ਵਾਂਗੂ ਖੁੱਲਦੇ ਆ। ਜਦੋਂ ਇਹ ਸਾਰਾ ਸਰੂਪ ਵੇਖਿਆ ਗੁਰੂ ਨਾਨਕ ਸਾਹਿਬ ਜੀ ਦਾ, ਮਸਤਕ ਜਿਹੜਾ ਚੌੜਾ ਹੈ ਦਗ ਦਗ ਕਰ ਰਿਹਾ, ਮਸਤਕ ਤੇ ਲੱਗਿਆ ਹੀ ਸਾਹਿਬ ਸਿੰਘ ਕਰਤਾਰ ਚੇਤੇ ਆ ਰਿਹਾ, ਤੋ ਸਾਧ ਸੰਗਤ ਜੀ ਉਸ ਵਕਤ ਤਰਦਿਆਲ ਪੰਡਿਤ ਨੇ ਵੇਖ ਕੇ ਪੱਤਰੀ ਆਪਣੀ ਵੇਖੀ ਹੈ, ਸਮੇਂ ਦਾ ਹਿਸਾਬ ਲਾਇਆ ਤੇ ਕਹਿੰਦਾ ਨਾਮਕਰਨ ਕਰ ਦੋ ਪੰਡਿਤ ਜੀ। ਕਹਿੰਦੇ ਕਿਰਪਾਲ ਸਾਧ ਸਿੰਘ ਕਲਿਆਣ ਚੰਦ ਜੀ ਨੂੰ ਇਹ ਗੱਲ ਕਹੀ ਹੈ, ਕਹਿੰਦੇ ਪਟਵਾਰੀ ਜੀ ਮੈਂ ਇਹਦੇ ਨਾਮਕਰਨ ਨਹੀਂ ਕਰ ਸਕਦਾ, ਮੈਂ ਉਹ ਸੋਚ ਵਿਚਾਰ ਕੇ ਨਾਮਕਰਨ ਕਰਾਂਗਾ। ਦੋ ਦਿਨ ਲੰਘ ਗਏ, ਉਹਦੇ ਤੋਂ ਬਾਅਦ ਆਇਆ ਫਿਰ ਨਾਨਕ ਨਾਮ ਰੱਖਿਆ। ਕਹਿੰਦੇ ਨਾ ਇਹ ਖੱਤਰੀਆਂ ਵਾਲਾ ਨਾ ਹੈ, ਨਾ ਇਹ ਬ੍ਰਾਹਮਣਾਂ ਵਾਲਾ ਨਾ ਹੈ, ਨਾ ਇਹ ਮੁਸਲਮਾਨਾਂ ਵਾਲਾ ਨਾ ਹੈ, ਨਾ ਇਹ ਈਸਾਈਆਂ ਵਾਲਾ ਨਾ ਹੈ, ਨਾ ਕਿਹੜਾ ਰੱਖ ਦਿੱਤਾ ਜੀ ਤੁਸੀਂ ਉਸ ਵਕਤ? ਕਿਉਂਕਿ ਉਹਨੇ ਭੁਖਤ ਪੜ ਚੁੱਕਿਆ ਨਾਨਕ ਨਾਮ ਕਹਾ ਕੇ ਅਕਾਲ ਪੁਰਖ ਨੂੰ ਆਉਣਾ ਪਵੇਗਾ, ਪਹਿਲੋਂ ਲਿਖ ਚੁੱਕੇ, ਪਹਿਲੋਂ ਸਭ ਤੋਂ ਪਤਾ ਲੱਗ ਚੁੱਕਾ ਸੀ। ਤੇ ਉਸ ਵਕਤ ਸਾਧ ਸੰਗਤ ਜੀ ਉਹਨੇ ਫਿਰ ਗੁਰੂ ਨਾਨਕ ਸਾਹਿਬ ਦਾ ਨਾਂ ਨਾਨਕ ਨਾਮ ਰੱਖਿਆ, ਧੰਨ ਗੁਰੂ ਨਾਨਕ ਸਾਹਿਬ। ਤੇ ਨਾਨਕ ਦੇ ਅੱਖਰੀ ਅਰਥ ਹੈ ਨਾ ਅੱਕ, ਜਿਹਦੇ ਵਿੱਚ ਅੱਕ ਦਾ ਨਹੀਂ ਅੱਕਤਾ ਹੀ ਨਹੀਂ ਹੈ ਕਿ ਦੁਨੀਆਦਾਰੀ ਦੇ ਵਿੱਚ ਨਿਮਰਤਾ ਹੀ ਇੰਨੀ ਜ਼ਿਆਦਾ ਹੈ, ਨਾ ਅੱਕ ਨਾ ਅੱਕੇ ਨਾ ਥੱਕੇ। ਨਾਨਕ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦਾ ਜਿਹੜਾ ਸਾਧ ਸੰਗਤ ਹੈ ਬਹੁਤ ਲੰਮੇ ਆ, ਬਹੁਤ ਸਮਾਂ ਲੱਗਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਗੁਰੂ ਨਾਨਕ ਸਾਹਿਬ ਦਾ ਜਦੋਂ ਨਾਂ ਰੱਖਿਆ ਗਿਆ, ਹਰਦਿਆਲ ਪੰਡਿਤ ਨੇ ਗੁਰੂ ਸਾਹਿਬ ਦੇ ਕਮਲ ਸਰੀਖੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਤੇ ਸਾਧ ਸੰਗਤ ਕੈਸਾ ਉਹ ਧੰਤਾ ਦੇ ਵਾਲਾ ਦਿਨ ਹੋਵੇਗਾ, ਸਮਾਂ ਹੋਵੇਗਾ, ਅਕਾਲ ਪੁਰਖ ਆਪ ਸਰੂਪ ਧਾਰ ਕੇ ਧਰਤੀ ਤੇ ਆਏ। ਨਨਕਾਣਾ ਸਾਹਿਬ ਦੀ ਧਰਤੀ ਸਿੱਖੀ ਦਾ ਮੁੱਢ ਜੇ ਮੁੱਢ ਸਾਰੇ ਜਿਹੜਾ ਧਿਆਨ ਨਾਲ ਸੁਣਿਆ ਜੇ, ਆਪਾਂ ਇੱਥੇ ਸੰਗਤ ਕਰਨ ਵਾਸਤੇ ਆਏ ਹਾਂ, ਸਾਲ ਬਾਅਦ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਹਾਂ ਤੇ ਇਕਾਗਰ ਬਿਰਤੀਆਂ ਕਰਕੇ ਸਰਵਣ ਕਰੋ ਸਿੱਖ ਇਤਿਹਾਸ ਕੀ ਕਹਿੰਦਾ, ਸਾਡਾ ਇਤਿਹਾਸ ਕੀ ਹੈ, ਸਾਡੇ ਬਜ਼ੁਰਗ ਕੀ ਕਰਦੇ ਰਹੇ, ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਸ ਤਰ੍ਹਾਂ ਸਾਧ ਸੰਗਤ ਦੀ ਸਿੱਖੀ ਸਰੂਪ ਦੇ ਵਿੱਚ ਲਿਆਂਦਾ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ 5 ਸਾਲ ਦੇ ਹੋਏ ਤੇ ਫਿਰ ਸਾਧ ਸੰਗਤ ਜੀ ਇਹਨਾਂ ਨੇ ਆਖਿਆ ਜਨੇਊ ਪਾ ਦਿਓ, ਕਿਉਂਕਿ ਬੱਚੇ ਨੂੰ ਥੋੜੀ ਪੁੱਛਣਾ ਹੁੰਦਾ ਵੀ ਜਦੋਂ ਜਨੇਊ ਪਾਉਣਾ, ਬੱਚੇ ਨੂੰ ਤੇ ਪੁੱਛਣਾ ਨੀ, ਪਿਤਾ ਨੇ ਵੇਖਣਾ ਸਮਾਂ ਆ ਗਿਆ ਇਸ ਸਮੇਂ ਦੇ ਵਿੱਚ ਜਨੇਊ ਪਾਉਣਾ ਹੈ। ਤੇ ਉਸ ਵਕਤ ਬ੍ਰਾਹਮਣਾਂ ਨੂੰ ਸੱਦ ਲਿਆ ਗਿਆ ਤੇ ਬੜਾ ਕੁਛ ਹੋ ਗਿਆ, ਸਾਧ ਸੰਗਤ ਜੀ ਬੜੇ ਸਾਹਸ ਰਾਸ਼ਨ ਪਾਣੀ ਬਣ ਗਏ ਤੇ ਬੱਕਰੇ ਵੀ ਚਟਕਾਏ ਗਏ, ਬੜਾ ਕੁਛ ਕੀਤਾ ਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਚ ਕਿਹਾ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਫੜ ਕੇ ਜਨੇਊ ਧਾਰਨ ਕਰਾਉਣ ਲੱਗੇ ਤੇ ਮਹਾਰਾਜ ਕਹਿੰਦੇ ਪੰਡਿਤ ਹਰਦਿਆਲ ਜੀ, ਕਿਉਂਕਿ ਹਰਦਿਆਲ ਵੀ ਇਹੋ ਹੀ ਚਾਹੁੰਦਾ ਸੀ ਕੁਝ ਨਾ ਕੁਝ ਤੇ ਮੈਨੂੰ ਉਪਦੇਸ਼ ਦੇਣ, ਪਤਾ ਸੀ ਉਹਨੂੰ ਸਾਰਾ, ਉਹ ਕਹਿੰਦਾ ਪੰਡਿਤ ਜੀ ਇਹ ਜਨੇਊ ਕੈਸਾ ਹੈ? ਕਹਿੰਦੇ ਜੀ ਇਹ ਜਨੇਊ ਜਿਹੜਾ ਹੈ ਨਾ ਸੂਤ ਦਾ ਜਨੇਊ ਹੈ, ਇਸੇ ਤਰ੍ਹਾਂ ਇਹਨੂੰ ਜਦੋਂ ਜਨੇਊ ਪਾਉਂਦੇ ਹਾਂ ਨਾ ਅਸੀਂ ਤੇ ਫੇਰ ਕੀ ਹੁੰਦਾ ਹੈ ਜੀ? ਤੇ ਕਹਿੰਦੇ ਫਿਰ ਧਰਮੀ ਬਣ ਜਾਂਦਾ ਹੈ, ਫਿਰ ਧਰਮ ਦੇ ਵਿੱਚ ਪ੍ਰਵਿਤ ਹੋ ਜਾਂਦਾ ਹੈ, ਫਿਰ ਹਿੰਦੂ ਬਣ ਜਾਂਦੇ, ਤੁਸੀਂ ਖੱਤਰੀ ਹੋ ਤੇ ਖੱਤਰੀਆਂ ਨੂੰ ਸਾਧ ਸੰਗਤ ਉਨ ਦਾ ਜਨੇਊ ਪਾਇਆ ਜਾਂਦਾ ਸੀ, ਬ੍ਰਾਹਮਣਾਂ ਨੂੰ ਸੂਤ ਦਾ ਜਨੇਊ ਪਾਇਆ ਜਾਂਦਾ ਸੀ, ਸ਼ੂਦਰਾਂ ਨੂੰ ਸਾਧ ਸੰਗਤ ਜਿਸ ਤਰ੍ਹਾਂ ਆਪਾਂ ਸੇਬਾ ਨਹੀਂ ਕਹਿੰਦੇ ਜਿਹੜੇ ਆਪਣੇ ਪੰਜਾਬ ਦੇ ਸੇਬੇ ਹੁੰਦੇ ਆ, ਉਹਦਾ ਜਨੇਊ ਸੁਨੁਕੜੇ ਦਾ ਜਨੇਊ ਪਾਇਆ ਜਾਂਦਾ ਸੀ। ਇਸ ਤਰ੍ਹਾਂ ਸਟੈਪ ਬਾਏ ਸਟੈਪ ਸਾਧ ਸੰਗਤ ਜੀ ਇਹਨਾਂ ਨੇ ਬ੍ਰਾਹਮਣਾਂ ਨੇ ਆਪਣਾ ਹੀ ਰਾਜ ਕੀਤਾ ਹੋਇਆ ਸੀ। ਜੇ ਕਿਸੇ ਦੀ ਜ਼ਰੂਰਤ ਪੈਂਦੀ ਹੈ ਕਿਸੇ ਤੋਂ ਕੰਮ ਕਰਾਉਣ ਦੀ, ਸ਼ੂਦਰ ਨੂੰ ਬੁਲਾ ਲੈਣਾ, ਜੇ ਪ੍ਰਸ਼ਾਦੇ ਪਾਣੀ ਦੀ ਲੋੜ ਹੈ, ਦਾਣੇ ਪਾਣੀ ਦੀ, ਅੰਨ ਜਲ ਦੀ ਲੋੜ ਹੈ, ਤੇ ਫਿਰ ਵੈਸ ਨੇ ਸਾਧ ਸੰਗਤ ਦੀ ਦਸਾਂ ਨੌਵਾਂ ਦੀ ਕਿਰਤ ਕਰਕੇ ਇਹਨਾਂ ਦੇ ਘਰ ਦੇ ਦੇਣਾ, ਕਿਉਂਕਿ ਗੁਰੂ ਜਗਤ ਦੇ ਬਣੇ ਹੋਏ ਸਨ ਨਾ, ਤੇ ਜੇ ਰਵਾਖੀ ਦੀ ਲੋੜ ਹੈ ਤੇ ਸਾਧ ਸੰਗਤ ਛੱਤਰੀ। ਪਰ ਸਭ ਤੋਂ ਪਹਿਲੋਂ ਇਹ ਜਿਹੜਾ ਚੱਲੇ ਚਾਰ ਵਰਨ, ਇਹ ਇੱਕ ਮਨੁੱਖ ਵਿੱਚ ਹੋਇਆ ਕਰਦੇ ਸਨ। ਬਾਅਦ ਵਿੱਚ ਕੀ ਆ, ਹਿੰਦੂਆਂ ਦੇ ਪੁੱਤਰਾਂ ਨੇ ਕੀ ਸੋਚਿਆ ਕਿ ਅਸੀਂ ਬ੍ਰਾਹਮਣ ਆ, ਅਸੀਂ ਵੇਦ ਪੜ੍ਹੇ ਆ, ਅਸੀਂ ਸ਼ਾਸਤਰ ਵਿਦਿਆ ਨਹੀਂ ਸਿੱਖਣੀ। ਇਸ ਤਰ੍ਹਾਂ ਟੁੱਟਦਾ ਸਾਰਾ ਕੁਝ ਥੱਲੇ ਚਲੇ ਗਿਆ, ਇਸ ਤਰ੍ਹਾਂ ਚਾਰ ਵਰਨ ਬਣ ਗਏ। ਇਹ ਚਾਰ ਵਰਨਾਂ ਦੇ ਮੁਤਾਬਕ ਜਦੋਂ ਉਸ ਤਰ੍ਹਾਂ ਖੱਤਰੀ ਧਰਮ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਨੂੰ ਜਦੋਂ ਜਨੇਊ ਪਾਉਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਨੇ ਇਨਕਾਰ ਕਰਤਾ, ਮੈਂ ਨਹੀਂ ਪਾਉਣਾ। ਉਹ ਮਹਾਰਾਜ ਜੀ ਕਿਉਂ ਨਹੀਂ ਪਾਉਣਾ, ਹਰਦਿਆਲ ਪੰਡਿਤ ਜੀ ਪ੍ਰੇਮ ਨਾਲ ਪੁੱਛ ਰਿਹਾ, ਕਹਿੰਦੇ ਵੀ ਇਹ ਜਨੇਊ ਜਿਹੜਾ ਹੈ ਇਹ ਸੜਦਾ ਵੀ ਹੈ? ਹਾਂ ਜੀ ਸੜ ਜਾਂਦਾ, ਜੇ ਮੈਲਾ ਹੋ ਜਾਏ ਤੇ ਫੇਰ ਜੇ ਟੁੱਟ ਜਾਵੇ ਤੇ ਫੇਰ ਨਵਾਂ ਪਾਇਆ ਜਾਂਦਾ। ਕਹਿੰਦੇ ਫਿਰ ਇਹ ਜਨੇਊ ਤਾਂ ਨਾਲ ਜਾਣ ਵਾਲਾ ਨਹੀਂ, ਇਸ ਕਰਕੇ ਤੁਸੀਂ ਕਿਰਪਾ ਕਰਕੇ ਮੈਨੂੰ ਉਹ ਜਨੇਊ ਦਿਓ ਜਿਹੜਾ ਮੇਰੇ ਨਾਲ ਜਾਵੇ। ਫਿਰ ਆਸਾ ਦੀ ਵਾਰ ਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ, ਸਲੋਕ ਉਚਾਰਿਆ, ਮਹਾਰਾਜ ਨੂੰ ਫਿਰ ਪੁੱਛਿਆ ਹਰਦਿਆਲ ਪੰਡਿਤ ਨੇ, ਮਹਾਰਾਜ ਜੀ ਕਿਹੜਾ ਜਨੇਊ ਪਾਉਣਾ ਆਪ ਜੀ ਨੇ? ਫਿਰ ਮਹਾਰਾਜ ਜੀ ਕਿੱਦਾਂ ਜਨੇਊ ਬਣਦਾ? ਕਪਾਹ ਦਾ ਕੱਟਿਆ ਜਾਂਦਾ, ਫਿਰ ਇਸੇ ਤਰ੍ਹਾਂ ਪਿੰਜਿਆ ਜਾਂਦਾ। ਤਾਂ ਉਸ ਵਕਤ ਸ਼ਬਦ ਗੁਰੂ ਨਾਨਕ ਸਾਹਿਬ ਕਹਿੰਦੇ ਆ, ਮੈਨੂੰ ਉਹ ਜਨੇਊ ਚਾਹੀਦਾ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਟ। ਕਹਿੰਦੇ ਹੈਗਾ ਹੀ ਤੇ ਦੇ ਦੇ। ਉਦੋਂ ਮਨਾ ਕਰ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੇ ਅੱਜ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਸ਼ਹੀਦੀ ਪੁਰਬ ਮਨਾ ਰਹੇ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਵੀ ਪਹੁੰਚਣਾ ਹੈ, ਗੁਰੂ ਤੇਗ ਬਹਾਦਰ ਤੋਂ ਲੈ ਕੇ ਆਪਾਂ ਦਸਮ ਪਾਤਸ਼ਾਹ ਤੱਕ ਵੀ ਪਹੁੰਚਣਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਜਨੇਊ ਦਾ ਨਾ ਮਨਾ ਕਰ ਦਿੱਤਾ ਹੈ ਤੇ ਉਸ ਵਕਤ ਹਰਦਿਆਲ ਪੰਡਿਤ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ ਸਾਰੇ ਨਮੁੱਕ ਭਾਵ ਤੋਂ ਉਹਨਾਂ ਨੂੰ ਕੋਈ ਉੱਤਰ ਹੀ ਨਾ ਆਇਆ, ਨਿਰੁੱਤਰ ਹੋ ਗਏ ਤੇ ਫਿਰ ਜ਼ਬਰਦਸਤੀ ਪਾਉਣ ਦਾ ਯਤਨ ਕੀਤਾ ਵੀ ਚਲੋ ਜੋ ਕੁਝ ਬਣਿਆ ਖੀਰਾਂ ਖੂਰਾਂ ਬਣੀਆਂ ਇਹ ਤਾਂ ਖਾ ਲਈਏ, ਜਨੇਊ ਪਿਆ ਤੇ ਪਿਆ ਨਾ ਪਿਆ ਤੇ ਫਿਰ ਖਾਧੀ ਨਹੀਂ ਜਾਣਾ ਸਭ ਕੁਝ ਜੋ ਬਣਾਇਆ ਸਾਡੇ ਵਾਸਤੇ। ਸੋ ਰਹੋ ਵਿਚਾਰ, ਗੁਰੂ ਨਾਨਕ ਸਾਹਿਬ ਨੇ ਮਨਾ ਕਰ ਦਿੱਤਾ। ਜਦੋਂ 5 ਸਾਲ ਦੇ ਸਤਿਗੁਰ ਸੱਚੇ ਪਾਤਸ਼ਾਹ ਪੜ੍ਹਨ ਯੋਗ ਹੋਏ ਤੇ ਪਿਤਾ ਜੀ ਕਲਿਆਣ ਚੰਦ ਜੀ ਨੇ ਵੇਖਿਆ ਕਿ ਇਹਨਾਂ ਨੂੰ ਪੜ੍ਹਾਉਣਾ ਹੈ ਹੁਣ, ਤੇ ਪਾਂਡੇ ਕੋਲ ਲੈ ਗਏ। ਪਾਂਡੇ ਕੋਲ ਪਾਂਡੇ ਨੂੰ ਆਖਿਆ ਇਹਨੂੰ ਅੱਖਰ ਪੜ੍ਹਾਓ। ਜਦੋਂ ਅੱਖਰ ਪੜ੍ਹਾਉਣ ਲੱਗੇ ਗੁਰਮੁਖੋ, ਉਦੋਂ ਸਤਿਗੁਰ ਗੁਰੂ ਨਾਨਕ ਸਾਹਿਬ ਪਹਿਲੇ ਦਿਨ ਤਾਂ ਪੜ੍ਹਦੇ ਰਹੇ, ਦੂਸਰਾ ਦਿਨ ਜਦੋਂ ਛੱਡਣ ਗਏ ਤੇ ਜਦੋਂ ਪੰਡਿਤ ਜੀ ਨੇ ਇਹ ਸਾਧ ਸੰਗਤ ਜੀ ਪੁੱਛਿਆ ਪਾਂਡੇ ਪਾਂਡੇ ਨੇ ਕਿ ਤੁਸੀਂ ਪੜ੍ਹਦੇ ਨਹੀਂ ਜੋ, ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਇਹ ਜਿਹੜੇ ਅੱਖਰ ਆ ਦੁਨੀਆਦਾਰੀ ਦੇ ਇਹ ਤਾਂ ਜੰਜਾਲ ਪਾਉਣ ਵਾਲੇ, ਆਸਾ ਦੀ ਵਾਰ ਚ ਆਉਂਦਾ ਹੈ ਨਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਵੇ ਜੀਆ ਆਪਣਾ ਕੀ ਆ। ਇਹ ਸਤਿਗੁਰ ਨੇ ਉੱਥੇ ਕਿਹਾ ਲਿਖ ਲਿਖ ਪੜਿਆ, ਲਿਖ ਲਿਖ ਕੇ ਜਿਹੜੇ ਪੜ ਜਾਂਦੇ ਉਹ ਜ਼ਿਆਦਾ ਕੱਢਦਾ ਮਤਲਬ ਖਰਾਬ ਹੁੰਦੇ, ਜੇ ਹੁਣ ਐਮ ਏ ਕਰ ਲਈ ਆ ਬੀ ਏ ਕਰ ਲਈ ਆ ਫਿਰ ਬਾਅਦ ਵਿੱਚ ਫਿਰ ਨਿਯਮ ਵਿੱਚ ਵੱਜ ਗਏ ਫਿਰ ਨੌਕਰੀ ਕਰ ਲਈ, ਨੌਕਰੀ ਕਰਕੇ ਫਿਰ ਉਸ ਨਿਯਮ ਚ ਵੱਜ ਕੇ ਉੱਥੇ ਜ਼ਰੂਰ ਜਾਣਾ ਪਿਆ, ਤੇ ਉਹ ਤਾਂ ਦੁਨੀਆਦਾਰੀ ਦੀ ਪੜ੍ਹਾਈ ਹੈ ਨਾ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਪੁੱਛਿਆ ਕਿ ਪਾਂਡਾ ਜੀ ਮੈਨੂੰ ਉਹ ਪੜ੍ਹਾਈ ਪੜ੍ਹਾਓ ਜਿਹੜੀ ਬੰਧਨਾ ਤੋਂ ਕੱਢ ਦਿੰਦੀ, ਜਿਹੜੇ ਬੰਧਨ ਕੱਟੇ ਜਾਣ ਤਾਂ ਮੁਕਤ ਹੋ ਜਾਵੇ। ਤਾਂ ਉਸ ਵਕਤ ਪਾਂਡੇ ਨੇ ਕਿਹਾ ਮਹਾਰਾਜ ਮੈਨੂੰ ਤੇ ਇਸ ਪੜ੍ਹਾਈ ਦਾ ਪਤਾ ਨਹੀਂ, ਕਿਰਪਾ ਕਰਕੇ ਦੱਸੋ। ਫਿਰ ਗੁਰੂ ਸਾਹਿਬ ਨੇ ਪੱਟੀ ਲਿਖੀ ਹੈ, ਫਿਰ ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਇਹ ਪੱਟੀ ਲਿਖ ਕੇ ਫਿਰ ਉਹਨੂੰ ਉਪਦੇਸ਼ ਦਿੱਤਾ ਹੈ। ਤੇ ਫਿਰ ਸਾਧ ਸੰਗਤ ਜੀ ਕਲਿਆਣ ਚੰਦ ਜੀ ਆਏ, ਕਹਿੰਦੇ ਪੰਡਿਤ ਜੀ ਅੱਜ ਪੜ੍ਹੇ ਆ? ਨਹੀਂ ਜੀ ਅੱਜ ਨਹੀਂ ਪੜ੍ਹੇ, ਇਹ ਤਾਂ ਵਿਦਿਆ ਨੂੰ ਪੈਦਾ ਕਰਨ ਵਾਲੇ ਆ, ਇਹ ਪੜ੍ਹਨ ਵਾਲੇ ਨੇ। ਗੁਰੂ ਨਾਨਕ ਸਾਹਿਬ ਜੀ ਜੇ ਪੜ੍ਹਾਉਣ ਵਾਸਤੇ ਘੱਲਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਨੂੰ ਪੜ੍ਹਾਏ। ਜੇ ਰਾਮ ਚੰਦਰ ਦਾ ਨਾਮ ਲੈਂਦੇ ਆ ਤੇ 63 ਦਿਨਾਂ ਦੇ ਵਿੱਚ ਉਹਨਾਂ ਨੇ ਸਾਧ ਸੰਗਤ ਜੀ ਸ਼ਾਸਤਰ ਵਿਦਿਆ ਸ਼ਸਤਰ ਵਿਦਿਆ ਸਿੱਖੀ ਹੈ, ਜਿਹੜੀ ਸ਼ਾਸਤਰਕ ਪਾਵ ਗ੍ਰੰਥ ਜਿਹੜੇ ਪੜ੍ਹੇ ਵੇਦ ਪੜ੍ਹੇ, ਤੇ ਸ਼ਾਸਤਰ ਵਿਦਿਆ 8 ਦਿਨਾਂ ਚ ਸਿੱਖੀ ਹੈ। ਤੇ ਜੇ ਕ੍ਰਿਸ਼ਨ ਜੀ ਨੇ 8 ਦਿਨਾਂ ਚ ਜਿਹੜੀ ਵਿਦਿਆ ਸਿੱਖੀ ਹੈ ਬ੍ਰਹਮ ਵਿਦਿਆ, ਤੇ 63 ਦਿਨਾਂ ਦੇ ਵਿੱਚ ਸਾਧ ਸ਼ਾਸਤਰ ਵਿਦਿਆ ਸਿੱਖੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਖੀ ਹੈ ਤੇ ਉਹ ਸਗੋਂ ਉਹਨੂੰ ਸਿਖਾਏ, ਉਹਦੇ ਗੁਰੂ ਬਣ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਜੇ ਸਾਧ ਕਾਜੀ ਨੂਰਦੀਨ ਕੋਲ ਆਏ, ਪਿਤਾ ਜੀ ਨੇ ਭੇਜਿਆ ਕਿ ਹੁਣ ਗਿਣਤ ਦਾ ਚਲੋ ਮੈਂ ਪਟਵਾਰੀ ਹਾਂ, ਪਟਵਾਰ ਕੰਮ ਕਰ ਲਵੇਗਾ, ਤੇ ਸਾਡਾ ਸਾਹਿਬਜ਼ਾਦਾ ਪੁੱਤਰ ਤਾਂ ਉਸ ਵਕਤ ਗੁਰੂ ਨਾਨਕ ਸਾਹਿਬ ਨੂੰ ਪੜ੍ਹਾਉਣ ਘੱਲਿਆ। ਤੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਉਸ ਕਾਜੀ ਨੂਰਦੀਨ ਨੂੰ ਪੁੱਛਿਆ ਕਿ ਯੱਕ ਦਾ ਕੀ ਅਰਥ ਹੈ। ਫਾਰਸੀ ਪੜ੍ਹਾਉਣ ਲੱਗੇ ਸਨ ਤੇ ਯੱਕ ਇਹ ਗੁਪਤਮ ਜੱਤ ਅਰਜ ਪੇਸ਼ੋ ਦਸ ਗੋਸ਼ ਕੁਲ ਕਰਤਾਰ, ਤੇ ਜੱਕ ਜੱਕ ਦਾ ਕੀ ਅਰਥ ਹੈ? ਨਾ ਜੀ ਮੈਨੂੰ ਨੀ ਪਤਾ, ਜੱਕ ਇੱਕ ਨੂੰ ਕਹਿੰਦੇ ਆ। ਕਹਿੰਦੇ ਨਹੀਂ ਇਹਦਾ ਮਤਲਬ ਕੀ ਹੈ? ਜੱਕ ਅਰਜ ਗੁਪਤਮ ਪੇਸ਼ੋ ਦਸ ਗੋਸ਼ ਕੁਲ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਹਿਮ ਪਰਵਦਗਾਰ, ਦੁਨੀਆ ਮਕਾਮੇ ਫਾਨੀ ਤਹਿ ਤੀਕ ਦਿਲ ਦਾਨੀ, ਮਮ ਸਰ ਮੂਹੇ ਅਜਰਾਈ ਗ੍ਰਿਫਤ ਦਿਲੇ ਚਨਦਾਨੀ, ਮਮ ਸਰ ਮੂਹੇ ਮੂਹੇ ਕੇਸਾਂ ਨੂੰ ਕਹਿੰਦੇ। ਗੁਰੂ ਨਾਨਕ ਸਾਹਿਬ ਨੇ ਕਿਹਾ ਮੇਰੇ ਕੇਸ ਅਜ਼ਰਾਈਲ ਫਰਿਸ਼ਤੇ ਨੇ ਫੜੇ ਹੋਏ ਕਾਰ ਦੇ ਵਾਸਾਂ, ਤੇ ਮੇਰੇ ਮਨ ਵਿੱਚ ਜਿਹੜੀ ਉਹ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਤੇ ਤੂੰ ਦੱਸ ਵੀ ਜਿਹੜਾ ਇੱਕ ਦਾ ਮਤਲਬ ਕੀ ਹੈ? ਯੱਕ ਅਰਜ ਗੁਪਤਮ ਪੇਸ਼ ਤੋਂ ਇਹ ਜੱਕ ਦਾ ਮਤਲਬ ਹੈ ਕਿ ਅਕਾਲ ਪੁਰਖ ਜਿਹੜਾ ਹੈ ਉਹ ਇੱਕ ਹੈ, ਉਹਦਾ ਸਾਰਾ ਫਿਰ ਫਾਰਸੀ ਦੇ ਵਿੱਚ ਸ਼ਬਦ ਉਚਾਰ ਕੇ ਰਾਗ ਤਲੰਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਚਾਰਿਆ। ਫਿਰ ਸਾਧ ਸਿੰਘ ਉਹਨੂੰ ਉਪਦੇਸ਼ ਦਿੱਤਾ, ਉਹਦੇ ਗੁਰੂ ਬਣੇ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਪੂਰਨ ਅਵਤਾਰ ਹਨ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਜੇ ਆਪਾਂ ਹੋਰ ਵਿਚਾਰ ਕਰਦੇ ਹਾਂ, ਜੇ ਰਾਮ ਚੰਦਰ ਜੀ ਸਾਧ ਸੰਗਤ ਜੀ ਉਹਨਾਂ ਨੂੰ ਵੀ ਪੂਰਨ ਅਵਤਾਰ ਹੀ ਕਹਿੰਦੇ ਆ, ਪਰ ਜੇ ਉਹ ਸਾਧ ਸੰਗਤ ਜਿਸ ਤਰ੍ਹਾਂ ਇਸੇ ਤਰ੍ਹਾਂ ਆਪਣਾ ਸੀਤਾ ਜੀ ਨੂੰ ਜਦੋਂ ਵਿਆਹੁਣ ਗਏ ਤੇ ਜਿੰਨੀਆਂ ਉੱਥੋਂ ਦੀਆਂ ਗੋਲੀਆਂ ਸਨ ਉਹ ਸਾਰੀਆਂ ਉਹਨਾਂ ਤੇ ਮੌਤ ਹੋ ਗਈਆਂ, ਸਰੂਪ ਵੇਖ ਕੇ ਦਾੜੀ ਨਹੀਂ ਸੀ ਮੂੰਹ ਤੇ, ਕਿਉਂਕਿ ਉਹਨਾਂ ਦੀ ਦਾੜੀ ਨਹੀਂ ਆਈ ਸਾਰੀ ਜ਼ਿੰਦਗੀ। ਦਾੜੀ ਨਾਮ ਨੂੰ ਤੇ ਹੋਣ ਕਰਕੇ ਤੇ ਸਾਧ ਸੰਗਤ ਜੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਜਿੰਨਾ ਚਿਰ ਨਹੀਂ ਆਏ ਉਨਾ ਚਿਰ ਸਮਝ ਲਓ ਤੇ ਬਰਾਬਰਤਾ ਹੋ ਸਕਦੀ ਹੈ ਪਰ ਗੁਰਮੁਖੋ ਜਦੋਂ ਦਾੜਾ ਆ ਗਿਆ ਫਿਰ ਗੁਰਸਿੱਖਾਂ ਦੇ ਧਿਆਨ ਵਾਸਤੇ ਗੁਰੂ ਸਾਹਿਬ ਦਾ ਦਾੜਾ ਅਕਾਲ ਪੁਰਖ ਕੇਸਵ ਹੈ ਕੇਸਵ ਮਨੁੱਖ ਨੂੰ ਆਪਣਾ ਸਰੂਪ ਪਰਮਾਤਮਾ ਨੇ ਦਿੱਤਾ ਹੈ ਇਹ ਨੌਜਵਾਨੋ ਜਿਹੜਾ ਧਿਆਨ ਨਾਲ ਸਰਵਣ ਕਰਿਆ ਜੇ ਗੁਰੂ ਅਕਾਲ ਪੁਰਖ ਨੇ ਮਨੁੱਖ ਨੂੰ ਆਪਣਾ ਸਰੂਪ ਦਿੱਤਾ ਹੈ ਜੇ ਉਹਨਾਂ ਦੇ ਸਾਧ ਸੰਗਤ ਸਰੂਪ ਵੱਲ ਵੇਖ ਕੇ ਮੋਹਤ ਹੋ ਗਈ ਆ ਤੇ ਉਹਨਾਂ ਆਖਿਆ ਨਹੀਂ ਹੁਣ ਨੀ ਮੈਂ ਵਿਆਹ ਕਰਾ ਸਕਦਾ ਮੈਂ ਤ੍ਰੇ ਦੁਆਪਰ ਦੇ ਵਿੱਚ ਆਵਾਂਗਾ ਕ੍ਰਿਸ਼ਨ ਰੂਪ ਧਾਰ ਕੇ ਤੇ ਫੇਰ ਉਹ 3600 ਜਾਂ 36000 ਜਾਂ 360 ਪਤਾ ਨੀ ਕਿੰਨੀ ਕੁ ਗਿਣਤੀ ਹੈ ਸਾਰਿਆਂ ਨੂੰ ਵਿਆਹਣਾ ਪਿਆ ਤੇ ਉਹਨਾਂ ਦੀ ਕਾਮ ਵਾਸ਼ਨਾ ਤਾਂ ਮੇਟੀ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸੰਗਲਾ ਦੀਪ ਗਏ ਸੰਗਲਾ ਦੀਪ ਸ਼ਿਵਨਾਭ ਰਾਜੇ ਨੇ ਜਦੋਂ ਪਿਆਸ ਹੀ ਸਾਧ ਸੰਗਤ ਜੀ ਬਹੁਤ ਜ਼ਿਆਦਾ ਗੁਰੂ ਨਾਨਕ ਸਾਹਿਬ ਨਾਲ ਹੋ ਗਿਆ ਮਨਸੁਖ ਸ਼ਾਹੂਕਾਰ ਦੀ ਸੰਗਤ ਕੀਤੀ ਹੈ ਜਦੋਂ ਸ਼ਿਵਨਾਭ ਰਾਜੇ ਨੇ ਤੇ ਉਸ ਵਕਤ ਸਾਧ ਸੰਗਤ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਗੁਰੂ ਨਾਨਕ ਸਾਹਿਬ ਆਪਣੇ ਬਾਗ ਦੇ ਵਿੱਚ ਖਲੋਤਾ ਵਰਾਗ ਹੀ ਕਰੀ ਜਾਂਦਾ ਹੈ ਗੁਰੂ ਨਾਨਕ ਸਾਹਿਬ ਕਦੋਂ ਦਰਸ਼ਨ ਦਓਗੇ ਕੈਸਾ ਪਿਆਰ ਹੈ ਮੇਰੇ ਸਤਿਗੁਰ ਇਹੋ ਜਿਹਾ ਗੁਰੂ ਹੋਵੇ ਤੇ ਸਿੱਖ ਵੀ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਮਨ ਵਿੱਚ ਇੰਨੀ ਤਾਂਘ ਹੋਵੇ ਗੁਰੂ ਵਾਸਤੇ ਇੰਨਾ ਪਿਆਰ ਹੋਵੇ ਗੁਰੂ ਵਾਸਤੇ ਤੇ ਇੰਨਾ ਵਿਰਾਗ ਹੋਵੇ ਪਿਆਰ ਕੀ ਹੋਣਾ ਹੈ ਸਾਧ ਸੰਗਤ ਵਿੱਚ ਗੁਰੂ ਦਾ ਅੱਗੇ ਨਹੀਂ ਮੰਨਣ ਰਿਹਾ ਗੁਰੂ ਦਾ ਸਾਧ ਸੰਗਤ ਗੁਰੂ ਦਾ ਹੁਕਮ ਹੈ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਨੇ ਸਾਧ ਸੰਗਤ ਯਾਦ ਕੀਤਾ ਹੈ ਤੇ ਗੁਰੂ ਨਾਨਕ ਸਾਹਿਬ ਆਮ ਲੋਕਾਂ ਨੂੰ ਪਤਾ ਲੱਗ ਗਿਆ ਸ਼ਿਵਨਾਭ ਰਾਜਾ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਤੇ ਪਖੰਡੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਭਾਈ ਬਾਲਾ ਦੇ ਤੇ ਇੱਕ ਮਰਦਾਨਾ ਉਹ ਵੀ ਨਕਲੀ ਗੁਰੂ ਨਾਨਕ ਸਾਹਿਬ ਬਣ ਕੇ ਉਹਦੇ ਕੋਲ ਆਉਣ ਲੱਗ ਪਏ ਵੀ ਚਲੋ ਚਾਰ ਦੇ ਰੋਟੀਆਂ ਚੰਗੀਆਂ ਖਾ ਲੋ ਹੁਣ ਰਾਜੇ ਨੇ ਸੋਚਿਆ ਵੀ ਇਹ ਗੁਰੂ ਨਾਨਕ ਸਾਹਿਬ ਆਏ ਜੀ ਮੈਂ ਗੁਰੂ ਨਾਨਕ ਸਾਹਿਬ ਆ ਉਹਨੇ ਫਿਰ ਵਜ਼ੀਰਾਂ ਨਾਲ ਵਿਚਾਰ ਕੀਤੀ ਹੈ ਕਿ ਇਹ ਪਲਖ ਕਿੱਦਾਂ ਕੀਤੀ ਜਾਵੇ ਤਾਂ ਉਸ ਵਕਤ ਸਾਧ ਸੰਗਤ ਦੇ ਉਹਨਾਂ ਨੇ ਸੋਚਿਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਸਰੂਪ ਹਨ ਤੇ ਜਿਹੜੇ ਆਮ ਪਖੰਡੀ ਹੈ ਉਹ ਪਦਮਨੀਆਂ ਦੇ ਵਿਸ਼ੇ ਰਸਾਂ ਦੇ ਵਿੱਚ ਹੀ ਖਤਮ ਹੋ ਜਾਣਗੇ ਇਸ ਕਰਕੇ ਪਦਮਨੀਆਂ ਨੂੰ ਘੱਲ ਪਦਮਨੀ ਜਾਤੀ ਔਰਤ ਦੀ ਸਭ ਤੋਂ ਸ੍ਰੇਸ਼ਟ ਜਾਤੀ ਮੰਨੀ ਗਈ ਹੈ ਸਭ ਤੋਂ ਸੁੰਦਰ ਸਰੂਪ ਵਾਲੀ ਮੰਨੀ ਗਈ ਹੈ ਜਦੋਂ ਉਹ ਪਦਮਨੀਆਂ ਨੂੰ ਘੱਲਣ ਲੱਗ ਪਏ ਉਹ ਉਸੇ ਵਿਸ਼ੇ ਰਸਾਂ ਵਿੱਚ ਖਤਮ ਹੋ ਗਏ ਉੱਥੋਂ ਵਾਪਸ ਤੋਰ ਦਿੰਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਆਏ ਤੇ ਫਿਰ ਵੀ ਪਦਮਨੀਆਂ ਨੂੰ ਘੱਲਿਆ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਗਾਸ਼ੋ ਪੁੱਤਰੀ ਰਾਜ ਕੁਆਰ ਐ ਪੁੱਤਰੀਓ ਬਹਿ ਜਾਓ ਬਹਿ ਕੇ ਗੁਰੂ ਸਾਹਿਬ ਦਾ ਨਾਮ ਜਪੋ ਤੇ ਉਹ ਵਿਸ਼ੇ ਵਿਕਾਰ ਸਾਰੀ ਭਾਵਨਾ ਇੱਕ ਸ਼ਬਦ ਦੇ ਨਾਲ ਖਤਮ ਕਰ ਲਈ ਫਿਰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸਰਗਣ ਸਰੂਪ ਹੋਏ ਕਿ ਨਾ ਹੋਏ ਭਾਈ ਉਹ ਇੱਕ ਦੇਵਤੇ ਦਾ ਸਰੂਪ ਸੀ ਜਿਹਨੇ ਇੱਕ ਦਾ ਸਰੀਰ ਕਰਕੇ ਉਹਨੇ ਵਿਸ਼ੇ ਭਾਵਨਾ ਖਤਮ ਕਰ ਸਕਿਆ ਸੀ ਸੋ ਰਹੋ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਪੂਰਨ ਅਵਤਾਰ ਸਤਿਗੁਰੂ ਪਿਤਾ ਜੀ ਗੁਰੂ ਨਾਨਕ ਸਾਹਿਬ ਜਦੋਂ ਸਾਧ ਸੰਗਤ ਥੋੜੇ ਜਿਹੇ ਵੱਡੇ ਹੋਏ ਨੂਰਦੀਨ ਨੂੰ ਵੀ ਪੜ੍ਹਾਇਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮੱਝਾਂ ਚਾਰਨ ਵਾਸਤੇ ਭੇਜਿਆ ਆਪ ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਗਏ ਤੇ ਸਾਧ ਸੰਗਤ ਦੀ ਮੱਝਾਂ ਖੇਤ ਉਜਾੜ ਦਿੱਤਾ ਜੇ ਜੱਟ ਨੇ ਆਣ ਕੇ ਸ਼ਿਕਾਇਤ ਰਾਏ ਬਲਾਲ ਕੋਲ ਕੀਤੀ ਹੈ ਕਿ ਉਹ ਰਾਏ ਬਲਾਲ ਨੇ ਪਹਿਲੋਂ ਦਰਸ਼ਨ ਕਰ ਲਿਆ ਸਨ ਗੁਰੂ ਨਾਨਕ ਸਾਹਿਬ ਨੂੰ ਸੱਪ ਦੀ ਛਾਂ ਕੀਤੇ ਹੋਏ ਗੁਰੂ ਨਾਨਕ ਸਾਹਿਬ ਦੇ ਚਿਹਰੇ ਤੇ ਸੱਪ ਨੇ ਛਾਂ ਕੀਤੀ ਦੁਪਹਿਰ ਸੀ ਮਾਲ ਦੇ ਆਰਾਮ ਵਿੱਚ ਬੈਠੇ ਸਨ ਆਪਣੇ ਸਰੂਪ ਵਿੱਚ ਮਗਨ ਹੋਏ ਸਨ ਤਾਂ ਸਾਧ ਸੰਗਤ ਜੀ ਜਦੋਂ ਸੱਪ ਨੇ ਛਾਂ ਕੀਤੀ ਵੇਖੀ ਉਹਨੇ ਆਖਿਆ ਇਹ ਤਾਂ ਅਕਾਲ ਪੁਰਖ ਦੇ ਸਰੂਪ ਹੈ ਤੇ ਉਦੋਂ ਤੋਂ ਉਹ ਸ਼ਰਧਾਵਾਨ ਹੋ ਗਿਆ ਪਰ ਸਭ ਤੋਂ ਪਹਿਲਾਂ ਸਿੱਖ ਕਿਹੜਾ ਹੋਇਆ ਬੇਬੇ ਨਾਨਕੀ ਜੀ ਸਭ ਤੋਂ ਪਹਿਲੇ ਸਿੱਖ ਜਿਨ੍ਹਾਂ ਨੇ ਪਹਿਚਾਣਿਆ ਕਿ ਮੇਰਾ ਵੀਰ ਜਿਹੜਾ ਹੈ ਰੱਬ ਹੈ ਰੱਬ ਦਾ ਰੂਪ ਦੂਜਾ ਸਿੱਖ ਜਿਹੜਾ ਹੋਇਆ ਸਾਧ ਸੰਗਤ ਰਾਏ ਬਲਾਲ ਹੋਇਆ ਜੀ ਰਾਏ ਬਲਾਲ ਨੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਪਹਿਚਾਣਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੌੜਾ ਹੀ ਬਣ ਗਿਆ ਜਦੋਂ ਕਲਿਆਣ ਚੰਦ ਜੀ ਕਿਤੇ ਗੁੱਸੇ ਹੋਇਆ ਕਰਦੇ ਤੇ ਉਸ ਵਕਤ ਸਾਧ ਸੰਗਤ ਉਹ ਰਾਏ ਬਲਾਲ ਕਲਿਆਣ ਚੰਦ ਜੀ ਨੂੰ ਸਮਝਾਉਂਦਾ ਵੀ ਇਹ ਰੱਬ ਦਾ ਰੂਪ ਹੀ ਨਾ ਲੜਿਆ ਕਰ ਇਹਨਾਂ ਨਾਲ ਤਾਂ ਉਸ ਵਕਤ ਸਾਧ ਸੰਗਤ ਉਹਨਾਂ ਦੇ ਮਨ ਚ ਕੋਈ ਗੱਲ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇੱਕ ਪਰਦਾ ਪਾਇਆ ਹੋਇਆ ਸੀ ਮਾਇਆ ਦਾ ਪਰਦਾ ਪਾਇਆ ਹੋਇਆ ਉਹ ਪਰਦਾ ਪਾਇਆ ਇਸ ਕਰਕੇ ਉਹ ਪੁੱਤਰੀ ਸਮਝਦੇ ਰਹੇ ਉਹਨਾਂ ਨੇ ਇਹ ਨੀ ਸਮਝਿਆ ਵੀ ਉਹ ਰੱਬ ਹੈ ਇੱਕ ਬੇਬੇ ਨਾਨਕੀ ਜੀ ਨੇ ਰੱਬ ਸਮਝਿਆ ਆਪਣੇ ਵੀਰ ਨੂੰ ਤੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮੱਝੀਆਂ ਚਾਰੀਆਂ ਜਦੋਂ ਖੇਤ ਉੱਜੜ ਗਿਆ ਜੱਟ ਨੇ ਆਣ ਕੇ ਸ਼ਿਕਾਇਤ ਕੀਤੀ ਹੈ ਤੇ ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਤੁਰੇ ਜਾਂਦੇ ਆ ਤੇ ਬੜਾ ਗੁੱਸੇ ਹੋ ਰਹੇ ਆ ਕਹਿੰਦੇ ਵੇਖ ਲੈ ਤੈਨੂੰ ਮੱਝਾਂ ਚਾਰਨ ਵਾਸਤੇ ਘੱਲਿਆ ਤੂੰ ਉਹ ਵੀ ਨੀ ਧਿਆਨ ਕੀਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੌਲੀ ਹੌਲੀ ਤੁਰੇ ਜਾਂਦੇ ਆ ਜਦੋਂ ਦਰਬਾਰ ਚ ਪਹੁੰਚੇ ਤੇ ਉਸ ਵੇਲੇ ਰਾਏ ਬਲਾਲ ਨੇ ਗੁਰੂ ਨਾਨਕ ਸਾਹਿਬ ਦਾ ਉੱਠ ਕੇ ਸਤਿਕਾਰ ਕੀਤਾ ਛਾਤੀ ਨਾਲ ਲਾਇਆ ਤੇ ਉਸ ਵਕਤ ਫਿਰ ਕਲਿਆਣ ਚੰਦ ਜਦੋਂ ਜੱਜ ਨੇ ਇਹ ਗੱਲ ਕਹੀ ਹੈ ਕਿ ਇਹਨੇ ਇਹ ਜੀ ਮੇਰਾ ਖੇਤ ਸਾਰੇ ਦਾ ਸਾਰਾ ਉਜਾੜ ਦਿੱਤਾ ਹੈ, ਗੁਰੂ ਨਾਨਕ ਸਾਹਿਬ ਨੇ ਮੂੰਹ ਚ ਬਚਨ ਕਹਿ ਦਿੱਤਾ ਮੈਂ ਤੇ ਉਜਾੜਿਆ ਨੀ, ਖੇਤ ਦੇ ਇਹਦਾ ਉੱਜੜਿਆ ਨੀ, ਇਹ ਝੂਠ ਬੋਲ ਰਿਹਾ। ਉਸ ਵਕਤ ਸਾਧ ਸੰਗਤ ਜੀ ਜਾ ਕੇ ਕਹਿੰਦਾ ਮੈਂ ਹੁਣੇ ਵੇਖ ਕੇ ਆਇਆ ਤੇ ਜਦੋਂ ਫਿਰ ਅਹਿਲਕਾਰ ਨੂੰ ਭੇਜਿਆ ਵਾਕਿਆ ਹਰੀ ਭਰੀ ਖੇਤੀ ਵੇਖੀ ਹੈ, ਕਿਉਂਕਿ ਉਹ ਤਾਂ ਇਸ਼ਾਰਾ ਸੀ ਸਾਡੇ ਕਲਯੁਗੀ ਜੀਵਾਂ ਦੀ, ਸਾਡੇ ਮਨਾਂ ਦੀ ਖੇਤੀ ਨੂੰ ਹਰਿਆ ਭਰਿਆ ਕਰਨਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਾਧ ਸੰਗਤ ਜੀ ਇਹ ਗੱਲ ਹੋਈ ਵਾਕਿਆ ਹੋਇਆ, ਚਲੋ ਕਲਿਆਣ ਚੰਦ ਜੀ ਖੁਸ਼ ਹੋਏ ਵਾਪਸ ਆ ਗਏ। ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਝਾਂ ਚਾਰਦੇ ਇੱਕ ਵਾਰ ਆਪ ਆਰਾਮ ਕਰ ਰਹੇ ਸਨ, ਤਰਖ ਦਰਖਤ ਦੀ ਸ਼ਾਨ ਅਚਲ ਰਹਿ ਗਈ ਸੀ ਸਾਧ ਸੰਗਤ ਜੀ, ਦਰਖਤ ਸਾਹਮਣੇ ਦਰਖਤ ਦੀ ਸ਼ਾਹ ਉੱਥੇ ਟਿੱਕੀ ਰਹਿ ਗਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਿਹਰੇ। ਸੂਰਜ ਦੂਜੇ ਪਾਸੇ ਆ ਗਿਆ ਪਰ ਦਰਖਤ ਨੇ ਸ਼ਾਹ ਨਹੀਂ ਛੱਡੀ, ਉਹਨੇ ਧੰਨ ਧੰਨ ਭਾਗ ਸਮਝੇ ਮੇਰਾ ਸਤਿਗੁਰੂ ਅਕਾਲ ਪੁਰਖ ਮੇਰੇ ਕੋਲ ਆਇਆ ਮੇਰੇ ਧੰਨ ਭਾਗ ਤੋਂ ਸਾਧ ਸੰਗਤ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ, ਇਹੋ ਜਿਹੇ ਕੌਤਕ ਕਰਕੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਦੌਲਤ ਖਾਨ ਜਿਹੜਾ ਸਾਧ ਸੰਗਤ ਜੀ ਇਸੇ ਤਰ੍ਹਾਂ ਸੁਲਤਾਨਪੁਰ ਜਿਹੜਾ ਉਸ ਵਕਤ ਸਾਧ ਸੰਗਤ ਉੱਥੇ ਨਵਾਬ ਸੀ ਉਹਨੇ ਜਦੋਂ ਜਿੱਦਾਂ ਬੇਬੇ ਨਾਨਕੀ ਜੀ ਦਾ ਵਿਆਹ ਹੋ ਗਿਆ ਉੱਥੇ ਗਏ, ਉੱਥੇ ਉਹਦੇ ਸਾਧ ਸੰਗਤ ਜੀ ਮੋਦੀ ਖਾਨੇ ਦੇ ਕਾਰ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ 13-13 ਕਰਕੇ ਸਾਰਾ ਲੁਟਾ ਦਿੱਤਾ ਹੈ, ਕਿਉਂਕਿ ਜਦੋਂ ਪਹਿਲੀ ਧਾਰਨ ਪਾਈ ਹੈ ਦੂਜੀ ਪਾਈ ਹੈ ਤੀਜੀ ਪਾਈ ਹੈ ਜਦੋਂ 13 ਆ ਗਿਆ ਨਾ ਹੀ 13 ਹੀ ਚੇਤੇ ਰਹਿ ਗਏ, ਅਕਾਲ ਪੁਰਖ ਦੇ ਵਿੱਚ ਜੁੜ ਗਏ, ਸਾਰੀ ਦੁਨੀਆਂ ਨੂੰ ਸੰਗਤ ਨੂੰ ਦੇ ਦਿੱਤਾ ਹੈ, ਬਸ ਹਿਸਾਬ ਕੀਤਾ ਪੈਸੇ ਵੱਧ ਨਿਕਲੇ ਆਹ ਪਤਾ ਸਾਰਿਆਂ ਨੂੰ ਸਾਖੀਆਂ ਦਾ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 3 ਵਾਰ ਹਿਸਾਬ ਕੀਤਾ 3 ਵਾਰ, ਤੀਸਰੀ ਵਾਰ ਫਿਰ ਗੁਰੂ ਨਾਨਕ ਸਾਹਿਬ ਨੇ ਜਦੋਂ ਵੇਖਿਆ ਬਾਬੇ ਡਿੱਠਾ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਿਆਈ, ਜਦੋਂ ਗੁਰੂ ਨਾਨਕ ਸਾਹਿਬ ਨੇ ਫਿਰ ਤੀਜੀ ਵਾਰ ਹਿਸਾਬ ਹੋਇਆ 365 ਕੇ 360 ਰੁਪਈਏ ਵਧੇ ਉਹਨਾਂ ਸਮਿਆਂ ਦੇ, ਫਿਰ ਉਹਨਾਂ ਨੇ ਦੌਲਤ ਰਾਏ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਮੇਰੀ ਪੈਸੇ ਅਮਾਨਤ ਤੁਸੀਂ ਆਪਣੇ ਕੋਲ ਰੱਖਿਆ ਨੇ, ਇਹ ਸਾਰੇ ਦੀਨਾਂ ਤੇ ਗਰੀਬਾਂ ਨੂੰ ਵੰਡ ਦੇਣਾ, ਇਹ ਤੁਹਾਡੇ ਕੋਲ ਮੇਰੀ ਅਮਾਨਤ ਪਈ ਹੈ। ਗੁਰੂ ਨਾਨਕ ਸਾਹਿਬ ਜੀ ਆਪ ਪਹਿਲੀ ਉਦਾਸੀ ਜਦੋਂ ਧਾਰਨ ਕੀਤੀ ਹੈ ਗੁਰੂ ਸਾਹਿਬ ਏਮਨਾਬਾਦ ਗਏ, ਜਦੋਂ ਏਮਨਾਬਾਦ ਗਏ ਭਾਈ ਲਾਲੋ ਦੇ ਕੋਲ ਕਿਰਤੀ ਸਿੱਖ ਸੀ, ਜਦੋਂ ਉਹਦੇ ਕੋਲ ਪਹੁੰਚੇ ਤੇ ਉਹ ਸਾਧ ਸੰਗਤ ਜੀ ਉਹਨੇ ਬੜੇ ਸ਼ਰਧਾ ਨਾਲ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਦਾ ਹੀ ਚਰਨਾਂ ਦੇ ਵਿੱਚ ਤਿਆਰ ਪ੍ਰਤਿਆਰ ਰਹਿੰਦਾ ਹੈ, ਤੇ ਬਾਅਦ ਵਿੱਚ ਸਾਧ ਸੰਗਤ ਗੁਰੂ ਸਾਹਿਬ ਨੇ ਆਖਿਆ ਭਾਈ ਲਾਲ ਤੇਰੇ ਕੋਲ ਅਸੀਂ 1 ਮਹੀਨਾ ਰਹਿਣਾ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਤੁਰਨ ਲੱਗੇ ਭਾਈ ਮਰਦਾਨੇ ਨੇ ਕਿਹਾ ਮਹਾਰਾਜ ਜੀ ਪਰਿਵਾਰ ਨੂੰ ਮਿਲ ਆਈਏ, ਤਾਂ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਤੇ ਅਸੀਂ ਚੱਲੇ ਹਾਂ, ਤੇ ਜਦੋਂ ਭਾਈ ਲਾਲੋ ਨੇ ਕਿਹਾ ਮਹਾਰਾਜ ਤੁਸੀਂ ਮੈਨੂੰ ਕਿਹਾ 1 ਮਹੀਨਾ ਰਹੋਗੇ, ਕਹਿੰਦੇ ਲੈ ਭਾਈ ਲਾਲੋ ਅਸੀਂ 5 ਦਿਨ ਬਾਕੀ ਜਿਹੜੇ ਆ ਅੱਜ 25 ਦਿਨ ਹੋ ਗਏ ਆ ਫਿਰ ਅਸੀਂ ਵਾਪਸ ਆਏ ਲੈ। ਗੁਰੂ ਨਾਨਕ ਸਾਹਿਬ ਜੀ ਉੱਥੇ ਗਏ, ਜਦੋਂ ਫਿਰ ਸਾਧ ਸੰਗਤ ਜੀ ਸਾਧੋਪੀ ਰਾਜਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਹੁੰਚੇ, ਮਾਤਾ ਜੀ ਨੂੰ ਮਿਲ ਕੇ ਮਰਦਾਨਾ ਪਰਿਵਾਰ ਨੂੰ ਮਿਲਿਆ, ਫਿਰ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਮੱਕੇ ਦੇ ਦਰਸ਼ਨ ਕਰਾਓ, ਮੈਂ ਮੁਸਲਮਾਨ ਆ ਕਿਰਪਾ ਕਰੋ ਮੈਨੂੰ ਮੱਕੇ ਦੇ ਦਰਸ਼ਨ ਕਰਾਓ। ਉਹਦੇ ਤੋਂ ਪਹਿਲਾਂ ਸਾਧ ਸੰਗਤ ਸਿੱਧਾ ਵੱਲ ਵੀ ਗਏ ਸਨ, ਗੋਸ਼ਟ ਸਿੱਧਾ ਨਾਲ ਵੀ ਹੋਈ ਸੀ, ਤੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਮੱਕੇ ਗਏ, ਮੱਕੇ ਜਾ ਕੇ ਸਾਧ ਸੰਗਤ ਜੀ ਮੱਕੇ ਵੱਲ ਜਦੋਂ ਚਰਨ ਕਰਕੇ ਗੁਰੂ ਨਾਨਕ ਸਾਹਿਬ ਪੈ ਗਏ ਤੇ ਉਸ ਵਕਤ ਭਾਈ ਗੁਰਦਾਸ ਜੀ ਕਥਨ ਕਰਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸਾਧ ਸੰਗਤ ਜੀ ਜਦੋਂ ਚਰਨ ਉਤਰ ਕੀਤੇ ਤੇ ਜੀਵਨ ਮਾਰੀ ਲੱਤ ਦੀ, ਤੇ ਚੋਟ ਜਦੋਂ ਲੱਤ ਦੀ ਮਾਰੀ ਉਸ ਵਕਤ ਦੇ ਮਜੌਰ ਨੇ, ਉਹਨੇ ਮਜੌਰ ਨੇ ਲੱਤ ਦੀ ਮਾਰ ਕੇ ਸਾਧ ਸੰਗਤ ਜੀ ਚੋਟ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਹਿੰਦਾ ਕਿਹੜਾ ਕੁਫਰ ਕੁਫਾਰੀ ਸੁੱਤਾ ਹੋਇਆ, ਤਾਂ ਉਸ ਵਕਤ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਛੱਕੇ ਬੜੇ ਆ ਕੀ ਹੋਇਆ, ਕਹਿੰਦੇ ਮਹਾਰਾਜ ਤੁਸੀਂ ਸਾਡੇ ਮੱਕੇ ਵੱਲ ਪੈਰ ਕੀਤੇ ਆ, ਕਹਿੰਦੇ ਜਿੱਧਰ ਮੱਕਾ ਨਹੀਂ ਉੱਧਰ ਪੈਰ ਕਰ ਦੇ। ਜਦੋਂ ਉਹਨੇ ਚਰਨ ਪਕੜੇ ਗੁਰੂ ਨਾਨਕ ਸਾਹਿਬ ਜੀ ਦੇ ਤੇ ਸਾਧ ਸੰਗਤ ਜੀ ਮੱਕਾ ਘੁੰਮਿਆ, ਕਈ ਕਹਿ ਦਿੰਦੇ ਜੀ ਉਹਨਾਂ ਦੇ ਮਨ ਘੁੰਮੇ, ਮਨ ਨਹੀਂ ਘੁੰਮੇ ਮੱਕਾ ਘੁੰਮਿਆ। ਭਾਈ ਗੁਰਦਾਸ ਜੀ ਕਹਿੰਦੇ ਆ ਫਿਰਿਆ ਮੱਕਾ ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਈ ਸ਼ਕਤੀ ਵਿਖਾਈ ਗੁਰੂ ਨਾਨਕ ਸਾਹਿਬ ਨੇ। ਫਿਰ ਉਹ ਸਾਰੇ ਦੇ ਸਾਰੇ ਜਿੰਨੇ ਸਾਧ ਸੰਗਤ ਜੀ ਉਹ ਕਾਜੀ ਮੁੱਲਾ ਗੁਰੂ ਨਾਨਕ ਸਾਹਿਬ ਦੇ ਇਕੱਠੇ ਹੋ ਕੇ ਪੁੱਛਣ ਲੱਗ ਪਏ, ਮਹਾਰਾਜ ਜੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਜੋ ਦੋਨੋਂ ਰੋ, ਕਹਿੰਦੇ ਸੁਭ ਅਮਲਾਂ ਤੋਂ ਬਿਨਾਂ ਦੋਵੇਂ ਹੀ ਰੋ ਰਹਿ ਜੋ। ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਪ੍ਰਚਾਰ ਕੀਤਾ, ਉੱਥੇ ਉਹਨਾਂ ਨੂੰ ਉਪਦੇਸ਼ ਦਿੱਤਾ, ਕਰਮੀ ਨਾਮਾ ਉਚਾਰਿਆ ਜਿਹੜਾ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਮ ਜੋ ਹੋਏ ਇਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਗੁਰੂ ਨਾਨਕ ਸਾਹਿਬ ਦੇ ਬਚਨ ਮੱਕੇ ਦੇ ਵਿੱਚ ਜਿਹੜੀ ਕਰਨੀ ਨਾਮਾ ਉਚਾਰਿਆ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਤੋ ਸਾਧ ਸੰਗਤ ਜੀ ਉੱਥੇ ਇਹ ਬਚਨ ਕੀਤਾ ਸੁਣੋ ਕਾਜੀ ਰੁਕਨ ਦੀਨ ਸਿੱਧ ਕਰੇਗੇ ਰਾਜ ਮਲੇਸ਼ ਸ਼ੇਖ ਸਾਹਿਬ ਨਿਵੇਂਗੇ ਪੀਰ ਮਰੀਦ ਸਾਹਿਬ ਤੋ ਸਾਧ ਸੰਗਤ ਮਹਾਰਾਜ ਨੇ ਉੱਥੇ ਇਹ ਵੀ ਬਚਨ ਕੀਤਾ ਹੈ ਦਸਵਾਂ ਜਾਮਾ ਪੈਰ ਕਰ ਬੈਠੂ ਪੁਰ ਕਰਤਾਰ ਔਰੰਗਜ਼ੇਬ ਪਾਤਸ਼ਾਹ ਸੋ ਯੁੱਧ ਕਰੂੰਗਾ ਬਾਰ ਟੁੱਕ ਵਾਲੇ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ ਦੇਖ ਉਹਨਾਂ ਨੂੰ ਗੋਲ ਸੀ ਪਾਤਸ਼ਾਹ ਨੌਰੰਗ ਦੇਖ ਉਹਨਾਂ ਬਲ ਘੱਟ ਸੀ ਭੁੱਲ ਗਏ ਉਹਨੇ ਫੰਦ ਗੁਰੂ ਸਾਹਿਬ ਨੇ ਫਿਰ ਇੱਥੋਂ ਤੱਕ ਬਚਨ ਕੀਤਾ ਹੈ ਅੱਗੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਰਾਜ ਦਾ ਸਮਾਂ ਕਿਉਂ ਜਿਹਾ ਹੋਵੇਗਾ ਮਹਾਰਾਜ ਨੇ ਕਿਹਾ ਗਊ ਦੁੱਧ ਗੋ ਦੇਗੀ ਪਰਬਤ ਦੇਣ ਹੈ ਲਾਲ ਮੇਰੇ ਪਿਤਾ ਦੇਣਗੇ ਜਦ ਦੇਖੇ ਆਪ ਅਕਾਲ ਸਤਿਗੁਰ ਨੇ ਉੱਥੇ ਬਚਨ ਕੀਤਾ ਗਾਂ ਬਹੁਤਾ ਦੁੱਧ ਦੇਵੇਗੀ ਅੱਜ ਤੋਂ 20 ਸਾਲ ਪਹਿਲਾਂ ਗਾਂ 4-5 ਕਿਲੋ ਤੋਂ ਵੱਧ ਦੁੱਧ ਨਹੀਂ ਸੀ ਦਿੰਦੇ ਅੱਜ ਸਾਧ ਸੰਗਤ ਮਰਮਰ ਪੱਕਾ ਦੁੱਧ ਦੇ ਰਹੀ ਹੈ ਸਮਾਂ ਹੈ ਗੁਰਸਿੱਖੋ ਗੁਰਸਿੱਖੀ ਦੇ ਵਿੱਚ ਪਰਪਕਤਾ ਸਹਿਤ ਆਉਣਾ ਹੈ ਆਪਾਂ ਤੋ ਸਾਧ ਸੰਗਤ ਜੀ ਜੇ ਖਾਲਸੇ ਬਣਾਂਗੇ ਤਾਂ ਹੀ ਤਾਂ ਗੁਰੂ ਰਾਜ ਦੇਵੇਗਾ ਨਾ ਸਾਨੂੰ ਤਾਂ ਹੀ ਤਾਂ ਅਸੀਂ ਕੁਛ ਨਾ ਕੁਛ ਸਾਧ ਸੰਗਤ ਜੀ ਸਾਡੇ ਤੇ ਬਖਸ਼ਿਸ਼ਾਂ ਹੋਣਗੀਆਂ ਮੁਸਲਮਾਨ ਰਾਜ ਕਰ ਰਿਹਾ ਈਸਾਈ ਰਾਜ ਕਰ ਰਿਹਾ ਤੇ ਹਿੰਦੂ ਰਾਜ ਕਰ ਰਿਹਾ ਬੋਧੀ ਰਾਜ ਕਰ ਰਿਹਾ ਜੈਨੀ ਇਹ ਸਾਰੇ ਧਰਮ ਰਾਜ ਕਰ ਰਿਹਾ ਸਿੱਖ ਇੱਕ ਰਾਜ ਨਹੀਂ ਕਰ ਰਹੇ ਰਾਜ ਖਾਲਸੇ ਦਾ ਗੁਰੂ ਨੇ ਕਰਾਉਣਾ ਹੀ ਕਰਾਉਣਾ ਪਰ ਜਦੋਂ ਅਸੀਂ ਖਾਲਸੇ ਬਣ ਗਏ ਜਦੋਂ ਅਸੀਂ ਖਾਲਸੇ ਬਣੇ ਦੁਨੀਆਂ ਦੇ ਵਿੱਚ 8 ਅਰਬ ਆਬਾਦੀ ਹੈ ਜਿਹਦੇ ਤੋਂ ਸਾਰੀ ਸਾਡੀ ਗਿਣਤੀ 2.5 ਕਰੋੜ ਮੰਨੀ ਗਈ 2.5 ਕਰੋੜ ਹੀ ਇਹਦੇ ਅਸੀਂ ਗੁਰੂ ਵਾਲੇ ਨਹੀਂ ਬਣੇ ਦੂਜਿਆਂ ਨੂੰ ਤਾਂ ਅਸੀਂ ਕੀ ਅੰਮ੍ਰਿਤ ਛਕਾਉਣਾ ਜੇ ਕਹਿ ਰਹੀ ਹੈ ਕਿਸੇ ਨੂੰ ਆਉਂਦੇ ਜੀ ਸਾਨੂੰ ਕਈ ਵਾਰ ਮੈਨੂੰ ਕਈਆਂ ਨੇ ਕਿਹਾ ਕਿ ਗਿਆਨੀ ਜੀ ਇਹ ਫਿਰ ਦੂਜਿਆਂ ਨੂੰ ਕਿਉਂ ਨਹੀਂ ਆਪਾਂ ਦੱਸਦੇ ਮੈਂ ਕਿਹਾ ਜੇ ਆਪਣਾ ਘਰ ਤੇ ਸਵਾਰ ਨਹੀਂ ਦੂਜਿਆਂ ਤੇ ਫੇਰ ਹੀ ਜਾਵਾਂਗੇ ਸਾਡੇ ਆਪਣੇ ਹੀ ਨੌਜਵਾਨ ਜਿਹੜੇ ਗੁਰਸਿੱਖੀ ਤੋਂ ਦੂਰ ਚਲੇ ਗਏ ਆ ਤੇ ਗੁਰਸਿੱਖੀ ਨੂੰ ਪ੍ਰਪਕਤਾ ਸਹਿਤ ਨਹੀਂ ਆਉਂਦੇ ਗੁਰੂ ਦੇ ਖਾਲਸੇ ਨਹੀਂ ਬਣਦੇ ਨੌਜਵਾਨਾਂ ਦੇ ਖਾਲਸੇ ਬਣੋਗੇ ਤਾਂ ਹੀ ਤਾਂ ਚੜ੍ਹਦੀ ਕਲਾ ਹੋਵੇਗੀ ਨਾ ਗੁਰੂ ਤਾਂ ਹੀ ਤਾਂ ਸਾਨੂੰ ਸੁੱਖ ਸਹੂਲਤਾਂ ਦੇਵੇਗਾ ਬਖਸ਼ਿਸ਼ ਕਰੇਗਾ ਸੋ ਇਸੇ ਤਰ੍ਹਾਂ ਸਾਧ ਸੰਗਤ ਦੇ ਗੁਰੂ ਨਾਨਕ ਸਾਹਿਬ ਨੇ ਉੱਥੇ ਬਚਨ ਕੀਤਾ ਹੈ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਮਹਾਰਾਜ ਕਹਿੰਦੇ ਵੀ ਤੂੰ ਆ ਸੁਣਤ ਕਿਉਂ ਕਰਦੇ ਜੋ ਇਹ ਵੀ ਮੁਹੰਮਦ ਸਾਹਿਬ ਨੇ ਇਹ ਵੀ ਡੰਨ ਮਿਲਿਆ ਸਾਧ ਸੰਗਤ ਔਰਤ ਦਾ ਧਰਮ ਹੈ ਮੁਸਲਮਾਨ ਧਰਮ ਵੀ ਡੰਨ ਮਿਲਿਆ ਉਹਨਾਂ ਨੇ ਜਦੋਂ ਇਹ ਗੱਲ ਕੀ ਗੁਰੂ ਨਾਨਕ ਸਾਹਿਬ ਨੇ ਉੱਥੇ ਬਚਨ ਕੀਤਾ ਹੈ ਮਹਾਰਾਜ ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਾਹ ਢੋਈ ਨਾ ਮਿਲਿਆ ਕਾਫਰ ਕੁੱਤਾ ਸ਼ਤਾਨ ਇਹ ਬਚਨ ਉੱਥੇ ਮੁਸਲਮਾਨਾਂ ਨੂੰ ਉਪਦੇਸ਼ ਦਿੱਤਾ ਹੈ ਫਿਰ ਸੁਹਾਗੂ ਦੀਨੀਆਂ ਕਾਜੀ ਸੀ ਸਾਧ ਸੰਗਤ ਜੀ ਉਸ ਕਾਜੀ ਨੇ ਆਣ ਕੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਗ੍ਰਹਿਣ ਕੀਤਾ ਉਹ ਲਬਾ ਨਹੀਂ ਕਟਾਉਂਦੇ ਉਹ ਸੁਨਤ ਨਹੀਂ ਕਰਦੇ ਉਹ ਜਪਜੀ ਸਾਹਿਬ ਦੀਆਂ 19 ਪੌੜੀਆਂ ਗੁਰੂ ਨਾਨਕ ਸਾਹਿਬ ਨੇ ਉਚਾਰੀਆਂ ਸਨ ਉਹ 19 ਪੌੜੀਆਂ ਦਾ ਜਾਪ ਕਰਦੇ ਉਹਨਾਂ ਵਾਸਤੇ ਉਹੀ ਕਲਾਮ ਹੈ ਤੋ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਸਾਹਿਬ ਫਿਰ ਮਦੀਨੇ ਵਿੱਚ ਗਏ ਮੁਹੰਮਦ ਸਾਹਿਬ ਦੀ ਕਬਰ ਜਿਹੜੀ ਆਈ ਹੈ ਗੁਰੂ ਨਾਨਕ ਸਾਹਿਬ ਨੂੰ ਸਜਦਾ ਕਰਨ ਵਾਸਤੇ ਸੋ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਨੇ ਹਿੰਦੂ ਮੁਸਲਮਾਨ ਨਿਵਾਇਆ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਹਿੰਦੂ ਤੇ ਮੁਸਲਮਾਨਾਂ ਨੂੰ ਨਿਵਾਇਆ ਇਹ ਜਿਹੜਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਇਹ ਕਰਨੀ ਨਾਮੇ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੇ ਖਾਲਸਾ ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਦਸਵਾਂ ਸਰੂਪ ਧਾਰ ਕੇ ਅਸੀਂ ਗੁਰੂ ਦਾ ਖਾਲਸਾ ਪ੍ਰਗਟ ਕਰਨਾ ਹੈ ਗੁਰਮੁਖੋ ਜੇ ਗੁਰੂ ਨਾਨਕ ਸਾਹਿਬ ਜੀ ਨੇ ਚਰਨਾਮ੍ਰਿਤ ਸ਼ੁਰੂ ਕੀਤਾ ਹੈ ਚਰਨਾਮ੍ਰਿਤ ਸਿੱਖਾਂ ਨੂੰ ਪਿਆ ਕੇ ਸਿੱਖ ਬਣਾ ਲਿਆ ਕਰਦੇ ਦਸਮ ਪਾਤਸ਼ਾਹ ਤੱਕ ਜਿੰਨਾ ਚਿਰ ਅੰਮ੍ਰਿਤ ਸੰਚਾਰ ਨਹੀਂ ਸੀ ਹੋਇਆ ਉਹਨਾਂ ਚਿਰ ਸਾਹ ਸੇ ਚਰਨਾਮ੍ਰਿਤ ਹੀ ਦਿਆ ਕਰਦੇ ਸਨ 240 ਸਾਲ 9 ਗੁਰੂ ਸਾਹਿਬਾਨਾਂ ਨੇ ਪ੍ਰਚਾਰ ਕੀਤਾ ਹੈ ਸਿੱਖੀ ਦਾ ਮਹਿਲ ਉਸਾਰਿਆ ਤੇ ਗੁੰਮਦ ਕਲਸ਼ ਜਿਹੜਾ ਗੁਰੂ ਦਾ ਖਾਲਸਾ ਸਾਜਿਆ ਗੁਰੂ ਦਾ ਖਾਲਸਾ ਤੇ ਜੇ ਕੋਈ ਸਾਧ ਸੰਗਤ ਕਹਿੰਦਾ ਜੇ ਅੰਮ੍ਰਿਤ ਖੰਡੇ ਬਾਟੇ ਦਾ ਛਕਾਉਣਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਨੂੰ ਛਕਾ ਦਿੰਦੇ ਤੇ ਗੁਰਮੁਖੋ ਜੀ ਉਹਦੇ ਬਾਰੇ ਪੁੱਛਾਂਗੇ ਜੇ ਕਿਸੇ ਨੂੰ ਪੁੱਛ ਲੈ ਕੋਈ ਸਵਾਲ ਕਰ ਦੇਵੇ ਕਿ ਭਾਈ ਅੱਜ ਦਾ ਨੀਂਹ ਰੱਖਣ ਲੱਗੇ ਜੋ ਇੱਥੇ ਕੀ ਉਸਾਰਨਾ ਉਹ ਜੀ ਕਲਸ਼ ਉਸਾਰਨਾ ਚਬਾਰਾ ਪਾਉਣਾ ਉਹ ਕਹਿ ਦੇਵੇ ਚਬਾਰਾ ਪਹਿਲੋ ਹੀ ਕਿਉਂ ਨੀ ਪਾ ਲੈਂਦੇ ਨੀਂਹ ਰੱਖਣ ਦੀ ਕੀ ਲੋੜ ਫਿਰ ਉਹਨੂੰ ਕਿ ਸਿਆਣਾ ਕਹਾਂਗੇ ਆਪਾਂ ਉਹਨੂੰ ਫਿਰ ਇਹੋ ਹੀ ਕਹਾਂਗੇ ਬੇਸਮਝ ਹੋ ਗਿਆ ਇਹਨੂੰ ਪਤਾ ਕੱਖ ਨਹੀਂ ਇਹ ਮੂਰਖ ਹੈ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਨੀਂਹ ਰੱਖੀ ਹੈ ਆਰੰਭਤਾ ਕੀਤੀ ਹੈ 10 ਸਰੂਪਾਂ ਤੱਕ ਉਸ ਦਾ ਪ੍ਰਚਾਰ ਕੀਤਾ ਜੇ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਬਦਲਾ ਲਿਆ ਹੈ। ਜੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਫਿਰ ਸੂਰਬੀਰਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਈ, ਫੌਜ ਬਣੀ ਹੈ। ਗੁਰਸਿੱਖਾਂ ਨੇ ਸਾਧ ਸਿੰਘ ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਉਹ ਹੈ ਜਿਹੜਾ ਦੋ ਦਸਤਾਰਾਂ ਬੰਨੇ, ਇੱਕ ਥੱਲੇ ਛੋਟੀ ਜਿਹੜਾ ਦੋ ਢਾਈ ਮੀਟਰ ਦੇ ਹੁੰਦਾ ਤੇ ਇੱਕ ਉੱਪਰ ਦਸਤਾਰ ਸਾਧ ਸਿੰਘ ਜੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ ਤੇ ਆਹ ਜਿਹੜਾ ਬੋਲੇ ਸੋਹਣੇ ਸਤਿ ਸ੍ਰੀ ਅਕਾਲ ਦਾ ਜਕਾਰਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਆ। ਜਦੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਦਸਤਗੀਰ ਕਾਜੀ ਨੂੰ ਬਗਦਾਦ ਦੇ ਵਿੱਚ ਸਾਧ ਸੰਗਤ ਬਚਨ ਕੀਤੇ ਹੈ, ਉਦੋਂ ਫਿਰ ਜਦੋਂ ਉਹਨੇ ਪੱਥਰ ਮਰਵਾਏ ਉਦੋਂ ਗੁਰੂ ਨਾਨਕ ਸਾਹਿਬ ਨੇ ਫਿਰ ਬਾਂਗ ਦਿੱਤੀ ਹੈ ਕਿਹੜੀ, ਅੱਲਾਹੁ ਅਕਬਰ ਨਹੀਂ ਕਿਹਾ, ਸਤਿ ਸ੍ਰੀ ਅਕਾਲ ਗੁਰਬਰਾ ਅਕਾਲ ਕਿਹਾ, ਉੱਥੇ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ। ਫਿਰ ਸੁਣ ਮੁਨ ਨਗਰੀ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਸਾਡਾ ਜੈਕਾਰਾ ਹੈ ਨਾ ਸਾਧ ਸੰਗਤ, ਜੇ ਕੋਈ ਜੈਕਾਰੇ ਦਾ ਅਭਿਆਸੀ ਹੋਵੇ ਤੇ ਗੁਰ ਦਾ ਸਿੱਖ ਛੱਡ ਦੇਵੇ ਤੇ ਅਗਲੇ ਸਾਰੇ ਸੁਣ ਹੋ ਜਾਂਦੇ। ਗੁਰੂ ਦਾ ਖਾਲਸਾ ਏਡੇ ਏਡੇ ਵੱਡੇ ਚਟੰਗੇ ਪੂਰੇ ਪੂਰੇ ਖਾਣ ਵਾਲੇ ਪਠਾਣਾ ਨੂੰ ਕਿਉਂ ਸਾਧ ਸੰਗਤ ਜੀ ਨੇ ਇਸ ਤਰ੍ਹਾਂ ਭੂਤ ਕੀਤਾ? ਜੈਕਾਰਾ ਹੀ ਏਡੀ ਬਖਸ਼ਿਸ਼ ਸੀ ਸਤਿਗੁਰੂ ਦੀ, ਉਹ ਸੁਣ ਹੋ ਜਾਇਆ ਕਰਦੇ। ਗੁਰੂ ਦਾ ਜੈਕਾਰਾ ਏਡੀ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਨੇ ਜਿਹੜੀ ਦਿੱਤੀ ਹੈ ਸਾਨੂੰ, ਖਾਲਸਾ ਗੁਰੂ ਤਲਗੀ ਧਰਕਤਾਂ ਨੇ ਸਾਜ ਕੇ ਸਾਡੇ ਤੇ ਬਖਸ਼ਿਸ਼ਾਂ ਕਰਕੇ ਬਰਕਤਾਂ ਦਿੱਤੀਆਂ ਸਾਨੂੰ ਸਾਧ ਸੰਗਤ ਨੇ, ਤੇ ਜੇ ਅਸੀਂ ਖਾਲਸੇ ਨਾ ਸਜੀਏ ਜੇ ਗੁਰੂ ਵਾਲੇ ਨਾ ਬਣੀਏ ਫਿਰ ਬਦਕਿਸਮਤੀ ਸਾਡੀ ਹੈ। ਗੁਰੂ ਦੀ ਤੇ ਕੋਈ ਗੁਰੂ ਨੇ ਤੇ ਕੋਈ ਸਾਨੂੰ ਮਾੜਾ ਨਹੀਂ ਨਾ ਕੀਤਾ। ਗੁਰਮੁਖੋ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਤੂਕ ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਏ ਤੂਕ। ਕਹਿੰਦੇ ਇਹਨੇ ਨੂੰ ਟੇਕੋ ਨਹੀਂ ਲੱਗਦੀ, ਸੱਚਾ ਸਤਿਗੁਰੂ ਕੀ ਕਰੇ, ਸਿੱਖਾਂ ਦੀ ਚੁੱਕ ਸਾਡੇ ਦੀ ਭੁੱਲ ਹੈ। ਗੁਰਮੁਖੋ ਅਸੀਂ ਗੁਰੂ ਦਾ ਬਚਨ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦਾ ਹੈ ਸਾਬਤ ਸੂਰਤ ਦਸਤਾਰ ਸਿਰਾ, ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਗੁਰਮੁਖੋ ਸਾਬਤ ਸੂਰਤ ਰੱਖਣੀ, ਸਿਰ ਤੇ ਦਸਤਾਰ ਬੰਨਣੀ, ਗੁਰਸਿੱਖ ਦਾ ਫਰਜ਼ ਬਣਦਾ ਹੈ। ਹਰ ਗੁਰੂ ਦਾ ਸਿੱਖ ਜਿਹੜਾ ਹੈ ਸਾਧ ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਇਹ ਬਚਨ ਕਹੇ ਹਨ, ਸਿੱਖੀ ਨਾਲ ਦਾੜੀ ਤੇ ਕੇਸਾਂ ਦਾ ਹੈ। ਜੇ ਦਾੜਾ ਕੇਸ ਅਸੀਂ ਨਾ ਰੱਖਾਂਗੇ ਸਾਨੂੰ ਸਿੱਖ ਨਹੀਂ ਕੋਈ ਕਰੇਗਾ। ਆਪ ਇੰਗਲੈਂਡ ਦੇ ਵਿੱਚ ਕਈ ਨੌਜਵਾਨ ਕਹਿੰਦੇ ਆ ਸਾਨੂੰ ਪਾਕੀ ਪਾਕੀ ਕਹਿ ਦਿੰਦੇ ਜੀ ਸਾਰੇ, ਇਹ ਪਾਕੀ ਹੈ ਤੇ ਮੈਂ ਕਿਹਾ ਹੈ ਹੀ ਪਾਕੀ, ਪਛਾਣ ਹੀ ਨਹੀਂ ਨਾ ਹੈਗੀ ਸਾਡੀ। ਉਹਨਾਂ ਨੇ ਵੀ ਕਲੀਨ ਸ਼ੇਵ ਆ ਤੇ ਉਹ ਵੀ ਸਿਰ ਮੁੰਨੇ ਆ ਤੇ ਉਹ ਮੁਸਲਮਾਨ ਵੀ ਏਦਾਂ ਦੇ, ਹਿੰਦੂ ਵੀ ਏਦਾਂ ਦੇ ਆ, ਈਸਾਈ ਵੀ ਏਦਾਂ ਦੇ ਆ, ਉਹਨਾਂ ਦੇ ਵਿੱਚ ਮਿਕਸਅਪ ਹੋ ਗਏ, ਆਪਣੀ ਪਹਿਚਾਣ ਹੀ ਨਹੀਂ ਅਸੀਂ ਰੱਖ ਸਕਦੇ। ਇਸ ਕਰਕੇ ਨੌਜਵਾਨੋ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸਾਡੇ ਤੇ, ਇਹ ਸਾਧ ਸੰਗਤ ਜੀ ਸਾਡੇ ਤੇ ਰਹਿਮਤਾਂ ਕੀਤੀਆਂ। ਧੰਨ ਗੁਰੂ ਨਾਨਕ ਸਾਹਿਬ ਜੀ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ, ਤਾਰੇ ਤਾਂ ਗਿਣੇ ਜਾ ਸਕਦੇ ਆ ਪਰ ਜੋ ਗੁਰੂ ਨਾਨਕ ਸਾਹਿਬ ਦੇ ਤਾਰੇ ਉਹ ਨਹੀਂ ਗਿਣੇ ਜਾ ਸਕਦੇ। ਫਿਰ ਆ ਜਿਹੜੀ ਗੁਰਮੁਖੀ ਹੈ ਇਹ ਗੁਰੂ ਨਾਨਕ ਸਾਹਿਬ ਨੇ, ਇਹ ਊੜਾ ਐਡਾ ਜਿਹੜਾ 35 ਅੱਖਰੀ ਦੇ ਆਕਾਰ ਗੁਰੂ ਨਾਨਕ ਸਾਹਿਬ ਨੇ ਆਪ ਬਣਾਏ, ਫਿਰ ਉਹਦਾ ਪ੍ਰਚਾਰ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ, ਫਿਰ ਭਾਈ ਗੁਰਦਾਸ ਜਿਹੜੇ ਬਾਬਾ ਬੁੱਢਾ ਜੀ ਜਿਹੜੇ ਪੜ੍ਹੇ ਉਹਦੇ ਤੋਂ ਬਾਅਦ ਆ ਫਿਰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਲਿਖਵਾਇਆ। ਭਾਈ ਗੁਰਦਾਸ ਜੀ ਨੂੰ ਸਾਧ ਸੰਗਤ ਜੀ ਲਿਖਾਰੀ ਲਾ ਕੇ ਤੇ ਫਿਰ ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਹੈ, ਫਿਰ ਪ੍ਰਕਾਸ਼ ਕਰਕੇ ਫਿਰ ਸੁਖਾਸਨ ਕੀਤਾ, ਫਿਰ ਆਪ ਗੁਰੂ ਸਾਹਿਬ ਨੇ ਆਪਣਾ ਆਸਣ ਪਲੰਘੇ ਦੇ ਥੱਲੇ ਕੀਤਾ। ਗੁਰੂ ਗ੍ਰੰਥ ਸਾਹਿਬ ਦਾ ਇੰਨਾ ਸਤਿਕਾਰ ਕਰਵਾਇਆ ਜੀ। ਤੇ ਗੁਰਬਾਣੀ ਦੇ ਬਾਰੇ ਗੁਰੂ ਹਰਿ ਸਾਹਿਬ ਜੀ ਨੇ ਬਚਨ ਕਹੇ ਹਨ, ਜਿਨ ਭੈ ਬਾਣੀ ਅਦਬ ਨਾ ਧਾਰਾ ਜਾਨ ਉਹ ਸੋ ਸਿੱਖ ਨਹੀਂ ਹਮਾਰਾ, ਜਿਹਨੇ ਅਦਬ ਹੀ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਨੇ ਸਤਿਕਾਰ ਹੀ ਨਹੀਂ ਕੀਤਾ ਗੁਰੂ ਦੀ ਬਾਣੀ ਦਾ, ਗੁਰੂ ਸਾਹਿਬ ਦੇ ਗੁਟਕਿਆਂ ਦਾ, ਘਰਾਂ ਦੇ ਵਿੱਚ ਆਮ ਗੁਟਕੇ ਪਏ ਹੁੰਦੇ ਆ ਤੇ ਸਾਧ ਸੰਗ ਉਹ ਨੰਗੇ ਹੀ ਪਏ ਬਿਨਾਂ ਰੁਮਾਲੇ ਤੋਂ, ਇਹ ਵੀ ਜਰਾ ਧਿਆਨ ਰੱਖਣਾ ਹੈ। ਰੁਮਾਲੇ ਜ਼ਰੂਰ ਉੱਤੇ ਪਾਉਣੇ, ਸਤਿਕਾਰ ਕਰਨਾ ਗੁਟਕੇ ਸਾਹਿਬ ਦਾ, ਫਿਰ ਪੈਂਦ ਵੱਲ ਰੱਖੇ ਹੁੰਦੇ ਆ। ਤੇ ਜੇ ਉਹਨਾਂ ਨੂੰ ਕਿਸੇ ਨੂੰ ਕਹਿ ਦਈਏ ਆ ਪੈਦ ਵੱਲ ਕਿਉਂ ਰੱਖਿਆ, ਕਹਿੰਦਾ ਲੈ ਗੁਰੂ ਨਾਨਕ ਸਾਹਿਬ ਨੇ ਤੇ ਮੱਕੇ ਵਾਲੂ ਪੈਰ ਕੀਤੇ ਸੀ, ਆਪ ਮਾਂ ਗੁਰੂ ਨਾਨਕ ਸਾਹਿਬ ਬਣ ਰਹੀ ਹੈ। ਅਗਿਆਨਤਾ ਇੰਨੀ ਹੈ, ਅਸੀਂ ਕਿੱਥੋਂ ਦੇ ਸਿੱਖ ਕਹਿ ਦੇਵਾਂਗੇ ਆਪਣੇ ਆਪ ਨੂੰ। ਸਤਿਕਾਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਸਭ ਕੁਝ ਕੀਤਾ ਹੈ ਤੇ ਅਸੀਂ ਆਪਣੇ ਗੁਰੂ ਦਾ ਹੀ ਸਤਿਕਾਰ ਨਹੀਂ ਕਰਦੇ ਤੇ ਕਿੱਥੋਂ ਦਾ ਸਿੱਖ ਘੁਆ ਲਵਾਂਗੇ? ਕਾਹਦੇ ਸਿੱਖ ਹੈ ਗੁਰਮੁਖੋ? ਮੁਸਲਮਾਨ ਜਿਹੜਾ 7 ਸਾਲ ਦੀ ਉਮਰ ਦੇ ਵਿੱਚ ਸੁਨਤ ਕਰ ਦਿੰਦਾ ਹੈ ਉਹਨੂੰ ਸਾਧ ਸੰਗ ਮੁਸਲਮਾਨ ਬਣਾਇਆ ਜਾਂਦਾ। ਹਿੰਦੂ ਜਿਹੜਾ ਹੈ ਸਾਧ ਸੰਗ 11 ਸਾਲ ਦੀ ਉਮਰ ਚ ਉਹਦੇ ਸਰੀਰ ਦੇ ਉੱਤੇ ਭਾਵ ਕੇ ਉਹ ਜਨੇਊ ਪਾ ਕੇ ਜੋ ਉਹਨਾਂ ਦਾ ਧਰਮ ਹੈ ਮੁੰਡਨ ਕਰਕੇ ਉਹਨੂੰ ਹਿੰਦੂ ਧਰਮ ਵਿੱਚ ਪ੍ਰਵਿਰਤ ਕਰ ਲਿਆ ਜਾਂਦਾ ਹੈ। ਸਿੱਖ ਦਾ ਸਿਧਾਂਤ ਹੈ, ਸਿੱਖੀ ਦੀ ਮਰਯਾਦਾ ਹੈ। ਸਾਰੇ ਧਿਆਨ ਨਾਲ ਸੁਣਿਆ, ਆਪਾਂ ਸਾਰੇ ਕਹਿੰਦੇ ਸਿੱਖਾਂ ਦੇ ਪੋਤੇ ਹਾਂ, ਸਿੰਘ ਨਾਂ ਨਾਲ ਲਿਖਵਾਇਆ। ਗੁਰਮੁਖੋ ਸਿੱਖਾਂ ਦੇ ਘਰ ਜਨਮ ਲਿਆ ਤੇ ਸਿੱਖ ਦਾ ਵਿਧਾਨ ਹੈ 11 ਸਾਲ ਦਾ ਜਦੋਂ ਬੱਚਾ ਆਉਂਦਾ ਉਹਨੂੰ ਅੰਮ੍ਰਿਤ ਛਕਾਉਣਾ ਜ਼ਰੂਰੀ ਹੈ। ਕਿੰਨੇ ਕੁ ਅਸੀਂ ਆ ਉਹ ਗੁਰੂ ਦੇ ਸਿੱਖ ਜੇ 11 ਸਾਲ ਦੇ ਆਪਣੇ ਬੱਚੇ ਨੂੰ ਅੰਮ੍ਰਿਤ ਛਕਾਇਆ ਹੋਵੇ, ਕਿਉਂਕਿ ਗੁਰੂ ਸਾਹਿਬ ਕਲਗੀ ਧਰਕਤਾਂ ਨੇ ਜੋ ਬਚਨ ਕੀਤੇ ਸਾਡੇ, ਕਲਗੀ ਧਰਕਤਾਂ ਨੇ ਸਗੋਂ ਸਾਡੇ ਤੇ ਰਹਿਮਤਾਂ ਕੀਤੀਆਂ। ਕਲਗੀ ਧਰਕਤਾਂ ਨੇ ਅੰਮ੍ਰਿਤ ਛਕਾਇਆ ਜਦੋਂ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ। ਗੁਰਮੁਖੋ ਇਹ ਐਵੇਂ ਗੱਲਾਂ ਹੀ ਨਹੀਂ, ਦੁਨੀਆਂ ਦੇ ਤਖਤੇ ਤੇ ਕੋਈ ਤਲੀ ਤੇ ਧਰ ਕੇ ਸੀਸ ਨਹੀਂ ਜੇ ਲੜਿਆ ਬਾਬਾ ਦੀਪ ਸਿੰਘ ਬਾਬੂ। ਗੁਰਬਾਣੀ ਦੇ ਵਿੱਚ ਜਿਹੜੀ ਵੀ ਤੁਕ ਆਉਂਦੀ ਹੈ ਉਸ ਤੁਕ ਨੂੰ ਸਫਲਿਆ ਕੀਤਾ ਗੁਰੂ ਦੇ ਸਿੱਖਾਂ ਨੇ। ਤੁਕ ਆਉਂਦੀ ਹੈ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇੱਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਫਿਰ ਗੁਰੂ ਦੇ ਪਿਆਰੇ ਬਾਬਾ ਦੀਪ ਸਿੰਘ ਨੂੰ ਜਦੋਂ ਦੱਸਿਆ ਜਾ ਕੇ ਸਿੰਘ ਨੇ, ਬਾਬਾ ਜੀ ਹਰਿਮੰਦਰ ਸਾਹਿਬ ਦੇ ਉੱਤੇ ਗਿਲਜੀਆਂ ਦਾ ਕਬਜ਼ਾ ਹੋ ਗਿਆ, ਮੁਸਲਮਾਨਾਂ ਦਾ ਮੁਗਲਾਂ ਦਾ ਕਬਜ਼ਾ ਹੋ ਗਿਆ ਤੇ ਉਹ ਸਰੋਵਰ ਨੂੰ ਪੂਰਨ ਲੱਗ ਪਾਇਆ। ਬਾਬਾ ਦੀਪ ਸਿੰਘ ਨੇ ਕਲਮ ਰੱਖ ਦਿੱਤੀ, ਮਾਲਾ ਰੱਖ ਦਿੱਤੀ ਹੈ, ਗੁਟਕਾ ਸਾਹਿਬ ਰੱਖ ਦਿੱਤਾ ਹੈ ਤੇ ਸਾਧ ਸੰਗਤ ਦੀ ਖੰਡਾ ਪਕੜਿਆ। ਖੰਡਾ 18 ਸੇਰ ਦਾ ਖੰਡਾ 84 ਸਾਲ ਦੀ ਉਮਰ ਦੇ ਵਿੱਚ ਦਮਦਮੇ ਸਾਹਿਬ ਅਰਦਾਸ ਕੀਤੀ ਗੁਰੂ ਦੇ ਖਾਲਸੇ ਨੇ। ਅੰਮ੍ਰਿਤਧਾਰੀ ਸੂਰਮੇ ਨੇ, ਅੰਮ੍ਰਿਤਧਾਰੀ ਨੇ, ਜਿਹੜਾ ਧਿਆਨ ਕਰਿਆ ਕਿ ਅੰਮ੍ਰਿਤ ਦਾ ਮਤਲਬ ਹੈ ਮ੍ਰਿਤੂ ਤੋਂ ਰਹਿਤ ਕਰ ਦੇਣਾ। ਜਿਹਨੇ ਅੰਮ੍ਰਿਤ ਛਕ ਲਿਆ ਉਹਨੂੰ ਮੌਤ ਲਾਗੇ ਲਾਗੇ ਨਹੀਂ ਜੀ ਆਉਂਦੀ, ਮਰਜ਼ੀ ਨਾਲ ਹੀ ਜਾਂਦਾ ਆਪਣੀ ਨਾਲ। ਜਦੋਂ ਅੰਮ੍ਰਿਤਧਾਰੀ ਬਾਬਾ ਦੀਪ ਸਿੰਘ ਨੇ ਇੱਕ ਅਰਦਾਸ ਕਰ ਦਿੱਤੀ ਹੈ ਕਿ ਮੈਂ ਗੁਰੂ ਰਾਮਦਾਸ ਜਿੰਨਾ ਚਿਰ ਹਰਿਮੰਦਰ ਸਾਹਿਬ ਆਜ਼ਾਦ ਨਹੀਂ ਕਰਵਾਵਾਂਗਾ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਣਾ। ਜਦੋਂ ਇਹ ਵਚਨ ਕੀਤਾ ਮੌਤ ਸਾਹਮਣੇ ਆ ਕੇ ਖਲੋਗੀ ਬਾਬਾ ਜੀ। ਮੌਤ ਕਹਿੰਦੀ ਬਾਬਾ ਜੀ ਇਹ ਕਿਹੜਾ ਪ੍ਰਣ ਕਰ ਲਿਆ ਜੇ ਤੁਸੀਂ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਗ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ। ਹੁਣ ਬੰਬ ਨਾਲ ਹੀ ਰੀਤੀ ਹੈ ਸਾਡੀ, ਵਿਪਰਨ ਦੀ ਰੀਤ ਮਾੜੀ ਜੀ ਦੱਸ ਦਵਾਂ। ਬ੍ਰਾਹਮਣ ਆਪ ਵੇਦਾਂ ਦੇ ਸਾਹਸ ਗਿਆਤੇ ਸਨ, ਉਹਨਾਂ ਦੇ ਪੁੱਤਰ ਵੇਦ ਨਹੀਂ ਸੀ ਪੜ੍ਹੇ, ਉਹ ਕਹਿੰਦੇ ਅਸੀਂ ਏਦਾਂ ਹੀ ਗੁਰੂ ਹਾਂ, ਦੁਨੀਆਂ ਦੇ ਏਦਾਂ ਲੋਕਾਂ ਦੇ ਗੁਰੂ ਹੋ ਗਏ। ਇਸੇ ਤਰ੍ਹਾਂ ਸਿੱਖਾਂ ਦੇ ਘਰ ਜਨਮ ਲੈ ਲਿਆ ਜੇ, ਲੈ ਕੇ ਬਾਅਦ ਵਿੱਚ ਸਿੱਖੀ ਤੋਂ ਦੂਰ ਚਲੇ ਗਏ ਤੇ ਆ ਜੇ ਅਸੀਂ ਸਿੱਖ। ਇਹ ਵਿਪਰਨ ਵਾਲੀ ਰੀਤੀ ਹੈ, ਸਿੱਖ ਦੇ ਘਰ ਜਨਮ ਲੈ ਕੇ ਗੁਰਸਿੱਖ ਬਣਨਾ ਸਾਡਾ ਫਰਜ਼ ਬਣਦਾ ਹੈ। ਗੁਰੂ ਦੇ ਖਾਲਸੇ ਗੁਰੂ ਨੌਜਵਾਨੋ, ਉਹ ਸਾਡੇ ਬਜ਼ੁਰਗਾਂ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਨਾ, ਦੁਨੀਆਂ ਤੇ ਕਿਸੇ ਕੌਮ ਨੇ ਇੰਨੀਆਂ ਕੁਰਬਾਨੀਆਂ ਨਹੀਂ ਕੀਤੀਆਂ। ਅਸਾਈ ਖੁਦ ਆਪ ਕਹਿੰਦੇ ਆ, ਉਹ ਕਹਿੰਦੇ ਅਸੀਂ ਤੇ ਇੱਕ ਜੀਸਸ ਕ੍ਰਾਈਸਟ ਨੇ, ਸਾਡੇ ਜੀਸਸ ਕ੍ਰਾਈਸਟ ਦੇ ਇੱਕ ਨੇ ਸਲਾਈਬ ਤੇ ਟੰਗਿਆ ਗਿਆ ਸੀ ਪਰ ਉਹ ਵੀ ਸਾਹਸ ਅਧੂਰਾ। ਮਾਫ ਕਰਨਾ, ਉਹਨੇ ਵੀ ਕਹਿ ਦਿੱਤਾ ਹੈ ਖੁਦਾ ਮੇਰੇ ਮੂੰਹ ਦੇ ਅੱਗੇ ਜ਼ਹਿਰ ਦਾ ਪਿਆਲਾ ਪਰੇ ਕਰ ਦੇ। ਉਹ ਅਸੀਂ ਉਸ ਹਿੱਸੇ ਦੇ ਮਾਲਕ ਆ ਜੇ ਛੋਟੇ ਸਾਹਿਬਜ਼ਾਦੇ ਨੂੰ ਇਹ ਗੱਲ ਕਹੀ ਹੈ ਕਿ ਤੂੰ ਮੁਸਲਮਾਨ ਬਣ ਜਾ। ਕਹਿੰਦਾ ਜਕਰੀਆ, ਕਹਿੰਦੇ ਉੱਥੇ ਉਸ ਵਕਤ ਉਹਦੇ ਬਾਰੇ ਵਜ਼ੀਰ ਖਾਨ ਨੂੰ ਕਿਹਾ, ਵਜ਼ੀਰ ਖਾਨ ਆਪਣੀ ਜ਼ਬਾਨ ਬੰਦ ਕਰ ਲੈ, ਮੈਂ ਕਲਗੀ ਧਰਕਤ ਦਾ ਪੁੱਤਰ। ਕਿਉਂ ਕਿਹਾ? 9 ਸਾਲ ਤੇ 7 ਸਾਲ ਦੀਆਂ ਜਿੰਦਾਂ ਨੇ, 7 ਸਾਲ ਦੀ ਉਮਰ ਬਾਬਾ ਫਤਿਹ ਸਿੰਘ ਦੀ ਹੈ। ਉਹਨਾਂ ਨੇ ਇਹ ਕਿਹਾ, ਕਹਿੰਦੇ ਵਜ਼ੀਰ ਖਾਨ ਐਦੋਂ ਕਾ ਗੱਲ ਨਾ ਕਰੀ, ਮੈਂ ਅੰਮ੍ਰਿਤਧਾਰੀ ਹਾਂ, ਗੁਰੂ ਕਲਗੀ ਧਰਕਤਾਂ ਦਾ ਪੁੱਤਰ ਹਾਂ ਮੈਂ। ਤੇ ਉਸ ਵਕਤ ਕਹਿੰਦੇ ਤੁਸੀਂ ਮਸੂਮ ਚਿਹਰੇ ਜੋ, ਤੁਹਾਨੂੰ ਧੀਆਂ ਦੇ ਡੋਲੇ ਦੇ ਦੇ, ਪੈਰ ਦੀ ਜੁੱਤੀ ਨਾ ਟਕਰਾਉਂਦੇ ਤੇਰੇ ਧੀਆਂ ਦੇ ਡੋਲੇ। ਇਹ ਸਾਡਾ ਜਿਹੜੇ ਸਾਹਿਬਜ਼ਾਦਾ ਜੀ, ਸਿਰਫ ਤੇ ਸਿਰਫ ਸਭ ਤੋਂ ਛੋਟੀ ਉਮਰ 7 ਸਾਲ ਦੀ ਹੈ, ਉਹਨਾਂ ਦਾ ਪੈਗੰਬਰ ਹੈ ਜਿਹਨੇ ਸਲਾਈਬ ਤੇ ਚੜ੍ਹ ਕੇ ਵੀ ਕਿਹਾ ਖੁਦਾ ਮੇਰੇ ਮੂੰਹ ਦੇ ਅੱਗੋਂ ਇਹ ਜਿਹੜਾ ਜ਼ਹਿਰ ਦਾ ਪਿਆਲਾ ਪਰੇ ਕਰਦੇ ਸਹਿਆ ਨਹੀਂ ਜਾਂਦਾ। ਇੱਧਰ 7 ਸਾਲ ਦਾ ਉਮਰ ਦੇ ਸਾਡੇ ਭਰਾ, ਵੱਡੇ ਭਰਾ ਸਾਹਿਬਜ਼ਾਦਾ ਫਤਿਹ ਸਿੰਘ ਜੀ, ਗੁਰਮੁਖੋ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਤੇ ਨੀਹਾਂ 'ਚ ਚਿਣਤਾ ਜਦੋਂ ਤੇ ਉਹਨਾਂ ਨੇ ਸੋਚਿਆ ਸ਼ਾਇਦ ਡਰ ਜਾਣਗੇ ਤੇ ਉਹਨਾਂ ਨੇ ਵੱਡੇ ਭਰਾ ਨੇ ਛੋਟੇ ਨੇ ਵੱਡੇ ਵੱਲ ਵੇਖਿਆ, ਵੱਡੇ ਨੇ ਛੋਟੇ ਵੱਲ ਵੇਖਿਆ, ਜੋਰਾਵਰ ਸਿੰਘ ਨੇ ਫਤਿਹ ਸਿੰਘ ਵੱਲ ਵੇਖਿਆ। ਕਹਿੰਦੇ ਭਰਾਤਾ ਜੀ ਕੀ ਗੱਲ ਹੈ? ਕਹਿੰਦੇ ਫਤਿਹ ਸਿੰਘ ਮੇਰੇ ਤੋਂ ਮਗਰੋਂ ਆਇਆ, ਚੱਲਿਆ ਮੇਰੇ ਤੋਂ ਪਹਿਲੋਂ, ਮੈਨੂੰ ਇਹ ਗੱਲ ਹੈ ਮੈਂ ਪਹਿਲੋਂ ਜਾਣਾ ਸੀ। ਇਹ ਜਜ਼ਬਾ ਹੈ ਸ਼ਹੀਦੀ ਦਾ, ਇਹ ਜਜ਼ਬਾ ਹੈ ਸਿੱਖੀ ਦਾ, ਇਹ ਅੰਮ੍ਰਿਤ ਦੀ ਬਖਸ਼ਿਸ਼ ਹੈ, ਇਹ ਅੰਮ੍ਰਿਤ ਦੀ ਸ਼ਕਤੀ ਹੈ। ਜਿਸ ਅੰਮ੍ਰਿਤ ਨੂੰ ਅਸੀਂ ਭੁਲਾ ਚੁੱਕੇ, ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਮਾਉਣ ਦੇ ਹੱਕਦਾਰ ਹਾਂ, ਇਹ ਵਿਚਾਰ ਕੀਤੀ ਕਦੀ? ਉਹ ਜਿਹੜੇ ਗੁਰੂ ਕਲਗੀਧਰ ਦਾ ਨੇ ਛੋਟੀਆਂ ਛੋਟੀਆਂ ਜਿੰਦਾਂ ਤੇ ਵੱਡੇ ਸਾਹਿਬਜ਼ਾਦੇ ਤੇ ਸਾਧ ਸੰਗਤ ਜੀ ਸਾਡੇ ਉੱਤੋਂ ਮਾਰ ਦਿੱਤੇ ਆ, ਸ਼ਹੀਦ ਕਰਵਾ ਦਿੱਤੇ ਆ, ਅਸੀਂ ਉਹਨਾਂ ਨੂੰ ਯਾਦ ਕਰਕੇ ਵੇਖ ਲਈਏ ਤੇ ਗੁਰਮੁਖੋ ਉਹਨਾਂ ਨੇ ਇਸ ਵਕਤ ਜਦੋਂ ਜਲਾਲ ਜਦੋਂ ਜਿਹੜੀ ਕੰਧ ਹੈ ਗੋਡਿਆਂ ਤੱਕ ਪਹੁੰਚ ਗਈ ਤੇ ਉਸ ਵਕਤ ਕਾਜੀ ਨੇ ਕਿਹਾ ਨਹੀਂ, ਇੱਕ ਨੂੰ ਛਿੱਲਣ ਲੱਗਾ, ਇੱਕ ਨੂੰ ਛਿੱਲਣ ਲੱਗਾ ਹੈ ਜਿਹੜਾ ਰਾਜ ਹੈ, ਨਹੀਂ ਕਹਿੰਦਾ ਇੱਟ ਨੀ ਛਿੱਲਣੀ, ਇਹ ਮੁਗਲ ਰਾਜ ਦੀ ਇੱਟ ਹੈ, ਇਹਨੂੰ ਨੀ ਛਿੱਲਣਾ, ਇਹਨਾਂ ਦੇ ਗੋਡੇ ਛਿੱਲ ਦੋ। ਕਦੀ ਵਿਚਾਰ ਕੀਤੀ ਜੋ ਇੱਡੀਆਂ ਵੱਡੀਆਂ ਕੁਰਬਾਨੀਆਂ, ਕਦੀ ਸੋਚਿਆ? ਸਾਹਿਬਜ਼ਾਦੇ ਦੀਆਂ ਦਸੰਬਰ ਦੇ ਵਿੱਚ ਸ਼ਹਾਦਤ ਪੁਰਬ ਵੀ ਆ ਰਿਹਾ ਜੇ, ਤੇ ਨੌਜਵਾਨੋ ਆਪਣੀ ਵਿਰਸਾ ਏਡਾ ਵੱਡਾ ਅਮੀਰ ਹੈ, ਸਾਡੇ ਤੇ ਛੋਟੀਆਂ ਜਿੰਦਾਂ ਨੇ ਇਹ ਗੱਲ ਕਹਿ ਦਿੱਤੀ ਹੈ ਤੇ ਸਾਧ ਸੰਗਤ ਗੋਡੇ ਛਿੱਲੇ ਗਏ, ਫੇਰ ਵੀ ਸੀ ਤੱਕ ਨੀ ਕੀਤੀ, ਸੀ ਤੱਕ ਵੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਉਹ ਤਾਂ ਉਹਨਾਂ ਦਾ ਪੈਗੰਬਰ ਸੀ ਤੇ ਇੱਧਰ ਗੁਰੂ ਕਲਗੀਧਰ ਦੇ ਪੁੱਤਰ ਅੰਮ੍ਰਿਤਧਾਰੀ ਗੁਰੂ ਦਾ ਖਾਲਸਾ ਬਾਬਾ ਦੀਪ ਸਿੰਘ ਜੀ, ਤੇ ਬਾਬਾ ਦੀਪ ਸਿੰਘ ਨੇ ਜਦੋਂ ਅਰਦਾਸ ਕੀਤੀ ਹੈ ਤੇ ਉਸ ਵਕਤ ਮੌਤ ਸਾਹਮਣੇ ਆ ਕੇ ਖਲੋ ਗਈ, ਕਹਿੰਦੇ ਬਾਬਾ ਦੀਪ ਸਿੰਘ ਆ ਨਵੀਂ ਇੱਕ ਨਵਾਂ ਇੱਕ ਪਰਣ ਕਰ ਲਿਆ ਏ, ਤੇ ਉਸ ਵਕਤ ਬਾਬਾ ਦੀਪ ਸਿੰਘ ਦੇ ਜਿਹੜੇ ਵਚਨ ਆ ਨਾ ਉਹ ਕਿਸੇ ਕਵੀ ਨੇ ਕਹੇ ਆ, ਉਹ ਕਹਿੰਦਾ ਸਿੰਘ ਹੋਣੀ ਏ ਵਚਨ ਦੇ ਪੂਰੇ ਦੇ ਪੱਕੇ, ਅਸੀਂ ਫੜ ਫੜ ਜੰਮ ਨਘਾ ਦਈਏ ਸੂਈਆਂ ਦੇ ਨੱਕੇ, ਅੱਜ ਅੰਮ੍ਰਿਤਸਰ ਵੱਲ ਜਾਂਦੇ ਆ ਸਾਨੂੰ ਕਿਹੜਾ ਡੱਕੇ, ਕੋਈ ਡੱਕ ਸਕਿਆ? ਇਹ ਅੰਮ੍ਰਿਤ ਦੀ ਸ਼ਕਤੀ ਹੈ, ਇਸ ਅੰਮ੍ਰਿਤ ਨੂੰ ਅਸੀਂ ਸਾਥ ਭੁਲਾ ਬੈਠੇ, ਜੇ ਅੰਮ੍ਰਿਤ ਨੂੰ ਯਾਦ ਰੱਖਿਆ ਹੁੰਦਾ ਤੇ ਸਿਰ ਤੇ ਦਾੜ ਮੂੰਹ ਤੇ ਦਾੜੇ ਸਿਰਾਂ ਤੇ ਦਸਤਾਰਾਂ ਅੰਮ੍ਰਿਤਧਾਰੀ ਤਿਆਰ ਕੀਤਾ ਸਾਰੇ ਖਾਲਸੇ ਹੋਣੇ ਸਨ। ਇਸ ਕਰਕੇ ਉਹ ਬਾਬਾ ਦੀਪ ਸਿੰਘ ਨੇ ਜੇ ਸਾਧ ਚੱਪੇ ਦੇ ਮੈਦਾਨ ਵਿੱਚ ਬਾਬਾ ਜੀ ਦਾ 10,000 ਸਿੰਘ ਹੋ ਗਏ ਇਕੱਤਰ ਤੇ ਉਧਰੋਂ 40,000 ਫੌਜ ਜਹਾਨ ਖਾਨ ਦੀ ਹੈ, ਜਦੋਂ ਸਾਂਝਾ ਵਾਰ ਚੱਲਿਆ ਸੀਸ ਲੈ ਗਿਆ, ਪਰ ਬਾਬਾ ਦੀਪ ਸਿੰਘ ਨੇ ਗੁਰਬਾਣੀ ਵਿੱਚ ਤੋਤ ਆਉਂਦੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ, ਐਸੇ ਸਿਰ ਨੂੰ ਸਿਰ ਕਿਹਾ ਗਿਆ ਹੈ, ਐਸੇ ਤਲੀ ਨੂੰ ਤਲੀ ਕਿਹਾ ਗਿਆ ਹੈ, ਸਿਰ ਤਲੀ ਤੇ ਧਰ ਕੇ ਮੇਰੀ ਗਲੀ ਚ ਆ ਜਾ ਗੁਰਸਿੱਖਾਂ ਦੇ ਆਉਣਾ। ਗੁਰੂ ਸਾਹਿਬ ਨੇ ਆਖਿਆ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡੇ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸਤਿਗੁਰ ਤਾਂ ਇਹ ਕਹਿ ਰਿਹਾ ਮਰਨਾ ਮੰਨ ਲੈ ਸਿੱਖਾ, ਮੌਤ ਸਮਝ ਲੈ ਮੈਂ ਹੈ ਨਹੀਂ, ਆਪਣੇ ਆਪ ਨੂੰ ਅਰਪਣ ਕਰਦੇ ਗੁਰੂ ਦੇ ਅੱਗੇ, ਅਸੀਂ ਅਰਪਣ ਕੀ ਕਰਨਾ, ਮੱਥਾ ਟੇਕਦੇ ਮਨ ਬੁੱਧ ਵੀ ਨਾਲ ਹੀ ਚੁੱਕ ਲੈਂਦੇ, ਨਹੀਂ ਮਹਾਰਾਜ ਨਾ ਤੇਰੀ ਮੈਂ ਮੱਤ ਲੈਣੀ ਹੋ ਤੇ ਨਾ ਮੈਂ ਮਨ ਤੈਨੂੰ ਰੰਗਣ ਵਾਸਤੇ ਦੇਣਾ ਹੀ, ਮੈਂ ਤਾਂ ਆਪਣੀ ਮਨ ਹੀ ਲੈਣੀ, ਆਪਣੀ ਮੱਤ ਮੈਂ ਚੰਗਾ ਹੀ ਏਦਾਂ ਲੱਗਦਾ ਮੈਂ ਦਾੜੀ ਕੇਸ ਤੋਂ ਬਿਨਾਂ। ਸੋ ਸਾਧ ਸੰਗਤ ਜੀ, ਬਾਬਾ ਜੀ ਨੇ 8 ਮੀਲ ਤੱਕ ਸੀਸ ਤਲੀ ਤੇ ਧਰ ਕੇ ਲੜੇ ਹਰਿਮੰਦਰ ਸਾਹਿਬ। ਕਰਤਾਰ ਸਿੰਘ ਕਲਾਸ ਵਾਲੀਆ ਲਿਖਦਾ ਹੈ ਕਿ ਬਾਬਾ ਦੀਪ ਸਿੰਘ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ 7 ਪ੍ਰਕਰਮਾ ਕੀਤੀਆਂ, 7 ਪ੍ਰਕਰਮਾ ਕਰਕੇ ਜਦੋਂ ਸਿੰਘਾਂ ਨੇ ਆਖਿਆ ਬਾਬਾ ਜੀ ਹੁਣ ਜ਼ਾਲਮ ਭੱਜ ਚੁੱਕੇ ਆ ਮੁਗਲ ਤੇ ਹੁਣ ਸਾਰਾ ਕੁਝ ਹਰਿਮੰਦਰ ਸਾਹਿਬ ਆਜ਼ਾਦ ਹੋ ਚੁੱਕਾ ਹੈ, ਫਿਰ ਬਾਬਾ ਦੀਪ ਸਿੰਘ ਨੇ ਸੀਸ ਨੂੰ ਆਪਣੇ ਧਰ ਨੂੰ ਸਿਰ ਲਾ ਕੇ ਸਾਰੇ ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਤੋ ਸਾਧ ਸੰਗਤ ਫਿਰ ਉਹ ਤਲੀ ਤੇ ਰੱਖ ਕੇ ਸੀਸ ਗੁਰੂ ਰਾਮਦਾਸ ਦੇ ਚਰਨਾਂ ਚ ਅਰਪਣ ਕੀਤਾ। ਮੌਤ ਨਹੀਂ ਮਾਰ ਸਕੀ, ਆਪਣੀ ਮਰਜ਼ੀ ਨਾਲ ਗੁਰੂ ਦਾ ਖਾਲਸਾ ਗਿਆ। ਇਹ ਹੈ ਸਾਡਾ ਵਿਰਸਾ, ਇਹ ਹੈ ਸਾਡੇ ਬਜ਼ੁਰਗ ਜਿਹੜੇ ਸਾਧ ਸੰਗਤ ਜਿਹੜੇ ਅਸੀਂ ਉਹਨਾਂ ਬਜ਼ੁਰਗਾਂ ਤੇ ਫਖਰ ਕਰਨਾ ਚਾਹੀਦਾ ਸਾਨੂੰ, ਤੇ ਉਹਨਾਂ ਬਜ਼ੁਰਗਾਂ ਤੇ ਫਖਰ ਕਰਕੇ ਇੱਕ ਅਸੀਂ ਦਾੜਾ ਕੇਸ ਨਹੀਂ ਰੱਖ ਸਕਦੇ, ਹੋਰ ਤਾਂ ਅਸੀਂ ਕੀ ਕਰਨਾ ਬਣਾਉਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਨੇ ਜਦੋਂ ਸਾਡੇ ਤੇ ਰਹਿਮਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ, ਮਹਾਰਾਜ ਕਹਿੰਦੇ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ, ਕਹਿੰਦੇ ਪੰਥ ਮੇਰਾ ਵਸਦਾ ਰਹੇ ਮੈਂ ਭਾਵੇਂ ਉੱਜੜ ਜਾਵਾਂ, ਆਪਣਾ ਸਾਰੇ 5 ਭਰਾ ਭੂਆ ਦੇ ਪੁੱਤਰ ਸ਼ਹੀਦ ਕਰਾਏ ਆ, ਤੇ ਸਾਧ ਸੰਗਤ ਜੀ ਛੋਟੀ ਅਵਸਥਾ ਚ ਪਿਤਾ ਜੀ ਸ਼ਹੀਦ ਕਰਵਾਏ, ਮਾਤਾ ਜੀ ਸ਼ਹੀਦ ਕਰਵਾਏ, ਚਾਰੇ ਪੁੱਤਰ ਸ਼ਹੀਦ ਕਰਵਾਏ, ਤੇ ਚਾਰੇ ਪੁੱਤਰ ਸ਼ਹੀਦ ਕਰਵਾ ਕੇ ਨਾ ਗੁਰਮੁਖੋ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਜਦੋਂ ਬਾਹਰ ਨਿਕਲੇ ਨਾ, ਬਾਹਰ ਨਿਕਲ ਕੇ ਕੀ ਵੇਖਿਆ? ਪਿਆਰੇ ਦਇਆ ਸਿੰਘ ਨਾਲ ਹੈ, ਪਿਆਰੇ ਸਾਧ ਸਿੰਘ ਧਰਮ ਸਿੰਘ ਜੀ ਨਾਲ ਹੈ, ਭਾਈ ਮਾਨ ਸਿੰਘ ਨਾਲ ਹੈ, ਮਾਨ ਸਿੰਘ ਤੋਂ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਜਦੋਂ ਤੁਰੇ ਆ ਉਧਰੋਂ ਸਾਹ ਬਿਜਲੀ ਚਮਕੀ ਹੈ ਤੇ ਸਾਹਮਣੇ ਕੀ ਹੋਇਆ? ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਪਿਆ ਹੈ, ਲਾਸ਼ ਪਈ ਸਾਹਿਬਜ਼ਾਦਾ ਅਜੀਤ ਸਿੰਘ। ਸਤਿਗੁਰ ਕਲਗੀਧਰ ਪਤਾ ਨੇ ਜਦੋਂ ਤੁਰਨ ਲੱਗੇ ਖਾਲਸੇ ਨੂੰ ਕਿਹਾ, ਖਾਲਸਾ ਮੈਂ ਚੱਲਿਆ ਜ਼ਰੂਰ ਹੈ ਪਰ ਇੱਕ ਗੱਲ ਹੈ, ਮੈਂ ਪੈਰੀ ਜੋੜਾ ਨਹੀਂ ਪਾਉਣਾ ਕਿਉਂਕਿ ਕਿਸੇ ਗੁਰਸਿੱਖ ਦੇ ਕੇਸ ਵੀ ਨੰਗੇ ਹੋਣਗੇ, ਕੇਸਾਂ ਤੋਂ ਦਸਤਾਰ ਲੱਥੀ ਹੋਵੇਗੀ, ਸ਼ਹੀਦ ਹੋਇਆ ਹੋਵੇਗਾ ਤੇ ਉਹਦੇ ਕੇਸਾਂ ਨੂੰ ਮੇਰਾ ਜੋੜਾ ਨਾ ਲੱਗ ਜਾਵੇ। ਇਸ ਸਤਿਕਾਰ ਦਾ ਰਣ ਭੂਮੀ ਦੇ ਵਿੱਚੋਂ ਨੰਗੇ ਚਰਨੀ ਗੁਰੂ ਗੋਬਿੰਦ ਸਿੰਘ ਜੀ ਦੇ। ਜੇ ਸਾਹਿਬਜ਼ਾਦਾ ਜੀ ਅੱਗੇ ਹੈ ਤੇ ਉੱਥੇ ਇੱਕ ਪਲ ਰੁਕੇ, ਰੁਕ ਕੇ ਸਤਿਗੁਰੂ ਗਾਹ ਤੁਰ ਪਏ, ਉਹ ਕਹਿੰਦੇ ਪਿਆਰੇ ਦਇਆ ਸਿੰਘ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਢਹਿ ਪਏ, ਵਿਰਾਗ ਹੋ ਗਿਆ, ਬਹੁਤ ਜ਼ਿਆਦਾ ਵਿਰਾਗ ਕੀਤਾ। ਉਹ ਸਤਿਗੁਰ ਪਿਤਾ ਜੀ, ਉਹ ਸਾਹਿਬਜ਼ਾਦਾ ਜੀ ਦੀ ਸਰੀਰ ਹੈ ਇਹਦੇ ਉੱਤੇ ਕਫਣੀ ਪਾ ਦੇਈਏ? ਉਹ ਇਹੋ ਜਿਹਾ ਗੁਰੂ ਸਾਡਾ ਕਿਤੇ ਲੱਭਣਾ ਹੈ ਜਿਨ੍ਹਾਂ ਨੇ ਇਹ ਵਚਨ ਕਹਿ ਦਿੱਤਾ ਹੈ, ਪਿਆਰੇ ਦਇਆ ਸਿੰਘ ਮੈਂ ਇਹਦੇ ਤੇ ਕਫਨ ਨਹੀਂ ਪਾਉਣਾ, ਮੇਰੇ ਫਿਰ ਜਿੰਨੇ ਦੂਜੇ 39 ਸਿੰਘ ਸ਼ਹੀਦ ਹੋਏ ਉਹਨਾਂ ਤੇ ਵੀ ਕਫਨ ਦਾ ਪ੍ਰਬੰਧ ਕਰ। ਕਿਤੇ ਸਿੱਖ ਕੌਮ ਇਹ ਨਾ ਕਦੇ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਇਹੋ ਜਿਹਾ ਗੁਰੂ ਸਾਡਾ ਸਤਿਗੁਰ, ਇਹ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਨਾਦੀ ਔਲਾਦ ਦੇ ਉੱਤੋਂ ਆਪਣੀ ਬਿੰਦੀ ਔਲਾਦ ਕੁਰਬਾਨ ਕਰ ਦਿੱਤੀ ਤੇ ਗੁਰਮੁਖੋ ਅਸੀਂ ਉਹਨਾਂ ਗੁਰੂ ਕਲਗੀਧਰ ਪਿਤਾ ਦੇ ਪੁੱਤਰ ਪੁੱਤਰੀਆਂ ਬਣਨ ਨੂੰ ਤਿਆਰ ਨੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਸਿੱਘਣੀਆਂ ਬਣਨ ਨੂੰ ਤਿਆਰ ਨੇ। ਇਹ ਸਾਰਸਿਕ ਕਿੱਥੋਂ ਦੀ ਸਾਡੀ ਸਿੱਖੀ ਹੈ? ਇਸ ਕਰਕੇ ਇਹਦੇ ਵਿੱਚ ਵਿਚਾਰ ਜ਼ਰੂਰ ਕਰਨੀ ਗੁਰਮੁਖੋ, ਵਿਚਾਰ ਕਰਕੇ। 12 ਜਨਵਰੀ ਨੂੰ ਅੰਮ੍ਰਿਤ ਸੰਚਾਰ ਹੈ, 12 ਜਨਵਰੀ ਨੂੰ ਅੰਮ੍ਰਿਤ ਸੰਚਾਰ ਹੈ ਤੇ ਇਹਨਾਂ ਗੁਰਮੁਖਾਂ ਨੇ ਇੱਥੇ ਹੀ ਪ੍ਰਬੰਧ ਕੀਤਾ ਹੈ ਤੇ ਜਿਹੜਾ ਗੁਰੂ ਦਾ ਪਿਆਰ, ਗੁਰੂ ਦਾ ਨਾਮ ਜਪਾ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਜਿਸ ਗੁਰਸਿੱਖ ਦੇ ਤੇ ਗੁਰੂ ਦੇ ਜਹਾਜ਼ ਤੇ ਚੜ੍ਹ ਦੋ ਗੁਰਮੁਖੋ, ਗੁਰੂ ਸਾਹਿਬ ਨੇ ਕਾਰੋਬਾਰ ਵੀ ਦੇ ਦਿੱਤੇ ਹੈ, ਸਭ ਕੁਝ ਦਿੱਤਾ ਹੋਇਆ ਹੈ ਤੇ ਪਰ ਆਪਾਂ ਸਿੱਖੀ ਵੀ ਧਰਮ ਨਾ ਗਵਾਈਏ। ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਮਾਰੇ ਕਹਿੰਦੇ ਬਸੰਤ ਨੇ ਆਪਣੇ ਹੱਥ ਹੀ ਘਾ ਕੁਹਾੜਾ ਆਪਣੇ ਪੈਰੀ ਮਾਰ ਦਿੱਤਾ। ਹੁਣ ਅੰਮ੍ਰਿਤ ਦੇ ਬਾਰੇ ਆਪਾਂ ਵਿਚਾਰ ਕਰਨੇ ਹੈ। ਗੁਰੂ ਨਾਨਕ ਸਾਹਿਬ ਜੀ ਨੇ 240 ਸਾਲ ਬਾਅਦ ਗੁਰੂ ਸਾਹਿਬ ਦੇ ਅਵਤਾਰ ਤੋਂ ਖਾਲਸਾ ਪੰਥ ਸਾਜਿਆ ਗਿਆ। ਜਿਹੜਾ ਖਾਲਸਾ ਪੰਥ ਸਾਜਿਆ ਹੈ, ਸਤਿਗੁਰ ਕਲਗੀਧਰ ਪਿਤਾ ਨੇ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਫਿਰ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਜੀ ਜਿਹੜਾ ਸਾਧ ਸੰਗ ਉਸ ਵਕਤ ਜਿਹੜਾ ਅਬੂਅਤ ਤਰਾਨੀ ਰਿਪੋਰਟਰ ਸੀ ਔਰੰਗਜ਼ੇਬ ਦਾ, ਉਹਨੇ ਆਪਣੀ ਰਿਪੋਰਟ ਵਿੱਚ ਇਹ ਲਿਖਿਆ ਹੈ, ਔਰੰਗਜ਼ੇਬ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਗੁਰੂ ਨੇ ਇਸ ਵਕਤ ਇੱਕ ਨਵਾਂ ਹੀ ਕਾਰਨਾਮਾ ਚਮਤਕਾਰਾ ਕੀਤਾ ਹੈ। ਜਿਹੜਾ ਗੁਰੂ ਸਾਹਿਬ ਨੇ ਚਮਕਦੀ ਤਲਵਾਰ ਦੇ ਨਾਲ ਇਹ ਕਿਹਾ ਹੈ ਕਿ ਕੋਈ ਮੇਰੇ ਕੋਲ ਸਿੱਖ ਆਵੇ ਤੇ ਮੈਨੂੰ ਸਿਰ ਚਾਹੀਦਾ ਹੈ, ਤੇ ਪੰਜੇ ਸਿੱਖ ਗੁਰੂ ਸਾਹਿਬ ਦੇ ਕੋਲ ਹੈ ਤੇ ਪੰਜਾਂ ਦੇ ਸਿਰ ਜਿਹੜੇ ਸਟੇਜ ਉੱਤੇ ਝੁਟਕਾ ਦੇ, ਇਹ ਉਹ ਲਿਖਦਾ, ਰਿਪੋਰਟਰ ਲਿਖਦਾ। ਆਪਾਂ ਕਹਿ ਦਿੰਦੇ ਅੰਦਰ ਲੈ ਕੇ ਗਏ। ਗੁਰਮੁਖੋ, ਜਿਹੜਾ ਗੁਰੂ ਝੂਠ ਬੋਲਦਾ ਹੋਵੇ ਤੇ ਸਾਧ ਸੰਗਤ ਜੀ, ਉਹ ਸਿੱਖ ਕਿੱਦਾਂ ਬੰਦ ਕਟਵਾ ਸਕੇਗਾ? ਉਹਦੇ ਸਾਹਿਬਜ਼ਾਦੇ ਕਿੱਦਾਂ ਨੀਹਾਂ 'ਚ ਚੁਣੇ ਜਾ ਸਕਣਗੇ? ਉਹਦੇ ਗੁਰਮੁਖ ਪਿਆਰੇ ਤਲੀ ਤੇ ਧਰ ਕੇ ਸੀਸ ਕਿੱਦਾਂ ਲੜ ਸਕਣਗੇ? ਭਾਈ ਤਾਰੂ ਸਿੰਘ ਵਰਗੇ ਖੋਪਰਾ ਉਤਰਾ ਕੇ 22 ਦਿਨ ਤੱਕ ਕਿੱਦਾਂ ਜਿੰਦਾ ਰਹਿ ਸਕਣਗੇ? ਕਿਉਂਕਿ ਇਸ ਕਰਕੇ ਗੁਰਮੁਖੋ, ਅੰਮ੍ਰਿਤ ਦੀ ਸ਼ਕਤੀ ਨੂੰ ਚੁਠਿਆਉਣ ਵਾਸਤੇ, ਨਿਉਣ ਵਾਸਤੇ, ਨੀਵੀਂ ਕਰਨ ਵਾਸਤੇ ਵੀ ਅੰਮ੍ਰਿਤ ਛਕਣ ਦਾ ਕੋਈ ਹੀਆ ਹੀ ਨਾ ਕਰੇ, ਗੁਰਸਿੱਖ ਕੋਈ ਬਣੇ ਹੀ ਨਾ, ਇਸ ਕਰਕੇ ਸਾਧ ਸੰਗਤ ਇਹੋ ਜਿਹੇ ਪਾੜੇ ਪਾਏ ਜਾ ਰਹੇ, ਇਹਨਾਂ ਵੱਲ ਧਿਆਨ ਰੱਖਣਾ। ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਰੰਭਤਾ ਕੀਤੀ ਹੈ, ਫਿਰ ਗੁਰਮੁਖੀ ਸਾਨੂੰ ਬਖਸ਼ੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਖਸ਼ੀ ਹੈ, ਫਿਰ ਦਸੇ ਸਰੂਪ ਦੇ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਦਾ ਗੁਰਤਾ ਗੱਦੀ ਪੁਰਬ ਵੀ ਦੱਸਿਆ ਗੁਰਮੁਖਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਵੀ ਦੱਸਿਆ। ਤੋ ਸਾਧ ਸੰਗਤ ਜੀ, ਥੋੜੇ ਜਿਹੇ ਸਿਲੰਬਰ ਦੀਆਂ ਵਚਨਾਂ 'ਚ ਬੇਨਤੀ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦ ਦੀ ਚਾਦਰ ਰੱਖਣ ਵਾਸਤੇ, ਭਾਵੇਂ ਹਿੰਦ ਦੀ ਚਾਦਰ ਬਣੇ, ਉਹਨਾਂ ਦੀ ਸ਼ਰਨ ਆਵੇ ਤੇ ਸਕੰਠ ਲਾਏ, ਇਹ ਬਿਰਧ ਸਵਾਮੀ ਸੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਬੈਠੇ ਹੋਏ ਆ, ਕਸ਼ਮੀਰੀ ਪੰਡਿਤ ਆਏ, ਮਹਾਰਾਜ ਜੀ ਸਾਡੇ ਧਰਮ ਨੂੰ ਖਤਰਾ ਹੈ, ਔਰੰਗਜ਼ੇਬ ਸਾਡੇ ਜਨੇਊ ਲਾਈ ਜਾ ਰਿਹਾ ਹੈ, ਔਰੰਗਜ਼ੇਬ ਸਾਡੀਆਂ ਗੋਦੀਆਂ ਲਾਈ ਜਾ ਰਿਹਾ ਹੈ, ਤੇ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਅਜੇ ਅਡੋਲ ਬੈਠੇ ਹੋਏ ਹਨ। ਸਾਹਿਬਜ਼ਾਦਾ ਜੀ, ਬਾਬਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 9 ਸਾਲ ਦੀ ਅਵਸਥਾ 'ਚ ਖੇਡਦੇ ਆਏ, ਪਿਤਾ ਜੀ ਦੇ ਕੋਲ ਆਣ ਕੇ ਪੁੱਛਿਆ ਕਿ ਪਿਤਾ ਜੀ ਇਹ ਕੌਣ ਹਨ? ਮੂੰਹ ਵਿੱਚ ਘਾ ਹੈ, ਛਾਤੀਆਂ 'ਚ ਹਾਵੇ ਆ, ਕੱਪੜੇ ਪਾਟੇ ਹੋਏ ਆ, ਇਹ ਕੌਣ ਆ? ਆਂਦੇ ਲਾਲ ਜੀ, ਇਹ ਕਸ਼ਮੀਰੀ ਪੰਡਿਤ। ਮਹਾਰਾਜ ਜੀ, ਇਹਨੇ ਕੀ ਗੱਲ ਹੈ, ਕੀ ਦੁੱਖ ਹੈ? ਮਹਾਰਾਜ ਕਹਿੰਦੇ, ਗੁਰੂ ਤੇਗ ਬਹਾਦਰ ਸਾਹਿਬ ਇਹਨੇ ਧਰਮ ਨੂੰ ਖਤਰਾ ਹੈ, ਤੇ ਸਤਿਗੁਰੂ ਜੀ ਧਰਮ ਦਾ ਖਤਰਾ ਇਹਨਾਂ ਦਾ ਕਿੱਦਾਂ ਖਤਮ ਹੋਵੇਗਾ? ਇੱਦਾਂ ਮਹਾਰਾਜ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਦਾਂ ਕੋਈ ਬਹੁਤ ਵੱਡਾ ਤਪੱਸਵੀ ਆਪਣਾ ਸੀਸ ਡਵੇ ਤੇ ਇਹਦਾ ਪਾਪ ਦਾ ਬੇੜਾ ਰੰਗਦੇਵ ਦਾ ਭਰੇਗਾ ਤਾਂ ਇਹ ਡੁੱਬੇਗਾ ਤੇ ਫਿਰ ਧਰਮ ਦੀ ਰੱਖਿਆ ਹੋਵੇਗੀ। ਝੱਟ ਦੇਣੀ ਤੋਤਲੀ ਆਵਾਜ਼ ਚ ਇਹ ਬਚਨ ਕਹਿ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਇਹ ਬਚਨ ਕਹਿ ਦਿੱਤਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ, ਤੁਸੀਂ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਵਾਰਸ ਜੀ, ਆਪ ਸੀਸ ਦੋ ਜਾ ਕੇ ਇਹਨਾਂ ਦਾ ਦੁੱਖ ਹਰੋ। ਧੰਨ ਗੁਰੂ ਗੋਬਿੰਦ ਸਿੰਘ 9 ਸਾਲ ਦੀ ਅਵਸਥਾ ਚ ਪਿਤਾ ਨੂੰ ਤੋਰਿਆ ਸ਼ਹੀਦ ਕਰਨ ਵਾਸਤੇ, ਫਿਰ ਮਾਤਾ ਜੀ ਸ਼ਹੀਦ ਹੋਏ, ਫਿਰ ਸਾਹਿਬਜ਼ਾਦੇ ਸ਼ਹੀਦ ਹੋਏ, ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼ਹੀਦੀ ਪਾਈ ਹੈ, ਮਤੀ ਦਾਸ ਜੀ ਸ਼ਹੀਦ ਹੋਏ ਤੇ ਸਤੀ ਰਾਮ ਜੀ ਸ਼ਹੀਦ ਹੋਏ ਤੇ ਭਾਈ ਦਿਆਲਾ ਜੀ ਸ਼ਹੀਦ ਹੋਏ। ਹੁਣ ਇਹਨਾਂ ਦਾ ਸਮੁੱਚਾ ਵਚਨ ਜਿਹੜਾ ਹੈ ਆਪਾਂ ਗੁਰਬਾਣੀ ਚ ਇੱਕ ਟੋਕ ਆਉਂਦੀ ਹੈ, ਮੀਨ ਪਕੜ ਫੰਕਿਓ ਔਰ ਕਾਟਿਓ ਰੰਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਾਉ ਨਾ ਵਿਸਰਿਓ ਪਾਣੀ। ਮੱਛੀ ਨੂੰ ਫੜ ਲਿਆ ਗਿਆ, ਫੜ ਕੇ ਉਹਨੂੰ 2 ਟੋਟੇ ਕਰ ਦਿੱਤੇ ਗਏ, ਫਿਰ ਸਾਧ ਸੰਗਤ ਨੇ ਟੋਟੇ ਕਰਕੇ ਫਿਰ ਨਿਕਲ ਨਿਕਲ ਟੋਟਾ ਕਰ ਦਿੱਤਾ ਗਿਆ, ਫਿਰ ਰਿੰਨਿਆ ਗਿਆ ਤੇ ਫਿਰ ਉਹਨੂੰ ਚਿੱਤ ਚਿੱਤ ਕੇ ਭੋਜਨ ਕਰ ਲਿਆ ਮੱਛੀ ਖਾਣ ਵਾਲਿਆਂ ਨੇ। ਮੱਛੀ ਖਾਣ ਵਾਲੇ ਨੇ ਜਦੋਂ ਉਹਨੂੰ ਭੋਜਨ ਕੀਤਾ ਹੈ, ਬਹੁਤਾ ਪੂਰੇ ਦਾ ਠੱਕਾ ਵਗ ਰਿਹਾ ਪਰ ਫਿਰ ਪਾਣੀ ਮੰਗ ਰਿਹਾ। ਕਿਸੇ ਨੇ ਪੁੱਛਿਆ ਵੀ ਤੂੰ ਪਾਣੀ ਕਿਉਂ ਪੀ ਰਿਹਾ, ਕਹਿੰਦਾ ਮੈਂ ਮੱਛੀ ਖਾਧੀ ਮੈਂ ਤਾਂ ਪਾਣੀ ਪੀ ਰਿਹਾ। ਉਹ ਮੱਛੀ ਜਿਹੜੀ ਸਾਧ ਸੰਗਤ ਦੀ ਟੋਟੇ ਟੋਟੇ ਹੋ ਗਈ, ਟੁਕੜਾ ਟੁਕੜਾ ਹੋ ਗਈ ਹੈ, ਪਰ ਜਿਸ ਦੇ ਅੰਦਰ ਹਜਮ ਵੀ ਹੋ ਗਈ ਹੈ ਪਰ ਫਿਰ ਵੀ ਉਹਨੇ ਪਾਣੀ ਨਾਲ ਪਿਆਰ ਨਹੀਂ ਛੱਡਿਆ। ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬੋਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਪਾਣੀ ਨੂੰ ਨਹੀਂ ਵਿਸਾਰਿਆ ਤੇ ਇਹੋ ਹੀ ਟੁੱਟ ਨੂੰ ਸਿੱਧ ਕਰਨ ਵਾਸਤੇ ਗੁਰੂ ਦੇ ਖਾਲਸੇ ਨੇ ਮੀਨ ਪਕੜ ਫਾਂਕਿਓ ਔਰ ਕਾਟਿਓ, ਮੀਨ ਪਕੜੀ ਗਈ ਭਾਈ ਮਤੀ ਦਾਸ ਜੀ, ਫੜ ਕੇ 2 ਫਾੜੇ ਕਰ ਦਿੱਤੇ ਗਏ ਭਾਈ ਮਤੀ ਦਾਸ ਜੀ ਦੇ, ਤੇ ਭਾਈ ਮਤੀ ਦਾਸ ਜੀ ਦੇ 2 ਫਾੜੇ ਕੀਤੇ ਗਏ ਤੇ ਗੁਰਮੁਖੋ 5 ਪ੍ਰਵਾਨ 5 ਪ੍ਰਧਾਨ ਤੱਕ ਜਪਜੀ ਸਾਹਿਬ ਦਾ ਪਾਠ ਆਇਆ ਹੈ, ਸਰੀਰ 2 ਟੋਟੇ ਹੋ ਗਿਆ ਤੇ ਦੋਵਾਂ ਟੋਟਿਆਂ ਦੇ ਵਿੱਚੋਂ ਆਵਾਜ਼ ਆਉਣੋਂ ਓਨਾ ਚਿਰ ਨਹੀਂ ਹਟੀ ਜਿੰਨਾ ਚਿਰ ਜਪਜੀ ਸਾਹਿਬ ਸਮਾਪਤ ਨਹੀਂ ਹੋ ਗਿਆ। ਸਮਾਪਤ ਨਹੀਂ ਹੋ ਗਿਆ, ਸਿੱਖੀ ਹੈ। ਮੱਛੀ ਨੇ ਪਾਣੀ ਨਾਲੋਂ ਪਿਆਰ ਨਹੀਂ ਛੱਡਿਆ, ਗੁਰੂ ਦੇ ਸਿੱਖ ਨੇ ਬਾਣੀ ਨਾਲੋਂ ਪਿਆਰ ਨਹੀਂ ਛੱਡਿਆ। ਜੇ ਦਿਆਲਾ ਜੀ ਨੂੰ ਸਾਧ ਸੰਗਤ ਜੀ ਇਹ ਉਹਨੂੰ ਔਰੰਗਜ਼ੇਬ ਨੇ ਕਿਹਾ ਤੇਰੀ ਨੌਜਵਾਨੀ ਤੇ ਤਰਸ ਆਉਂਦਾ, 25 ਸਾਲ ਦੀ ਤੇਰੀ ਉਮਰ ਹੈ ਤੇ ਤੂੰ ਇਸੇ ਤਰ੍ਹਾਂ ਮੈਂ ਧੀ ਦਾ ਡੋਲਾ ਵੀ ਦੇ ਦੇਣਾ, ਮਤੀ ਦਾਸ ਨੂੰ ਇਹ ਗੱਲ ਕਹੀ ਸੀ ਤੇ ਸਾਧ ਸੰਗਤ ਜੀ, ਫਿਰ ਭਾਈ ਦਿਆਲਾ ਜੀ ਨੇ ਇਹ ਗੱਲ ਕਹੀ ਹੈ ਕਿ ਮੇਰਾ ਜਿਹੜਾ ਚਿਹਰੇ ਤੇ ਰੰਗ ਜਿਹੜਾ ਹੈ ਨਾ ਮੈਨੂੰ ਸਿੱਖੀ ਦਾ ਚੜ ਚੁੱਕਾ ਹੈ, ਔਰੰਗਿਆ ਜੇ ਤੇਰੇ ਚ ਹਿੰਮਤ ਹੈ ਤੇ ਮੇਰਾ ਉਹ ਰੰਗ ਲਾ ਦੇ। ਉਹ ਕਹਿੰਦਾ ਫਿਰ ਉਬਾਲਿਆ ਹੀ ਲੈਂਦਾ, ਇਹਨੂੰ ਦੇਗ ਚ ਉਬਾਲ। ਗੁਰੂ ਤੇਗ ਬਹਾਦਰ ਸਾਹਿਬ ਨੂੰ ਆਣ ਕੇ ਨਮਸਕਾਰ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਝੂਠੀ ਸਰਕਾਰ ਦਾ ਕੀ ਹੁਕਮ ਹੋਇਆ ਮਹਾਰਾਜ ਦੇਗ ਚੁੱਬਣ ਦਾ? ਕਹਿੰਦੇ ਸੁਖਮਨੀ ਸਾਹਿਬ ਕੰਠ ਹੈ, ਹਾਂ ਸਤਿਗੁਰੂ ਦੀ ਕਿਰਪਾ ਹੈ। ਕਹਿੰਦੇ ਜਾਓ ਸੁਖਮਨੀ ਸਾਹਿਬ ਦਾ ਪਾਠ ਕਰੋ, ਗੁਰੂ ਅਰਜਨ ਦੇਵ ਜੀ ਤੁਹਾਡੀ ਰੱਖਿਆ ਕਰਦੇ। ਗੁਰੂ ਦੇ ਪਿਆਰੇ ਨੇ ਪਾਣੀ ਖੌਲਣ ਲੱਗ ਪਿਆ, ਉਬਾਲੇ ਖਾਣ ਲੱਗ ਪਿਆ, ਉਹਦੇ ਵਿੱਚ ਚੌਂਕੜਾ ਮਾਰ ਦਿੱਤਾ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਤਪਤ ਮਾਹੇ ਠਾਂਡ ਵਰਤਾਈ ਅਰਧ ਭਇਆ ਦੁੱਖ ਨਾਠੇ ਭਾਈ, ਬ੍ਰਹਮ ਗਿਆਨੀ ਕੇ ਧੀਰਜ ਏਕ। ਇਹ ਸਤਿਗੁਰੂ ਜੀ ਨੇ ਤੁਕਾ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਜਦੋਂ ਸੁਖਮਨੀ ਸਾਹਿਬ ਪੂਰਾ ਗੁਰਸਿੱਖ ਦੇ ਚਰਬੀ ਢਲ ਗਈ ਹੈ, ਹੱਡੀਆਂ ਖੜਕਣ ਲੱਗ ਪਈਆਂ, ਤੋ ਸਾਧ ਸੰਗਤ ਜੀ ਜਿੰਨਾ ਚਿਰ ਸੁਖਮਨੀ ਸਾਹਿਬ ਸਮਾਪਤ ਨਹੀਂ ਹੋਇਆ ਉਹਨਾਂ ਚਿਰ ਉਹ ਦੇਗ ਦੇ ਵਿੱਚੋਂ ਆਵਾਜ਼ ਆਉਣੋਂ ਨਹੀਂ ਹਟੀ। ਇਸ ਕਰਕੇ ਜੇ ਮੱਛੀ ਨੇ ਪਾਣੀ ਨਾਲੋਂ ਪਿਆਰ ਨਹੀਂ ਛੱਡਿਆ, ਗੁਰੂ ਦੇ ਸਿੱਖ ਨੇ ਬਾਣੀ ਨਾਲੋਂ ਪਿਆਰ ਨਹੀਂ। ਇਹ ਸਿੱਖੀ ਹੈ, ਇਹਨੂੰ ਸਿੱਖੀ ਕਿਹਾ ਜਾਂਦਾ ਹੈ, ਇਹਨੂੰ ਗੁਰਸਿੱਖ ਕਿਹਾ ਜਾਂਦਾ। ਸਤੀ ਰਾਮ ਜੀ ਨੂੰ ਰੂਹ ਦੇ ਨਾਲ ਵਲੇਟ ਗਈ, ਸਾਧ ਸੰਗਤ ਜੀ ਅੱਗ ਲਾ ਕੇ ਲੱਟ ਲੱਟ ਕਰਕੇ ਬਲ ਗਿਆ, ਉਹ ਸੀ ਤੱਕ ਨਹੀਂ ਕੀਤੀ। ਵਾਹਿਗੁਰੂ ਮੰਤਰ ਦਾ ਜਾਪ ਨਿਰੰਤਰ ਚੱਲਦਾ। ਫਿਰ ਉਹ ਮੀਨ ਪਕੜ ਫਾਂਕਿਓ ਔਰ ਕਾਟਿਓ ਕੱਟਿਆ ਗਿਆ ਬਾਬਾ ਭਾਈ ਮਨੀ ਸਿੰਘ ਜੀ ਲਾਹੌਰ ਚ ਫੜੇ ਗਏ। ਭਾਈ ਮਨੀ ਸਿੰਘ ਨੂੰ ਜਦੋਂ ਕੱਟਣ ਲੱਗੇ, ਬੰਦ ਬੰਦ ਕੱਟਣ ਲੱਗੇ, ਆਂਦੇ ਜਲਾਦਾ ਰੁਕ ਜਾ, ਆ 3 ਬੰਦ ਛੱਡ ਚੱਲੇ, 10 10 ਕੇ ਬੰਦ ਕਟਵਾਏ, ਅੰਮ੍ਰਿਤ ਦੀ ਸ਼ਕਤੀ ਅੰਮ੍ਰਿਤ ਦੀ ਸ਼ਕਤੀ। ਜਦੋਂ ਬੰਦ ਬੰਦ ਕਟਵਾਏ ਤੇ ਉਹਨਾਂ ਨੇ ਸਾਧ ਸੰਗਤ ਜੀ ਬਾਬਾ ਭਾਈ ਮਨੀ ਸਿੰਘ ਸ਼ਹੀਦ ਬਿਲਾਸ ਪੜ੍ਹ ਕੇ ਵੇਖ ਲਓ, ਇੱਕ ਤੇ ਬਦਕਿਸਮਤੀ ਅਸੀਂ ਆਪਣੇ ਇਤਿਹਾਸ ਨਾਲ ਟੁੱਟ ਗਏ, ਅਸੀਂ ਆਪਣਾ ਗੁਰਸਿੱਖ ਇਤਿਹਾਸ ਪੜ੍ਹਨ ਨੂੰ ਰਾਜੀ ਨਹੀਂ, ਗੁਰਮੁਖ ਵਾਸੀ ਇਤਿਹਾਸ ਨਾਲ ਟੁੱਟ ਗਏ ਆ ਤੇ ਇਸ ਕਰਕੇ ਭਾਈ ਮਨੀ ਸਿੰਘ ਜੀ ਨੇ ਸਾਧ ਸੰਗਤ ਜੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ। ਅੱਠ ਅਸ਼ਟਪਦੀਆਂ ਜਦੋਂ ਹੋਈਆਂ ਸਾਧ ਸੰਗਤ ਜੀ ਟੋਟੇ ਟੋਟੇ ਕਰਕੇ ਟੋਕਰੀ ਚ ਪਾ ਦਿੱਤਾ ਗਿਆ ਸਾਰਾ ਸਰੀਰ, ਬਾਕੀ 16 ਅਸ਼ਟਪਦੀਆਂ ਟੁਕੜੇ ਟੁਕੜੇ ਚੋਂ ਆਵਾਜ਼ ਆਈ ਹੈ। ਗੁਰੂ ਦੇ ਸਿੱਖ ਨੇ ਬਾਣੀ ਨਾਲੋਂ ਪਿਆਰ ਨਹੀਂ ਛੱਡਿਆ ਜਿੱਦਾਂ ਮੱਛੀ ਨੇ ਪਾਣੀ ਨਾਲੋਂ ਪਿਆਰ ਨਹੀਂ ਛੱਡਿਆ। ਜਿਹੜੀ ਵੀ ਗੁਰੂ ਬਾਣੀ ਦੀ ਤੁਕ ਹੈ ਉਹਨੂੰ ਸਿੱਧ ਕਰਕੇ ਸਿੱਖਾਂ ਨੇ ਵਿਖਾ ਲਿਆ, ਸਿੱਧ ਫਾਰ ਐਗਜ਼ੈਂਪਲ ਕਰਕੇ ਸਾਧ ਸੰਗਤ ਵਿਖਾ ਲਿਆ। ਭਾਈ ਤਾਰੂ ਸਿੰਘ ਜੀ ਨੂੰ ਜਗਰੀਏ ਨੇ ਇਹ ਗੱਲ ਕਹੀ ਹੈ, ਭਾਈ ਤਾਰੂ ਸਿੰਘ ਤੇਰੇ ਸਿਰ ਤੇ ਕੇਸ ਮੈਨੂੰ ਚੰਗੇ ਨਹੀਂ ਲੱਗਦੇ, ਕਹਿੰਦੇ ਦੁਸ਼ਟਾ ਐਦੋਂ ਗੱਲ ਨਾ ਕਰੀ, ਇਹ ਮੇਰੇ ਗੁਰੂ ਕਲਗੀ ਧਰਕਤਾ ਦੇ ਕੇਸ ਹੈ, ਇਹਨਾਂ ਨੂੰ ਤੂੰ ਨਹੀਂ ਕੱਟ ਸਕਦਾ। ਤਾਂ ਉਹਨੇ ਆਖਿਆ ਮੈਂ ਵੇਖ ਲੈਂਦਾ, ਜਾਂ ਕੈਂਚੀ ਮੰਗਾਈ ਹੈ। ਜਦੋਂ ਕੱਟਣ ਲੱਗਾ ਉਹ ਗੁਰੂ ਦੇ ਪਿਆਰੇ ਗੁਰੂ ਦੇ ਲਾਲ ਚੜ੍ਹਦੀ ਜਵਾਨੀ ਦਗਦਾ ਕਰਦਾ ਚਿਹਰਾ 25 ਸਾਲ ਦੀ ਅਵਸਥਾ ਹੈ, ਗੁਰੂ ਦੇ ਪਿਆਰੇ ਨੇ ਅਰਦਾਸ ਕਲਗੀ ਧਰਕਤਾ ਦੇ ਗੱਲ ਅੱਗੇ ਕੀਤੀ, ਮਾਰੇ ਸਿੱਖੀ ਸਿਦਕ ਕੇਸਾਂ ਸਵਾਸਾਂ ਸਗਨ ਬਣ, ਲੋਹੇ ਦੀਆਂ ਤਾਰਾਂ ਬਣ ਗਏ ਕੇਸ ਲੋਹੇ ਦੀਆਂ ਤਾਰਾਂ, ਕੈਂਚੀ ਖੁੰਡੀ ਹੋ ਗਈ। ਦੇ ਗੁਰਮੁਖੋ ਫਿਰ ਉਹਨੇ ਆਖਿਆ ਨਹੀਂ, ਖੋਪਰਾ ਉਤਰਾਦ ਹੋਵੇ ਤਾਂ ਫਿਰ ਜੇ ਕੇਸ ਨਹੀਂ ਕੱਟੇ ਜਾ ਸਕਦੇ। ਅੱਜ ਅਸੀਂ ਆਪਣੀ ਮਰਜ਼ੀ ਨਾਲ ਕੇਸ ਕਤਲ ਕਰਵਾਈ ਜਾ ਰਹੇ ਹਾਂ, ਸਿੱਖ ਉਸ ਬਜ਼ੁਰਗ ਦੇ ਵਾਰਸ ਹੋ ਕੇ ਜਿਸ ਬਜ਼ੁਰਗ ਨੇ ਸਾਧ ਖੋਪਰਾ ਉਤਰਾ ਲਿਆ ਪਰ ਕੇਸ ਨਹੀਂ ਕਤਲ ਹੋਣ ਦਿੱਤੇ, ਅਸੀਂ ਉਸ ਬਜ਼ੁਰਗ ਦੇ ਵਾਰਸ ਹਾਂ। ਉਹ ਸਾਡੇ ਬਜ਼ੁਰਗ ਪੁਰਾਣੇ ਬਜ਼ੁਰਗਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕਰੀਏ ਗੁਰਮੁਖ। ਤੇ ਉਸ ਵਕਤ ਬਾਬਾ ਭਾਈ ਤਾਰੂ ਸਿੰਘ ਜੀ ਨੇ ਆਖਿਆ, ਜਗਰੀਆ ਤੂੰ ਸਿੱਖਾਂ ਸਿੰਘਾਂ ਦੇ ਬਹੁਤੇ ਜ਼ੁਲਮ ਕੀਤੇ ਆ, ਤੈਨੂੰ ਮੈਂ ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਖੜਨਾ, ਤੈਨੂੰ ਪਹਿਲਾਂ ਮੈਂ ਤੈਨੂੰ ਨਰਕ ਚ ਪਾਵਾਂਗਾ ਫਿਰ ਮੈਂ ਸੱਚਖੰਡ ਜਾਵਾਂਗਾ। 22 ਦਿਨ ਤੱਕ ਗੁਰੂ ਦਾ ਪਿਆਰਾ ਜੀਂਦਾ ਰਿਹਾ, 22 ਦਿਨ ਤੱਕ ਅੰਮ੍ਰਿਤ ਧਾਰੀ ਸੀ, ਮੌਤ ਨਹੀਂ ਲੱਗੇ, ਮਰਜ਼ੀ ਨਾਲ ਹੀ ਗਿਆ। ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਆਉਂਦਾ ਹੈ ਸੰਸਾਰ ਤੇ ਚੜਿਆ ਜਾਂਦਾ, ਉਹਨੂੰ ਕਿਸੇ ਦੀ ਸੰਗ ਸ਼ਰਮ ਨਹੀਂ, ਭਾਵ ਕਿ ਉਹਨੂੰ ਕੋਈ ਰੋਗ ਟੋਗ ਹੀ ਨਹੀਂ ਹੈ। ਜੇ ਗੁਰਮੁਖ ਜਿਹੜਾ ਜੀਵਨ ਮੁਕਤ ਹੋ ਜਾਂਦਾ ਹੈ, ਜਿਹੜਾ ਸਿਮਰਨ ਕਰ ਕਰਕੇ ਅਕਾਲ ਪੁਰਖ ਵਿੱਚ ਹੀ ਭੇਦ ਹੋ ਜਾਂਦਾ ਹੈ, ਜਿੱਦਾਂ ਭਾਈ ਭਗਤ ਨਾਮਦੇਵ ਜੀ ਨੇ ਕਿਹਾ, ਮੂਹੇ ਹੋਏ ਕੋ ਮੁਕਤ ਦੇਓਗੇ ਮੁਕਤ ਕੇ ਜਾਣੇ ਕੋਇਲਾ, ਇਹ ਪੜੀਆਂ ਮੁਕਤ ਢੇਡ ਕਹਿ ਤੇ ਪੈਰ ਪੁਛੋਲੀ ਹੋਏਗਾ। ਉਹ ਕਹਿੰਦੇ ਮਰੇ ਨੂੰ ਮੁਕਤ ਨਹੀਂ ਚਾਹੁੰਦਾ, ਮੈਂ ਜੀਵਨ ਮੁਕਤ ਹੋਣਾ ਚਾਹੁੰਦਾ। ਜੀਂਦੇ ਗੁਰੂ ਦਾ ਸਿੱਖ ਮੁਕਤ ਹੁੰਦਾ ਹੈ, ਜੀਂਦਾ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੇ ਉਹਨਾਂ ਗੁਰਸਿੱਖਾਂ ਨੇ ਸ਼ਹਾਦਤ ਦਿੱਤੀ ਹੈ ਤੇ ਸਾਧ ਬਾਣੀ ਨਾਲ ਪਿਆਰ ਨਹੀਂ ਛੱਡਿਆ, ਅੱਜ ਗੁਰਮੁਖੋਂ ਇੱਕ ਚਾਰ ਛਿਲੜਾਂ ਵਾਸਤੇ, ਇੱਕ ਮਾਇਆ ਵਾਸਤੇ, ਇੱਕ ਧਨ ਵਾਸਤੇ ਆਏ ਜ਼ਰੂਰ, ਕੰਮ ਕਾਰ ਵੀ ਸਾਡਾ ਚੱਲ ਰਿਹਾ ਜੇ, ਕੰਮ ਕਾਰ ਸਭ ਕੁਝ ਹੋ ਰਿਹਾ, ਗੱਡੀਆਂ ਵੀ ਸਾਡੇ ਥੱਲੇ ਆ, ਕੰਮ ਵੀ ਸਾਡੇ ਵਧੀਆ, ਅਸੀਂ ਸਿੱਖੀ ਤੋਂ ਦੂਰ ਕਿਉਂ ਚਲੇ ਗਏ? ਯਾਦ ਨਹੀਂ ਛੱਡੀ, ਗੋਤ ਨਹੀਂ ਛੱਡੀ, ਧਰਮ ਕਿਉਂ ਛੱਡ ਦਿੱਤਾ? ਇਸ ਕਰਕੇ ਗੁਰਸਿੱਖੀ ਵਿੱਚ ਪਰਪਕਤਾ ਸਹਿਤ ਆਈਏ। ਸਤ ਬਾਬਾ ਜਰਨੈਲ ਸਿੰਘ ਖਾਲਸਾ ਏਦਾਂ ਹੀ ਵਚਨ ਕਰਿਆ ਕਰਦੇ ਕਿ ਦਾਸ ਉਹਨਾਂ ਦੇ ਨਾਲ ਬਾਡੀਗਾਰਡ ਰਿਹਾ ਹੈ, ਉਹਨਾਂ ਦੇ ਪ੍ਰਚਾਰ ਸਾਰੇ ਸੁਣੇ ਦਾਸ ਨੇ, ਤੇ ਉਹਨਾਂ ਨੇ ਜਦੋਂ ਇਹ ਗੱਲ ਕਹਿਣੀ ਕਹਿੰਦੇ ਨੌਜਵਾਨੋ ਮੈਂ ਤੁਹਾਨੂੰ ਆਪਣੇ ਭਰਾ ਬਣਾਉਣਾ ਚਾਹੁੰਦਾ, ਬਣਨਾ ਨੀ? ਉਹਨਾਂ ਨੇ ਆਖਣਾ ਨੌਜਵਾਨੋ ਸ਼ੇਰਾਂ ਦੇ ਪੁੱਤ ਜੋ ਸ਼ੇਰ ਬਣੋ, ਕਿਉਂ ਗਿਦੜਾ ਬਘਿਆੜਾਂ ਦੇ ਵਿੱਚ ਰਲੇ ਫਿਰਦੇ? ਇਹ ਵਚਨ ਸੰਤ ਜਰਨੈਲ ਸਿੰਘ ਖਾਲਸਾ ਦੇ, ਉਹਨਾਂ ਨੇ ਤੁਹਾਨੂੰ ਦੱਸ ਰਿਹਾ ਕਿਉਂਕਿ ਮੈਂ ਸੁਣਿਆ ਇਹ ਤੁਹਾਨੂੰ ਦੱਸ ਰਹੇ। ਇਸ ਕਰਕੇ 200 ਸਿੰਘ 500 ਨੌਜਵਾਨਾਂ ਨੇ ਦਾੜੇ ਕੇਸ ਰੱਖ ਕੇ ਜਾਣੇ, ਅੰਮ੍ਰਿਤ ਛਕਣੇ 46,000-7,000 ਸਿੰਘ ਨੂੰ ਅੰਮ੍ਰਿਤ ਛਕਾਇਆ ਇੱਕੇ ਵਾਰ। 80 ਸਾਲ ਸਿੰਘ ਅੰਮ੍ਰਿਤ ਦੀ ਲਹਿਰ, ਇੱਥੇ ਇਟਲੀ ਦੇ ਵਿੱਚ ਵੀ ਸਾਧ ਸੰਗਤ ਦੇ ਤਕਰੀਬਨ ਹਰ ਮਹੀਨੇ ਬਾਅਦ ਅੰਮ੍ਰਿਤ ਸੰਚਾਰ ਹੁੰਦਾ ਹੀ ਰਹਿੰਦਾ ਤੇ ਸਾਧ ਸੰਗਤ ਦੇ ਬੜੇ ਭਾਗ ਵਾਲੀ ਗੱਲ ਦੇ ਨੌਜਵਾਨ ਨੂੰ ਗੁਰਸਿੱਖੀ ਵਿੱਚ ਪਰਪਕਤਾ ਸਹਿਤ ਆਈਏ, ਗੁਰਸਿੱਖੀ ਵਿੱਚ ਹੋ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀਏ, ਤੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਦਸਵੇਂ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਉੱਥੇ 1675 ਈਸਵੀ ਦੇ ਵਿੱਚ ਗੁਰੂ ਸਾਹਿਬ ਨੇ ਦਿੱਲੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਹੈ ਤਾਂ ਸਾਧ ਸੰਗਤ ਜੀ 5ਵੇਂ ਸਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਧ ਸੰਗਤ ਆਪ ਤੱਤੀ ਤਵੀ ਤੇ ਬੈਠੇ ਆ, 5 ਸਿੱਖ ਸਲਾਖਾਂ ਦੇ ਪਿੱਛੇ ਬਾਬਾ ਬਿਧੀ ਚੰਦ ਵਰਗੇ, ਭਾਈ ਲੰਗਾਹ ਜੀ ਵਰਗੇ ਤੇ ਹੋਰ ਭਾਈ ਜੇਠਾ ਜੀ ਵਰਗੇ 5 ਸਿੱਖ ਸਾਧ ਸੰਗਤ ਸਲਾਖਾਂ ਦੇ ਪਿੱਛੇ ਆ, ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਆ, ਜਿੱਦਾਂ ਕੋਈ ਸਾਇੰਟਿਸਟ ਐਕਸਪੈਰੀਮੈਂਟ ਕਰਕੇ ਦੱਸਦਾ ਹੈ, ਉਦਾਂ ਪੱਚਾਂ ਪੰਜਾਂ ਸਿੱਖਾਂ ਨੂੰ ਦਿਖਾਇਆ ਕਿ ਐਦਾਂ ਸ਼ਹਾਦਤ ਪਾਉਣੀ ਹੈ। ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੈ। ਆਪ ਗੁਰੂ ਨੇ ਸ਼ਹੀਦ ਹੋ ਕੇ ਦੱਸਿਆ ਸ਼ਹਾਦਤ ਕਿੱਦਾਂ ਕਰਨੀ ਹੈ, ਸ਼ਹਾਦਤ ਕਿੱਦਾਂ ਦੇਣੀ ਹੈ। ਇਹ ਸਬਕ ਦਿੱਤਾ ਹੈ, ਇਹ ਸਬਕ ਦੇ ਕੇ ਤੇ ਸਾਧ ਸੰਗਤ ਨੌਵੇਂ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਪ ਪਿੰਜਰੇ ਦੇ ਵਿੱਚ ਤੇ ਤਿੰਨ ਸਿੱਖਾਂ ਨੂੰ ਸ਼ਹੀਦ ਹੁੰਦੇ ਵੇਖਿਆ ਆਪਣੇ ਅੱਖੀਂ ਕਿ ਪੰਜਵੇਂ ਸਰੂਪ ਜਿਹੜਾ ਮੈਂ ਸਬਕ ਦਿੱਤਾ ਸੀ ਕੀ ਸਿੱਖ ਹੁਣ ਤੱਕ ਪੂਰੇ ਨੰਬਰ ਲੈ ਕੇ ਪਾਸ ਹੋ ਰਿਹਾ, ਪੂਰੇ ਨੰਬਰ ਲੈ ਕੇ ਸਿੱਖ ਪਾਸ ਹੋਏ, ਪੂਰੇ ਨੰਬਰ ਲੈ ਕੇ ਹੁਣ ਕਿਉਂ ਜੀਰੋ ਬਣ ਰਹੇ ਆਪਾਂ, ਹੁਣ ਕਿਉਂ ਜੀਰੋ ਹੋ ਰਿਹਾ, ਹੁਣ ਕਿਉਂ ਨੀ ਨੰਬਰ ਲੈ ਰਿਹਾ ਆਪਾਂ। ਗੁਰਸਿੱਖੋ, ਏਡਾ ਵੱਡਾ ਸਾਡਾ ਵਿਰਸਾ ਹੋਵੇ, ਇੰਨਾ ਅਮੀਰ ਵਿਰਸਾ ਹੋਵੇ, ਕਿਸੇ ਪਾਦਰੀ ਨੇ ਇਹ ਗੱਲ ਕਹੀ ਹੈ, ਕਹਿੰਦਾ ਸਿੱਖੋ ਤੁਸੀਂ ਸਾਰੇ ਨਰਕਾਂ ਨੂੰ ਜਾਓਗੇ। ਉਹਨਾਂ ਪੁੱਛਿਆ ਕਿੱਦਾਂ, ਕਹਿੰਦੇ ਮੈਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਿਆ, ਦਸਮ ਗ੍ਰੰਥ ਵੀ ਪੜ੍ਹਿਆ, ਸਾਰਾ ਇਤਿਹਾਸ ਪੜ੍ਹਿਆ। ਕਹਿੰਦੇ ਸਾਡਾ ਇੱਕ ਜੀਸਸ ਕ੍ਰਾਈਸਟ ਸੀ, ਉਹ ਇੱਕ ਜੀਸਸ ਕ੍ਰਾਈਸਟ ਨੇ ਜੇ ਕਿਤੇ ਸਲਾਈਬ ਤੇ ਟੰਗਿਆ ਗਿਆ ਤੇ ਉਹ ਸਾਰੀ ਵਰਲਡ ਦੇ ਵਿੱਚ ਈਸਾਈ ਧਰਮ ਫੈਲਾ ਦਿੱਤਾ। ਤੇ ਜੇ ਤੁਹਾਡਾ ਕਿਤੇ ਵੇਖੀਏ ਇੱਕ ਇੱਕ ਪੱਤਰੇ ਦੇ ਵਿੱਚ ਕਈ ਕਈ ਜੀਸਸ ਕ੍ਰਾਈਸਟ ਬੈਠੇ, ਜਿੱਥੇ ਦੇਖੋ ਸ਼ਹਾਦਤਾਂ ਦਾ ਹੀ ਇਤਿਹਾਸ ਹੈ ਸਾਡਾ। ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਜੇ 700 ਸਾਲ ਹਿੰਦੂ ਕੌਮ ਗੁਲਾਮ ਰੱਖੀ ਹੈ, ਮੁੜ ਕੇ ਪਠਾਨ ਕਿਸੇ ਦੇ ਗੁਲਾਮ ਨਹੀਂ ਹੋਏ। ਜਦੋਂ ਗੁਰੂ ਦੇ ਖਾਲਸੇ ਨੇ ਇੱਥੇ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ, ਹਰੀ ਸਿੰਘ ਨਲਵੇ ਨੇ ਉਹਨਾਂ ਪਠਾਣਾਂ ਨੂੰ ਗੁਲਾਮ ਕੀਤਾ। ਅੱਜ ਅਮੈਰੀਕਾ ਨੇ ਅਟੈਕ ਕੀਤਾ, ਕਿਸੇ ਪੜਿਆ ਵੀ ਹੋਵੇਗਾ ਨਾ ਪਿੱਛੇ, ਵੀ ਇਹਨਾਂ ਨੂੰ ਗੁਲਾਮ ਕੌਣ ਕਰ ਸਕਿਆ, ਸਿੱਖ ਗੁਲਾਮ ਕਰ ਸਕਿਆ, ਕਦੀ ਪਠਾਨ ਗੁਲਾਮ ਨਹੀਂ ਜੇ। ਏਡੀ ਚੀੜੀ ਕੌਮ ਆ, ਏਡੀ ਸਖਤ ਕੌਮ ਹੈ, ਏਦਾਂ ਦੀ ਉਹ ਬਿੱਟੀ ਹੈ ਉਹਨਾਂ ਦੀ। ਤੇ ਫਿਰ ਗੁਰੂ ਦਾ ਖਾਲਸਾ ਏਡਾ ਸੂਰਮਾ, ਏਡਾ ਯੋਧਾ, ਕੱਲਾ ਹਰੀ ਸਿੰਘ ਨਲਵੇ ਦੇ ਬਾਰੇ ਪਠਾਣੀਆਂ ਕਹਿੰਦੀਆਂ ਸਨ ਤੈਨੂੰ ਨਲੀਆ ਹਰੀਆ ਰਹਿ ਕੇ, ਨਲੂਆ ਮਾਰੂ ਤੈਨੂੰ, ਆ ਗਿਆ ਹੀ ਨਲੂਆ ਕਹਿ ਕੇ ਡਰਾਉਂਦੀਆਂ ਸਨ। ਏਡਾ ਵੱਡੀ ਛਾਪ ਛੱਡੀ ਗੁਰੂ ਦੇ ਖਾਲਸੇ ਨੇ, ਤੇ ਇੱਕ ਖਾਲਸਾ ਹੀ ਉਸ ਕੌਮ ਨੂੰ ਗੁਲਾਮ ਕਰ ਸਕਿਆ, ਨਹੀਂ ਤੇ ਕੋਈ ਕੌਮ ਨੂੰ ਉਸ ਨੂੰ ਗੁਲਾਮ ਨਹੀਂ। ਅੱਜ ਵੀ ਕਹਿੰਦੇ ਆ, ਉਹ ਕਹਿੰਦੇ ਆ ਥੱਲੇ ਸਾਹਮਣੇ ਆ ਉੱਤੇ ਸ਼ੈਤਾਨਾਂ ਦੀ ਤਰ੍ਹਾਂ ਕੀ ਜਹਾਜ਼ਾਂ ਦੇ ਉੱਤੇ ਬੰਬ ਜੇ ਮਾਰੀ ਜਾਣਾ, ਸਾਹਮਣੇ ਆ ਕੇ ਤੇ ਮੇਰੇ ਜੰਗ ਕਰਕੇ ਤੇ ਦੇਖ, ਏਡੇ ਚੀੜੇ ਲੋਕ। ਇਸ ਕਰਕੇ ਗੁਰੂ ਦੇ ਖਾਲਸੇ ਚ ਇੰਨੀਆਂ ਬਰਕਤਾਂ ਹੈ, ਗੁਰੂ ਦੇ ਅੰਮ੍ਰਿਤ ਵਿੱਚ ਇੰਨੀਆਂ ਬਰਕਤਾਂ ਹੈ, ਤੇ ਅਸੀਂ ਉਹਨਾਂ ਬਰਕਤਾਂ ਤੋਂ ਕਿਉਂ ਮਿਲ ਰਹੇ ਹਾਂ ਭਾਈ? ਕੀ ਗੱਲ ਹੋ ਗਈ, ਕਿਹੜੀ ਗੱਲ ਹੋ ਗਈ ਜਿਹੜੀ ਕਰਕੇ ਆਪਾਂ ਮਿਲ ਰਹੇ ਹੋ ਗਏ ਸਾਧ ਸੰਗਤ? ਸਿੱਖਾਂ ਦੇ ਘਰ ਜਨਮ ਲੈ ਕੇ ਵੀ ਫਿਰ ਵੀ ਗੁਰੂ ਦੇ ਸਿੱਖ ਨਹੀਂ ਸੱਜਦੇ। ਸਿੱਖ ਸੱਜਣਾ ਚਾਹੀਦਾ, ਗੁਰਮੁਖੋ ਗੁਰੂ ਵਾਲੇ ਬਣਨਾ ਚਾਹੀਦਾ। ਗੁਰੂ ਗੋਬਿੰਦ ਸਿੰਘ ਨੂੰ ਫਿਰ ਅੱਜ ਦੇ ਦਿਨ ਹੀ ਗੁਰਤਾ ਗੱਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਭਾਈ ਜੈਤਾ ਜੀ ਜਦੋਂ ਸੀਸ ਲੈ ਕੇ ਆਇਆ, ਉਹਦੇ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖ ਨੂੰ ਘਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਗੱਦੀ ਵਾਸਤੇ। 5 ਪੈਸੇ ਤੇ ਨਾਰੀਅਲ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਕਲਪ ਦੇ ਨਾਲ ਪਰਿਕਰਮਾ ਕੀਤੀਆਂ। ਇੱਧਰ ਮਾਤਾ ਗੁਜਰ ਕੌਰ ਜੀ ਨੂੰ ਸਾਸ ਨੂੰ ਸੁਪਨੇ ਵਿੱਚ ਸਭ ਕੁਝ ਨਜ਼ਰ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਦੇ 4 ਸਫੇਰੇ ਗੁਰੂ ਤੇਗ ਬਹਾਦਰ ਸਾਹਿਬ ਪਰਿਕਰਮਾ ਕੀਤੀਆਂ ਤੇ ਗੁਰਤਾ ਗੱਦੀ ਦਾ ਤਿਲਕ ਲਾਇਆ। ਤੋ ਸਾਧ ਸੰਗਤ ਜੀ, ਉਸ ਵੇਲੇ ਬਾਬਾ ਬੁੱਢਾ ਜੀ ਦੀ ਅੰਸ਼ ਦੇ ਵਿੱਚੋਂ, ਸੋ ਸਾਧ ਸੰਗਤ ਜੀ ਭਾਈ ਰਾਮ ਕੌਰ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਉਹਨਾਂ ਦਾ ਨਾਂ ਜਿਹੜੇ ਅਮਰ ਸ਼ਾਹ ਤੋਂ ਬਾਅਦ ਗੁਰਮੁਖ ਸਿੰਘ ਜੀ ਬਣੇ, 2.5 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੇ ਉਹਨਾਂ ਦੇ ਤਿਲਕ ਲਾਇਆ। ਧੀਰ ਮਲੀਏ ਨੇ ਘਰ ਰੱਖਿਆ ਉਹਨਾਂ ਨੂੰ ਕਿ ਮੈਂ ਤਿਲਕ ਲਵਾ ਲਵਾਂਗਾ, ਉਹਨਾਂ ਦਾ ਅੰਗੂਠਾ ਆਪਣੇ ਮੱਥੇ ਨੂੰ ਲਵਾ ਨਹੀਂ ਸਕਿਆ, 2.5 ਸਾਲ ਦੇ ਪੂਰਨ ਬ੍ਰਹਮ ਗਿਆਨੀ ਸਨ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਅੱਜ ਗੁਰਤਾ ਗੱਦੀ ਦਾ ਤਿਲਕ ਲਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਾਰ ਜਿਹੜਾ ਲੱਖੀ ਸ਼ਾਹ ਹੁਣ ਜਾ ਰਹੇ ਨੇ ਰੂਹ ਦੇ ਗੱਡਿਆਂ ਦੇ ਵਿੱਚ ਪਾ ਕੇ, ਤੇ ਆਪਣੇ ਘਰ ਦੇ ਵਿੱਚ ਰਕਾਬ ਦਾ ਜਵਾਲੀ ਥਾਂ ਉਹਦਾ ਘਰ ਸੀ, ਉੱਥੇ ਉਹਨੇ ਸਾਧ ਸੰਗਤ ਜੀ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੀਸ ਦਾ ਸੰਸਕਾਰ, ਸਰੀਰ ਦਾ ਸੰਸਕਾਰ ਕੀਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਗੁਰਮੁਖੋ, ਉਦੋਂ ਗੁਰੂ ਸਾਹਿਬ ਨੇ ਬਚਨ ਕਹਿਆ, ਥੋੜਾ ਜਿਹਾ ਯਾਦ ਰੱਖਿਆ ਜੇ ਇਹਨਾਂ ਬਚਨਾਂ ਨੂੰ ਕੋਈ ਭਾਵ ਭੁੱਲ ਨਾ ਜਾਵੇ। ਗੁਰੂ ਸਾਹਿਬ ਨੇ ਕਿਹਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਦੀ ਮਾਨਿਓ ਪੰਡਿਤ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਕਹੇ ਖੋਜ ਸ਼ਬਦ ਮੈਂ ਲੈ। ਜਿਹੜਾ ਪ੍ਰਭੂ ਨੂੰ ਮਿਲਣਾ ਚਾਹੁੰਦਾ ਉਹ ਸ਼ਬਦ ਖੋਜ ਕੇ ਲੈ ਲਵੇ। ਇਸ ਕਰਕੇ ਸਾਡੇ ਸਾਰੇ ਹਰ ਤਰ੍ਹਾਂ ਨਾਲ ਸਾਧ ਸੰਗਤ ਜੀ, ਨਿੱਕੀ ਨਿੱਕੀ ਬਰੀਕ ਬਰੀਕ ਚੀਜ਼ ਮੁਤਾਬਕ ਵੀ ਸਾਡੇ ਢਾਹ ਲੱਗ ਰਹੀ ਹੈ, ਉਹਦੇ ਤੋਂ ਸਾਵਧਾਨ ਰਹਿਣਾ। ਚੜ੍ਹਦੀ ਕਲਾ ਦੇ ਵਿੱਚ ਗੁਰਸਿੱਖਾਂ ਨੇ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਜਿਹੜਾ ਸਲੋਕ ਦੋਹਰਾ ਉਚਾਰ ਰਿਹਾ ਇਹ ਭਾਈ ਹਰ ਸਿੰਘ ਗੁਰੂ ਗੋਬਿੰਦ ਸਿੰਘ ਦੇ ਡੈਰੀ ਦਾ ਸਨ, ਗੋਦਨਾਮੇ ਪੋਥੀ ਸਾਧ ਸੰਗਤ ਦੀ ਹਜ਼ੂਰ ਸਾਹਿਬ ਪਈ ਹੈ, ਜਾ ਕੇ ਦਰਸ਼ਨ ਕਰ ਸਕਦੇ ਜੋ। ਉੱਥੇ ਬਾਬਾ ਹਰ ਸਿੰਘ ਨੇ ਇਹ ਲਿਖਿਆ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਆ ਗਿਆ ਭਾਈ ਅਕਾਲ ਜੀ, ਜਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਜੀ ਹੁਣ ਗੁਰਤਾ ਗੱਦੀ ਅਸੀਂ ਕਿਹਦੇ ਦਰਸ਼ਨ ਕਰਾਂਗੇ, ਉਸ ਵਕਤ ਗੁਰੂ ਗੋਬਿੰਦ ਸਿੰਘ ਨੇ ਬਚਨ ਕਿਹਾ ਸੀ, ਆ ਗਿਆ ਭਾਈ ਅਕਾਲ ਜੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇ। ਦੂਸਰੇ ਬਾਬੇ ਜਿਹੜੇ ਨਾਨਕ ਸ਼ਰੀ, ਉਹ ਜੋ ਜਾਟਾ ਹਿਰਦਾ ਸ਼ੁੱਧ ਹੈ, ਸਾਧ ਸੰਗਤ ਜੇ ਸ਼ੁੱਧ ਹੋਣਾ ਤੇ ਤਾਂ ਹੁਣ ਜੇ ਅਸੀਂ ਬਾਣੀ ਪੜਾਂਗੇ, ਜੇ ਅਸੀਂ ਸ਼ਬਦ ਪੜਾਂਗੇ ਤਾਂ ਹੀ ਸ਼ੁੱਧ ਹੋਵੇਗਾ ਨਾ। ਉਦਾਂ ਕਿਹੜੇ ਮਨੁੱਖ ਦਾ ਹਿਰਦਾ ਸ਼ੁੱਧ ਹੋ ਸਕਦਾ, ਬਾਣੀ ਪੜਨ ਵਾਲਿਆਂ ਦਾ ਹੀ ਨਹੀਂ ਸ਼ੁੱਧ ਹੋ ਸਕਦਾ ਤੇ ਦੂਜਿਆਂ ਦਾ ਕਿੱਥੋਂ ਸ਼ੁੱਧ ਹੋ ਜਾਵੇਗਾ। ਜਾਟਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਨਹੀਂ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮਿਲ ਜਾਏ, ਜੋ ਗੁਰੂ ਨੂੰ ਮਿਲਣਾ ਚਾਹੁੰਦਾ, ਰੱਬ ਨੂੰ ਮਿਲਣਾ ਚਾਹੁੰਦਾ, ਉਹ ਸ਼ਬਦ ਖੋਜ ਕੇ ਗੁਰੂ ਸਾਹਿਬ ਦੇ ਵਿੱਚੋਂ ਕੋਈ ਗਾਵੈ ਕੋ ਸੁਣੈ, ਹਰ ਨਾਮਾਂ ਚ ਤਲਾਏ, ਕਹੋ ਕਬੀਰ ਸੰਸਾ ਨੇ ਅਤ ਪਰਮਗਤ ਪਾਏ। ਗੁਰੂ ਨਾਨਕ ਸਾਹਿਬ ਦਾ ਆਪਾਂ ਅਵਤਾਰ ਪ੍ਰਭੂ ਬਣਾਇਆ, ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਨਾਲ ਹੀ ਸਾਧ ਸਿੰਘ ਗੁਰੂ ਗੋਬਿੰਦ ਸਿੰਘ ਦੀ ਗੁਰਤਾ ਗੱਦੀ ਦਾ ਦਿਵਸ਼ ਵੀ ਇਹ ਕਹਿੰਦੇ ਆ। ਨਵੇਂ ਕੈਲੰਡਰ ਮੁਤਾਬਕ ਇਕੱਠੇ ਇਕੱਠੇ ਜੇ ਆ ਗਏ, ਨਹੀਂ ਤੇ ਉਦਾਂ ਤੇ ਅਲੱਗ ਅਲੱਗ ਹੁੰਦੇ ਸੀ ਸਾਧ ਸੰਗਤ ਜੀ। ਰਹੋ ਵਿਚਾਰ ਇਹਨਾਂ ਆਪਾਂ ਵਿਚਾਰਾਂ ਚ ਨਹੀਂ ਪੈਣਾ, ਗੁਰੂ ਗੋਬਿੰਦ ਸਿੰਘ ਦੇ ਖਾਲਸਾ ਪੰਥ ਸਾਜ ਕੇ ਇਹ ਬਚਨ ਕਹਿ ਦਿੱਤਾ, ਜਾਗਤ ਜੋਤ ਜਪੈ ਨਿਸ਼ਬਾਸਰ, ਇੱਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ। ਕਹਿੰਦੇ ਜਿਹੜਾ ਪੂਰਾ ਖਾਲਸਾ ਗੁਰੂ ਕਲਗੀ ਧਰਕਦਾ ਨੇ ਕਿਹਾ, ਵਰਤ ਵਰਤ ਰੱਖਣੇ, ਜਿਹੜੀਆਂ ਸਾਡੀਆਂ ਅੰਮ੍ਰਿਤਧਾਰੀ ਬੀਬੀਆਂ ਵੀ ਵਰਤ ਰੱਖਦੀਆਂ, ਇਹ ਵਰਤ ਰੱਖਣੇ ਮਨੈ ਗੁਰਸਿੱਖ ਦੇ ਵਿੱਚ, ਗੁਰਮਤ ਦੇ ਵਿੱਚ ਮਨੈ, ਹਿੰਦੂ ਮਤ ਦੇ ਵਿੱਚ ਫਲੀਭੂਤ ਹੋਣਗੇ। ਗੁਰਸਿੱਖੀ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਕਹਿ ਦਿੱਤੀ ਹੈ, ਛੋਡਾ ਅੰਨ ਕਰੇ ਪਖੰਡ, ਨਾ ਸੁਹਾਗਣ ਤੇ ਨਾ ਉਹ ਰੰਡ। ਇਹ ਸਾਧ ਸੰਗਤ ਵੀ ਭਾਵੇਂ ਪਤੀ ਦੇ ਭਲੇ ਵਾਸਤੇ ਹੈ, ਸਾਰਾ ਸਾਲ ਪਤੀ ਨੂੰ ਭਾਵੇਂ ਚੱਜ ਨਾਲ ਪਾਣੀ ਨਾ ਪਿਆਇਆ ਜਾਵੇ ਤੇ ਆਖਣਾ ਮੈਂ ਕਰਵਾ ਚੌਥ ਦਾ ਵਰਤ ਰੱਖਣ ਲੱਗੇ। ਕਰਵਾ ਚੌਥ ਸਾਡਾ ਨਹੀਂ ਹੈ ਸਾਧ ਸੰਗਤ ਜੀ, ਹਿੰਦੂ ਧਰਮ ਦਾ ਹੈ, ਅਸੀਂ ਧਰਮ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਆਪਣੇ ਧਰਮ ਦਾ ਬੋਲੋ ਕੋਈ ਮਰਜ਼ੀ ਕਰੀ ਜਾਵੇ। ਗੁਰਸਿੱਖ ਧਰਮ ਦੇ ਵਿੱਚ ਇਹ ਬਿਲਕੁਲ ਨਹੀਂ ਹੈਗਾ ਸਾਧ ਸੰਗਤ ਜੀ। ਸਾਡੀ ਤੇ ਉਹ ਨਿੱਤ ਦੀਵਾਲੀ ਸਾਧ ਦੀ, ਅੱਠੇ ਪੈਰ ਬਸੰਤ, ਦੀਵਾਲੀ ਵੀ ਨੇਤੀ ਹੈ ਗੁਰੂ ਦੇ ਖਾਲਸੇ ਦੀ, ਬਸੰਤ ਵੀ ਨੇਤੀ ਹੈ। ਬਸੰਤ ਉਹ ਹੁੰਦੀ ਹੈ ਜਿਹੜਾ ਮੌਲਿਆ ਜਾਂਦਾ ਹੈ, ਉਹ ਤਾਂ ਗੁਰੂ ਦਾ ਸਿਮਰਨ ਕਰਨ ਵਾਲਾ ਗੁਰਮੁਖ ਪਿਆਰਾ, ਉਹਦਾ ਮਨ ਤਾਂ ਪਹਿਲਾਂ ਹੀ ਮੌਲਿਆ ਹੈ, ਸਦਾ ਹੀ ਉਹਦੀ ਬਸੰਤ ਹੈ ਸਾਧ ਸੰਗਤ ਜੀ। ਤੇ ਗੋਰ ਮੜੀ ਮੱਠ ਭੂਲ ਨਾ ਮਾਨੇ, ਜਿੱਦਾਂ ਸਾਧ ਸੰਗਤ ਅਸੀਂ ਆਮ ਦੁਆਬੇ ਦੇ ਵਿੱਚ ਤਾਂ ਮੈਂ ਮਿਲਕੇ ਵੇਖਿਆ, ਜਠੇਰੇ ਬਹੁਤ ਜ਼ਿਆਦਾ, ਆਹ ਦੁਸਾਂਝਾਂ ਦੇ ਵੀ ਜਠੇਰੇ, ਆਹ ਸੰਧੂਆਂ ਦੇ ਜਠੇਰੇ, ਆਹ ਢਿਲੋਆਂ ਦੇ ਜਠੇਰੇ ਆ, ਆਹ ਫਲਾਨਿਆਂ ਦੇ ਜਠੇਰੇ ਆ। ਤੇ ਸਾਧ ਸੰਗਤ ਜੀ ਉਹ ਜਠੇਰਿਆਂ ਤੇ ਜਾ ਕੇ ਜ਼ਰੂਰ ਕੋਈ ਮੱਥਾ ਨਵੀਂ ਨੂੰਹ ਲਿਆਉਂਦਾ, ਮੱਥਾ ਟੇਕ ਲੈਂਦਾ, ਫਿਰ ਉਹੋ ਹੀ ਸਾਧ ਸੰਗਤ ਜਠੇਰਾ ਉੱਤੇ ਸਵਾਰੀ ਕਰ ਲੈਂਦਾ, ਫਿਰ ਆਉਂਦੇ ਆ ਜੀ ਇਹ ਬਿਮਾਰ ਰਹਿ ਗਏ, ਇਹ ਤਾਂ ਬਿਮਾਰ ਹੋ ਗਈ ਹੈ, ਭੂਤ ਚਿੰਬੜ ਗਿਆ, ਚਿੰਬੜ ਗਏ ਤਾਂ ਏਦਾਂ ਸਾਧ ਸੰਗਤ ਮਾਫ ਕਰਨਾ। ਗੋਰ ਮੜੀ ਮੱਠ ਭੂਲ, ਮਹਾਰਾਜ ਕਹਿੰਦੇ ਮੜੀਆਂ ਮੱਠਾਂ ਨੂੰ ਭੁੱਲ ਕੇ ਵੀ ਗੁਰੂ ਦਾ ਸਿੱਖ ਨਹੀਂ ਮੰਨ ਸਕਦਾ, ਅੰਮ੍ਰਿਤ ਧਾਰੀ ਹੁੰਦੇ ਆ ਤੇ ਸਾਧ ਸੰਗਤ ਮੱਥਾ ਜਾ ਕੇ ਮੱਥੇ ਟੇਕਣ ਲੱਗ ਪੈਂਦੇ, ਪਹਾੜਾਂ ਵੀ ਜਾ ਕੇ ਮੱਥੇ ਮਾਰਨ ਲੱਗ ਪੈਂਦੇ ਆ। ਅੰਮ੍ਰਿਤ ਛਕਣ ਦਾ ਕੀ ਫਾਇਦਾ ਜੇ ਗੁਰੂ ਤੇ ਹੀ ਭਰੋਸਾ, ਗੁਰਮੁਖੋ ਭਰੋਸਾ ਗੁਰੂ ਤੇ ਰੱਖਣਾ। ਇਸ ਤਰ੍ਹਾਂ ਜਠੇਰਿਆਂ ਨੂੰ ਕਿਸੇ ਨੇ ਨਹੀਂ ਮੰਨਣਾ, ਜੇ ਪਹਿਲੋਂ ਤੇ ਮੰਨਦੇ ਆਉਂਦੇ ਆ ਤੇ ਉਹ ਛੱਡ ਦੋ, ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਗੁਰਮੁਖੋ, ਤੇ ਫਿਰ ਕਬਰਾਂ ਮੜੀਆਂ ਮੱਠਾਂ ਨੂੰ ਪੀਰਾਂ ਫਕੀਰਾਂ ਦੇ ਜਾ ਆਉਂਦੇ, ਕਈ ਆ ਇਸ਼ਤਿਹਾਰਾਂ ਚ ਬੜਾ ਕੁਛ ਆ ਰਿਹਾ, ਫਲਾਨਾ ਪੀਰ ਢਮਕਾਨਾ ਪੀਰ, ਤੇ ਪੀਰਾਂ ਨੇ ਆਪ ਉਹਨਾਂ ਨੂੰ ਪੁੱਛ ਲਓ ਵੀ ਉਹਨਾਂ ਦਾ ਭਾਵ ਜੀਵਨ ਕਿੱਦਾਂ ਦਾ ਹੈ, ਤੇ ਉਹ ਸਾਧ ਸੰਗਤ ਆਪਣਾ ਜੀਵਨ ਵੀ ਰੋਕ, ਜਿਹਨੂੰ ਵੀ ਪੁੱਛੋ ਨਾ, ਜਿਸ ਮਾਂ ਉੱਠ ਕੇ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ ਉਹਦਾ ਦੁੱਖ ਕਿਤੇ ਫੋੜ ਕੇ ਦੇਖਿਆ ਜੇ ਵੀ ਪੀਰ ਕੀ ਕਰਦਾ, ਕਹਿੰਦਾ 7 ਦਿਨਾਂ ਜੀ ਆਰਾਮ ਆ ਜਾਵੇਗਾ ਫਲਾਨੇ, ਤੇ ਉਹਨੂੰ ਆਪ ਦੱਸੋ ਵੀ ਆਪ ਉਹਦੇ ਪਰਿਵਾਰ ਆ ਜੀ, ਸਿਰਫ ਤੇ ਸਿਰਫ ਇੱਕ ਦੁਕਾਨਦਾਰੀ ਹੈ, ਇਹ ਸਾਨੂੰ ਚਲਾਉਣ ਵਾਸਤੇ ਦੁਕਾਨਦਾਰੀਆਂ ਵਹਿਮਾਂ ਭਰਮਾਂ ਟਿਕਾਉਣ ਵਾਸਤੇ, ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਆ ਮਹਾਰਾਜ ਨੇ ਤਾਂ ਆਖਿਆ, ਜਬ ਦਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਮਹਾਰਾਜ ਕਹਿੰਦੇ ਮੈਂ ਨੀ ਪ੍ਰਤੀਤ ਕਰਾਂਗਾ, ਹੁਣ ਪ੍ਰਤੀਤ ਨੀ ਹੋ ਰਹੀ, ਕੁੱਟ ਖਾ ਰਹੇ ਖਾਨਾ ਬਦੋਸ਼ਾਂ ਜਿੱਥੇ ਮਰਜ਼ੀ ਬੈਠੇ ਆ, ਜਿਹੜੇ ਵੇਦ ਛੱਤ ਮਿਲ ਗਈ ਹੈ ਸਿਰ ਛਪਾਉਣ ਉੱਥੇ ਜਾ ਕੇ ਬਹਿ ਗਏ ਸਾਧ ਸੰਗਤ। ਇਸ ਕਰਕੇ ਗੁਰੂ ਸਾਹਿਬ ਦੇ ਸਿੱਖ ਬਣੀਏ, ਗੁਰੂ ਦੇ ਖਾਲਸੇ ਬਣੀਏ, ਗੁਰੂ ਦਾ ਅੰਮ੍ਰਿਤ ਪਾਨ ਕਰਕੇ, ਮਿੱਠਾ ਅੰਮ੍ਰਿਤ ਹੈ, ਇੱਕ ਗਾਤਰੇ ਕਿਰਪਾਨ ਪਾਉਣੀ ਦਾੜਾ ਕੇ ਸਿੱਖਣਾ ਪੈਣਾ, ਅੰਮ੍ਰਿਤ ਬੜਾ ਮਿੱਠਾ ਜੇ, ਕੜਾਹ ਪ੍ਰਸ਼ਾਦ ਵੀ ਰੱਜ ਕੇ ਮਿਲਦਾ ਹੈ, ਗੁਰੂ ਕਲਗੀ ਧਰਤਾ ਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਦੇ ਪਾਤਰ ਬਣ ਕੇ ਜੇ ਬੰਧ ਬੰਧ ਕਟਵਾ ਗਏ, ਖੋਪਰੇ ਉਤਰਾ ਗਏ, ਚਰਖੜੀਆਂ ਤੇ ਚੜ ਗਏ, ਆਰਿਆਂ ਨਾਲ ਤਨ ਚੀਰੇ ਗਏ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਅਸ਼ੀਸ਼ ਦਿੱਤੇ, ਬੰਧ ਬੰਧ ਕਟਵਾਏ, ਖੋਪੜੀਆਂ ਉਤਰਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਾਏ, ਕੀਮਾ ਕੀਮਾ ਕੀਤੇ ਗਏ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਪੱਠਾਂ ਵਿੱਚ ਝੋਕੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਅਸਹਿ ਤੇ ਅਕਾਹ ਕਸ਼ਟ ਸਾਡੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਖਾਲਸਾ ਜੀ। ਜਿਨ੍ਹਾਂ ਮਾਈਆਂ ਬੀਬੀਆਂ ਨੇ ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਸੇ ਖਨੀ ਖਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾ ਝਾੜ ਪਰੋ ਕੇ ਪਵਾਏ, ਧਰਮ ਨਹੀਂ ਆ ਰਿਹਾ ਜਾਸਤ ਵਿੱਚ ਕੈਮ ਰਹੀਆਂ ਤਿੰਨਾਂ ਮੌਜੂਦਾ ਤੇ ਪ੍ਰਾਪਤ ਸਿੱਖ ਸਿੰਘ ਨੇ ਭਜੰਡੀਆਂ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਖਾਲਸਾ ਜੀ। ਅਸੀਂ ਕਿਉਂ ਯਾਦ ਕਰਦੇ ਹਾਂ? ਇੱਕ ਵੀ ਸਿੱਖ ਰੋਜ਼ ਦੀ ਅਰਦਾਸ ਸੁਣਨ ਵਾਲਾ ਜਿਹੜਾ ਸਿੱਖ, ਉਹ ਕਦੀ ਸਿੱਖੀ ਤੋਂ ਦੂਰ ਨਹੀਂ ਜਾ ਸਕਦਾ। ਕੰਨ ਲਾ ਕੇ ਸੁਣਿਆ ਕਰੋ, ਢਾਈ ਮਾਵਾਂ ਦੁਨੀਆਂ 'ਚ ਮੰਨੀਆਂ ਗਈਆਂ। ਪਹਿਲੀ ਇੱਕ ਪੂਰੀ ਮਾਂ ਬਾਬੇ ਫਰੀਦ ਦੀ, ਜਿਹਨੇ ਪੂਰੀ ਜ਼ਿੰਦਗੀ ਆਪਣੇ ਪੁੱਤਰ ਨੂੰ ਭਗਤੀ ਵਾਲੇ ਪਾਸੇ ਲਾਭ ਦੇ ਵਿੱਚ ਲਾ ਦਿੱਤੀ ਹੈ। ਪੂਰੀ ਮਾਂ ਸਾਥ ਭਗਤ ਧਰੂ ਜਾਂ ਧਰੂ ਦੀ ਹੈ, ਜਿਹਨੇ ਪੂਰੀ ਤੇ ਸਾਥ ਜ਼ਿੰਦਗੀ ਧਰੂ ਨੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛਣ ਲੀਤਾ, ਬਾਹੋਂ ਪਕੜੇ ਉਠਾ ਲਿਆ, ਮਨ ਵਿੱਚ ਰੋਸ ਮਤੇਈ ਕੀਤਾ, ਤੋ ਸਾਧ ਸੰਗਤ ਦੀ ਪੁੱਛਿਆ ਤੇ ਉਸ ਵਕਤ ਬੜਾ ਲੰਮਾ ਸਮਾਂ ਸਮਾਪਤ ਹੋ ਗਿਆ। ਤੋ ਆਪਾਂ ਵਿਚਾਰ ਥੋੜੀ ਜਿਹੀ ਕਰਨੀ ਹੈ। ਦੋ ਮਾਵਾਂ ਉਹ ਅੱਧੀ ਮਾਂ ਗੋਪੀ ਚੰਦ ਦੀ ਮੰਨੀ ਗਈ ਹੈ। ਜੇ ਗੋਪੀ ਚੰਦ ਨੂੰ ਕਿਹਾ ਪੁੱਤਰ ਵਿਰਾਗ ਲੈ ਲੈਣਾ ਚਾਹੀਦਾ, ਰਾਜ ਤੋਂ ਸੰਨਿਆਸ ਲੈ ਲੈਣਾ ਚਾਹੀਦਾ, ਹਾਂ ਮਾਤਾ ਜੀ ਸੱਤ ਵਚਨ ਆਗਿਆ ਮੰਨ ਲਈ, ਆਗਿਆਕਾਰੀ ਪੁੱਤਰ ਨੇ, ਜਦੋਂ ਆਗਿਆ ਮੰਨ ਕੇ ਘਰੋਂ ਤੁਰ ਲਗਾ, ਰੋ ਪਈ ਸੀ ਇਸ ਕਰਕੇ ਉਹ ਅੱਧੀ ਮਾਂ ਕਿਹਾ ਗਿਆ। ਪਰ ਸਾਡੀ ਮਾਂ ਸਾਰੀ ਪੂਰੀ ਹੈ, ਪੂਰੀ। ਜੇ ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾ ਝਾੜ ਪਰੋ ਕੇ ਪਵਾਏ ਆ, ਤੇ ਜੇ ਮੁਗਲਾਂ ਨੇ ਇਹ ਗੱਲ ਕਹੀ ਹੈ, ਉਹ ਤੁਸੀਂ ਕਿਉਂ ਸਿੱਖਾਂ ਦੇ ਮਗਰ ਲੱਗਦੀਆਂ? ਜੋ ਸਿੰਘ ਆ ਗਏ ਉਹਨਾਂ ਦੇ ਘੋੜਿਆਂ ਦੀਆਂ ਕਾਠੀਆਂ ਤੇ ਉਹਨਾਂ ਦੇ ਇਸੇ ਤਰ੍ਹਾਂ ਘਰ ਵਾ, ਤੇ ਤੁਹਾਨੂੰ ਕਿੱਥੋਂ ਸੁੱਖ ਦੇਣਗੇ? ਤੁਸੀਂ ਸਾਡੇ ਕੋਲ ਸੁੱਖ ਲਓ, ਆਹ ਮਹੀਨਾ ਦੇ ਵਿੱਚ ਸਾਡੇ ਘਰ ਬਹਿ ਜਾਓ ਤੇ ਅਸੀਂ ਤੁਹਾਨੂੰ ਘਰ ਬਿਠਾ ਲੈਂਦੇ ਹਾਂ, ਤੇ ਤੁਸੀਂ ਇਸੇ ਤਰ੍ਹਾਂ ਆਪਣਾ ਸਾਰਾ ਸੁੱਖ ਲਓ, ਤੇ ਉਹਨਾਂ ਦੇ ਮਗਰ ਲਾ ਕੇ ਵੀ ਲੈਣਾ। ਤਾਂ ਉਸ ਵਕਤ ਉਸ ਮਾਤਾ ਨੇ ਕਿਹਾ, ਉਸ ਪਤਨੀ ਨੇ ਕਿਹਾ, ਉਸ ਵਕਤ ਉਸ ਭੈਣ ਨੇ ਕਿਹਾ ਕਿ ਮੈਂ ਇਹ ਜਲਾਦ ਇਹ ਦੁਸ਼ਟਾ, ਅਸੀਂ ਸਿੰਘਣੀਆਂ ਨਾਲ ਗੁਰੂ ਕਲਗੀ ਧਰਤਾ ਦੀਆਂ ਪੁੱਤਰੀਆਂ ਨਾਲ ਅਸੀਂ, ਤੇ ਸਾਡੇ ਪਤੀ ਚੜ੍ਹਦੀ ਕਲਾ ਵਾਲੇ ਗੁਰੂ ਦੇ ਖਾਲਸੇ ਆ, ਮੁੜ ਕੇ ਇਹ ਗੱਲ ਨਾ ਕਹੀਂ। ਉਹਨੇ ਆਖਿਆ ਚੰਗਾ ਫਿਰ ਜੇ ਨਹੀਂ ਗੱਲ ਕਰਨੀ ਤੇ ਬੱਚੇ ਸੀਰ ਖੋਰ ਨਿੱਕੇ ਨਿੱਕੇ, ਅਸੀਂ ਇਹਨਾਂ ਨੂੰ ਟੋਟੇ ਕਰਾ ਕੇ ਗੜਾ, ਕਿਉਂਕਿ ਮਾਂ ਨੂੰ ਸਭ ਤੋਂ ਪਿਆਰਾ ਪੁੱਤਰ ਹੁੰਦਾ ਹੈ, ਬੱਚਾ ਹੁੰਦਾ ਹੈ ਉਹਦਾ, ਤੇ ਉਹਨੂੰ ਸੁੱਤੇ ਨੂੰ ਨਹੀਂ ਜਾ ਸਕਦੀ। ਮਾਂ ਜੇ ਕਿਤੇ ਥੋੜਾ ਜਿਹਾ ਜ਼ਿਆਦਾ ਚਿਰ ਸੁੱਤਾ ਤੇ ਥੋੜਾ ਜਿਹਾ ਹਲਾਉਂਦੀ ਹੈ, ਮੇਰੇ ਪੁੱਤਰ ਨੂੰ ਕੀ ਹੋਇਆ? ਇਸ ਕਰਕੇ ਇੰਨਾ ਪਿਆਰ ਹੈ। ਪਰ ਸਾਡੀ ਗੁਰੂ ਦੇ ਖਾਲਸੇ ਦੀ ਮਾਤਾ ਨੇ ਕੀ ਕਿਹਾ ਉਸ ਵਕਤ? ਜਲਾਦ ਨੇ ਕਿਹਾ, ਸੁੱਟ ਦਿੱਤਾ ਹੈ, ਨੇਜੇ ਚ ਪਰੋ ਦਿੱਤਾ, ਆਹ ਲੈ ਪਰੋਇਆ ਗਿਆ ਹੈ। ਕਹਿੰਦੀ ਸ਼ੁਕਰ ਕਲਗੀ ਧਰਤਾ, ਸਾਡੀ ਮਾਤਾ ਨੇ ਕਿਹਾ ਸ਼ੁਕਰ ਮੇਰੇ ਕਲਗੀ ਧਰਤਾ ਦਾ। ਕਹਿੰਦੇ ਹੈ ਕੈਸੀ ਮਾਂ ਹੈ ਇਹ ਭਾਈ, ਜੇ ਅਸੀਂ ਤਾਂ ਇਹਦੇ ਪੁੱਤਰ ਨੂੰ ਮਾਰ ਰਹੇ ਹਾਂ, ਇਹ ਕਹਿੰਦੀ ਸ਼ੁਕਰ ਆ ਮੇਰੇ ਗੁਰੂ ਦਾ। ਉਹ ਜਲਾਦ ਨੇ ਟੋਟੇ ਕਰਕੇ ਗਾਲਾ ਗਲਾ ਚ ਪਰੋ ਕੇ ਹਾਰ ਪਾ ਦਿੱਤੇ, ਕਹਿੰਦੇ ਸ਼ੁਕਰ ਹੈ ਮੇਰੇ ਸਤਿਗੁਰ ਦਾ। ਫਿਰ ਪੁੱਛਿਆ ਵੀ ਤੁਸੀਂ ਇਹ ਕਿਉਂ ਕਹਿੰਦੀ ਹੈ? ਕਹਿੰਦੀ ਇਹ ਜਲਾਦਾ, ਇਹ ਮੇਰਾ ਪੁੱਤਰ ਸਿੱਖ ਸ਼ਹੀਦ ਹੋਇਆ, ਸਿੱਖ ਸਿੰਘ ਸ਼ਹੀਦ ਹੋਇਆ, ਜੇ ਕਿਤੇ ਮੈਂ ਸ਼ਹੀਦ ਹੋ ਜਾਂਦੀ ਪਹਿਲੋਂ, ਮੇਰੇ ਪੁੱਤਰ ਨੂੰ ਬਾਅਦ ਵਿੱਚ ਤੁਸੀਂ ਪਾਲਦੇ, ਹੋ ਸਕਦਾ ਕਿਤੇ ਤੁਸੀਂ ਮੁਸਲਮਾਨ ਬਣਾ ਲੈਂਦੇ, ਪਰ ਇਹ ਮੇਰੇ ਅੱਖਾਂ ਦੇ ਸਾਹਮਣੇ ਮੇਰਾ ਪੁੱਤਰ, ਮੇਰਾ ਸਿੱਖ ਪੁੱਤਰ ਮੇਰੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ, ਪਰਵਾਨ ਚੜ ਗਿਆ, ਮੈਂ ਕਲਗੀ ਧਰਤਾ ਦਾ ਸ਼ੁਕਰ ਗੁਜ਼ਾਰਦੀ ਹਾਂ। ਅੱਜ ਦੀ ਮਾਤਾ ਕੋਈ ਹੈ? ਅੱਜ ਉਹ ਬੀਬੀਆਂ ਇੰਗਲੈਂਡ ਵਿੱਚ ਤੇ ਬੜਾ ਕੁਝ ਵੇਖਿਆ ਹੈ ਸਾਧ ਸੰਗਤ ਜੀ, ਜਿਹੜਾ ਉੱਥੇ ਰੇਡੂਆਂ ਦੇ ਵਿੱਚ ਆਉਂਦਾ ਇਸ਼ਤਿਹਾਰ ਆਉਂਦੇ ਆ ਕਿ ਚਾਹੀਦਾ ਜੱਟ ਸਿੱਖ ਹੈ, ਸਿੱਖਾਂ ਦਾ ਪੁੱਤ ਚਾਹੀਦਾ ਹੈ, ਪਰ ਹੋਵੇ ਕਲੀਨ ਸ਼ੇਪ। ਜਿਹੜੀ ਭੈਣ ਦੇ ਦਿਮਾਗ ਚ ਇਹ ਗੱਲ ਨਹੀਂ ਹੈ ਸਿੱਖੀ ਦੀ, ਜਿਹੜੀ ਭਾਈ ਤਾਰੂ ਸਿੰਘ ਦੀ ਭੈਣ ਹੈ, ਜਦੋਂ ਤਾਰੂ ਸਿੰਘ ਨੂੰ ਸਾਧ ਸੰਗਤ ਪੂਰੇ ਪਿੰਡ ਤੋਂ ਲੈ ਕੇ ਲਾਹੌਰ ਨੂੰ ਚੱਲੇ ਆ, ਤੇ ਮਾਂ ਨੇ ਕਿਹਾ ਪੁੱਤ ਭੁੱਖ ਨੂੰ ਦਾਗ ਨਾ ਲਾਣੀ, ਭੈਣ ਨੇ ਕਿਹਾ ਵੀਰ ਚੱਲੇ ਲਾਹੌਰ, ਮੈਂ ਅੱਜ ਤੱਕ ਕੋਈ ਜੀਂਦਾ ਮੁਰਦਾ ਨਹੀਂ ਦੇਖਿਆ, ਜੇ ਜੀਂਦਾ ਹੈ ਤੇ ਮੁਸਲਮਾਨ ਬਣ ਕੇ ਜੀਂਦਾ ਹੈ, ਮੈਂ ਨਹੀਂ ਇਹ ਚੰਗਾ ਸਮਝਾਂਗੀ, ਮੈਂ ਆਪਣੇ ਆਪ ਨੂੰ ਮਰਿਆ ਸਮਝਾਂਗੀ ਤੇ ਭਰਾ ਵੀਰ ਮੇਰੇ ਤੇ ਮੁਸਲਮਾਨ ਬਣ ਗਏ। ਮੈਂ ਉਸ ਵਕਤ ਫਖਰ ਜ਼ਿਆਦਾ ਮਹਿਸੂਸ ਕਰਾਂਗੀ, ਮੈਂ ਕਲਗੀ ਧਰਮਤਾ ਦਾ ਸ਼ੁਕਰ ਕਰਾਂਗੀ, ਜਦੋਂ ਤੂੰ ਸ਼ਹੀਦ ਹੋਵੇਗਾ ਤੇਰੀ ਸ਼ਹਾਦਤ ਦੀ ਮੇਰੇ ਕੰਨਾਂ ਚ ਆਵਾਜ਼ ਪਵੇਗੀ। ਅੱਜ ਕੋਈ ਭੈਣ ਇਹੋ ਜਿਹੀ ਹੈ ਕਹਿ ਦੇਵੇ ਆਪਣੇ ਭਰਾ ਨੂੰ ਪੁੱਤਰ ਕੇਸ ਹੀ ਰੱਖ ਲਾ ਵੀਰ ਮੇਰੇ ਆ, ਕੇਸ ਹੀ ਰੱਖ ਲਾ। ਅੱਜ ਉਹ ਮਾਂ ਹੈ ਪੁੱਤਰ ਕੇਸ ਰੱਖ, ਕਹਿਣ ਦਾ ਭਾਵ ਅੱਜ ਸਾਡਾ ਸਾਧ ਸੰਗਤ ਜੀ ਸਿੱਖਾਂ ਦੇ ਵਿੱਚ ਵੀ ਗੁਲਾਮੀ ਗਰਾਵਟ ਆ ਚੁੱਕੀ ਹੈ। ਇਸ ਗਰਾਵਟ ਨੂੰ ਅਸੀਂ ਸਾਧ ਸੰਗਤ ਜੀ ਉੱਚਿਆਂ ਆਇਆ ਕਰਨਾ, ਕਦੋਂ ਕਰਨਾ, ਕਿੱਦਾਂ ਕਰਨਾ, ਗੁਰੂ ਵਾਲੇ ਬਣ ਕੇ, ਗੁਰੂ ਸਾਹਿਬ ਦੇ ਚਰਨਾਂ ਦੇ ਭੌਰੇ ਬਣ ਕੇ, ਅੰਮ੍ਰਿਤ ਛੱਕ ਕੇ, ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ। ਨੌਜਵਾਨੋ, ਆਹ ਜਿਹੜੇ ਗੁਰਦੁਆਰੇ ਬਣੇ ਆ, ਬੜੇ ਬੜੇ ਤਕੜੇ ਬਣਾ ਲਏ, ਜਿਹੜੇ ਪ੍ਰਧਾਨ ਆ, ਜਿਹੜੇ ਸਾਧ ਸੰਗਤ ਸੈਕਟਰੀ ਆ, ਹੁਣ ਵੇਖ ਲਓ ਅੱਧ ਅੱਧੀ ਉਮਰ ਤੋਂ ਤੇ ਉਹ ਲੰਘ ਗਿਆ ਤੇ ਗਾਹ ਕਿਵੇਂ ਸਾਂਭਣਾ, ਨੌਜਵਾਨਾਂ ਨੇ ਸਾਂਭਣਾ। ਤੇ ਜੇ ਨੌਜਵਾਨ ਹੀ ਗੁਰਸਿੱਖੀ ਚ ਨਾ ਆਏ, ਜੇ ਭੈਣ ਧੀ ਨੂੰ ਧਰਮ ਨਾ ਸਿਖਾਇਆ ਤੇ ਗੁਰਮੁਖੋ ਤੇ ਧਰਮੀ ਪੁੱਤਰ ਨੂੰ ਕਿੱਦਾਂ ਜਨਮ ਦੇ। ਮਾਣ ਕਰਨਾ ਪੁੱਤਰ ਹੈ ਕੁੱਖ ਦੇ ਵਿੱਚ, ਮਾਤਾ ਪੰਜ ਸੁਖਮਨੀ ਸਾਹਿਬ ਦੇ ਪਾਠ ਕਰਦੀ ਹੈ, ਪੁੱਤਰ ਧਰਮੀ ਹੋਵੇਗਾ। ਪੁੱਤਰ ਹੈ ਕੁੱਖ ਦੇ ਵਿੱਚ, ਮਾਤਾ ਟੀਵੀ ਵੇਖਦੀ ਹੈ, ਫਿਲਮਾਂ ਵੇਖਦੀ ਹੈ, ਤੇ ਫਿਰ ਉਹ ਹੀ ਪੱਟੇ ਪੁੱਟੇ ਕੱਟਣ ਵਾਲੇ ਬਣਦੇ, ਫਿਰ ਹੋਰ ਤੇ ਕੋਈ ਬਣਨਾ ਹੀ ਨਹੀਂ। ਕਿਉਂਕਿ ਮਾਤਾ ਦੇ ਸੰਸਕਾਰ ਜਿਹਦੇ ਬਾਰੇ ਇਹ ਤੁਲਸੀਦਾਸ ਨੇ ਕਹਿ ਦਿੱਤਾ, ਜਨਨੀ ਜਨ ਤੋ ਭਗਤ ਜਾਣ, ਕਹਿ ਦਾਤਾ ਕਹਿ ਸੂਰ, ਨਹੀਂ ਕੋ ਜਨਨੀ ਬਾਂਝ ਰਹੋ ਕਹਿ ਗਵਾਏ ਨੂਰ। ਕਿਉਂ ਆਪਣੀ ਸੁੰਦਰਤਾ ਗਵਾ ਰਹੇ ਨੇ, ਬਾਂਹ ਨਹੀਂ ਰਹਿ ਜਾ ਰਹੀ ਤੇ ਪਾਣੀ, ਜਾਂ ਭਗਤ ਜਾਣ ਜਾਂ ਸੂਰਮਾ ਤੇ ਜਾਂ ਦਾਤਾ, ਲਾਮੇ ਮਾਂ ਨੂੰ ਕਿਉਂ ਹੈ। ਗੁਰੂ ਸਾਹਿਬ ਕਹਿੰਦੇ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ ਗੁਰਬਾਣੀ ਕਹਿ ਰਹੀ ਹੈ, ਮਾਤਾ ਨੂੰ ਮਾਨਤਾ ਦਿੱਤੀ ਹੈ। ਕਿਉਂਕਿ ਮਾਤਾ ਦਾ 90% ਮਾਤਾ ਦੇ ਸਾਸ ਰਕਤ ਤੋਂ ਬੱਚੇ ਦਾ ਸਰੀਰ ਬਣਦਾ ਹੈ, ਸੰਸਕਾਰ ਬਣਦੇ ਆ, ਤੇ ਪਿਤਾ ਦਾ ਬਹੁਤ ਥੋੜਾ ਸੰਬੰਧ ਹੁੰਦਾ ਹੈ ਸਾਧ ਸੰਗਤ। ਪਿਤਾ ਨੇ ਉਸ ਪਾਲਣਾ ਪੋਛਣਾ ਹੈ, ਪਿਤਾ ਨੇ ਮਹਾਰਾਜ ਗੁਰਬਾ ਦਸਮ ਪਾਤਸ਼ਾਹ ਰਹਿਤਨਾਮਿਆਂ ਚ ਕਹਿੰਦੇ ਆ, ਸਿੱਖ ਸਿੱਖਣੀ ਬਾਹੈ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੇ ਬਾਰ। ਇਹ ਭਜਨ ਸਿਖਾਉਣਾ ਪੁੱਤਰ ਨੂੰ, ਆਪਣੇ ਬੱਚਿਆਂ ਨੂੰ, ਬੱਚੀਆਂ ਨੂੰ ਗੁਰਸਿੱਖ ਬਣਾਉਣਾ, ਇਹ ਸਾਡਾ ਪਹਿਲਾ ਫਰਜ਼ ਹੈ। ਸਵਾਮੀ ਜੀ ਸਮਾਂ ਵੱਧ ਚਲੇ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸਮਾਂ ਗੁਰੂ ਦੀ ਬਾਣੀ ਜਿਹੜੀ ਹੈ, ਗੁਰੂ ਦਾ ਇਤਿਹਾਸ ਹੈ, ਗੁਰੂ ਦਾ ਜੀਵਨ ਹੈ, ਜੋ ਖਾਲਸਾ ਹੀ ਜਾ ਸਾਸੂ ਸੂਰਮਤਾਈ ਕੀਤੀ ਹੈ, ਜੋ ਗੁਰੂ ਦੇ ਖਾਲਸੇ ਨੇ ਸਾਸੂ ਕੁਰਬਾਨੀਆਂ ਕੀਤੀਆਂ, ਸਵੇਰ ਤੋਂ ਸ਼ਾਮ ਪੈ ਜਾਵੇਗੀ, ਸ਼ਾਮ ਤੋਂ ਦਿਨ ਚੜ ਜਾਵੇਗਾ, ਇਹ ਖਤਮ ਨਹੀਂ ਹੋਣ ਵਾਲੀ ਆ, ਸਮਾਂ ਸਮਾਪਤ ਹੋ ਜਾਂਦਾ ਹੈ। ਤੋ ਸਾਸੂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਦਾਸ ਦੀ ਇੰਨਾ ਹੀ ਸਾਸੂ ਪ੍ਰਵਾਨ ਕਰਿਆ ਜੇ। ਇੱਕ ਗੱਲ ਜ਼ਰੂਰ ਹੈ, ਤੁਰਨ ਲੱਗਿਆ ਫਿਰ ਸਮਾਪਤੀ ਕਰਨ ਲੱਗਿਆ, ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਆਪਾਂ ਇਹ ਭੇਟ ਕਰ ਰਹੇ ਹਾਂ ਕਿ ਗੁਰੂ ਦੇ ਸਿੱਖ ਬਣੀਏ। ਜੇ ਦਾੜਾ ਕੇਸ ਨਹੀਂ ਰੱਖਿਆ ਰੱਖ ਲਓ, ਜਿਨ੍ਹਾਂ ਨੇ ਰੱਖ ਲਿਆ ਉਮਰ ਛੱਕ ਲਓ, ਤਿਆਰ ਹੋ ਤਿਆਰ ਹੋ ਜਾਓ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾ ਚੁੱਕਿਆ ਦਾਸ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣੀ ਦੀ ਤੁਸੀਂ ਮਤ ਬਖਸ਼ਣੀ ਜੀ। ਦੇਹੋ ਸੱਜਣ ਸ਼ੀਸ਼ਰੀਆ ਜੋ ਹੋਵੇ ਸਾਹਿਬ ਸੁਮੇਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ